ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਕਰਾਂ जी दोस्तो प्रोग्राम दा पहला गीत थोड़ी नजर कीता प्रभ गिल दी आवाज दे विच, पर एक हुणे हुणे मैनूं पता लग्या कि मेरी आवाज जिहड़ी है ओह पहला शुरुआत दे विच नहीं जा सकी। सो प्रोग्राम लहरां लैके थोड़ी खिदमत च हाजर हां, मैं अमरदीप कौर। अज दे प्रोग्राम दे विच तुहाडा सारयां दा स्वागत करदे हां। ते अज दे प्रोग्राम च बहुत सारियां जानकारियां जिहड़ियां बहुत सारे दोस्तां नूं तुहाडे नाल असीं मिलवाउणा वी है, बहुत सारे मुद्दयां दे उत्ते गल वी असीं करनी है, पर शुरुआत दे विच जिहड़ी आवाज नहीं जा सकी ओहदे लई माफ़ी वी है। ਨਵੀਂ ਸਦੀ ਵਿਚ ਇਸ ਧਰਤੀ ਤੇ ਰੱਬ ਹੁਣ ਮਿਹਰ ਕਰੇ, ਨਵੀਂ ਸਦੀ ਵਿਚ ਇਸ ਧਰਤੀ ਤੇ ਰੱਬ ਹੁਣ ਮਿਹਰ ਕਰੇ, ਵਣ ਤ੍ਰਿਣ ਮਹਿਕਣ ਟਹਿਕਣ ਮੌਲਣ ਪੱਲਰਣ ਬਿਰਖ ਹਰੇ, ਲੰਮ ਸਲੰਮੀ ਰਾਤ ਦੇ ਮਗਰੋਂ ਹੁਣ ਪ੍ਰਭਾਤ ਕਰੇ, ਉਹ ਨਾ ਇਸ ਧਰਤੀ ਤੇ ਆਵੇ ਜਿਸ ਤੋਂ ਬਾਲ ਡਰੇ। ਗੁਰਭਜਨ ਗਿੱਲ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਲਹਿਰਾਂ ਪ੍ਰੋਗਰਾਮ ਚ ਇਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ, ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਅੱਜ ਦੇ ਦਿਨ ਦੀ ਹੀ ਨਹੀਂ ਸਗੋਂ ਹਰ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਤੁਹਾਡੇ ਲਈ ਸੁਹਾਵਣਾ ਹੋਵੇ। ਤੇ ਲੋ ਜੀ ਅੱਜ ਦੇ ਪ੍ਰੋਗਰਾਮ ਚ ਬਹੁਤ ਕੁਛ ਤੁਹਾਡੇ ਲਈ ਲੈ ਕੇ ਆਏ। ਅੱਜ ਮੈਲਬਨ ਕੱਪ ਡੇ ਹੈ ਔਰ ਆਸਟ੍ਰੇਲੀਆ ਦੇ ਵਿਚ ਬੜੇ ਸ਼ਿੱਦਤ ਦੇ ਨਾਲ ਉਡੀਕ ਕੀਤੀ ਜਾਂਦੀ ਹੈ ਇਸ ਦਿਨ ਦੀ, ਤੇ ਅੱਜ ਛੁੱਟੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ। ਮੈਲਬਨ ਵਾਲਿਓ ਤੁਸੀਂ ਜ਼ਰੂਰ ਸਾਡੇ ਨਾਲ ਜੁੜੇ ਰਹਿਣਾ ਅੱਜ, ਕਿਉਂਕਿ ਅੱਜ ਛੁੱਟੀ ਵੀ ਲਓ ਔਰ ਰੇਡੀਓ ਦਾ ਵੀ ਨਜ਼ਾਰਾ ਜਿਹੜਾ ਉਹ ਲਿਓ। ਮੈਲਬਨ ਕੱਪ ਡੇ ਕਿਉਂ ਮਨਾਇਆ ਜਾਂਦਾ, ਕਿਵੇਂ ਇਹਦੀ ਸ਼ੁਰੂਆਤ ਹੋਈ, ਇਹਦੇ ਉੱਤੇ ਜਾਣਕਾਰੀ ਜਿਹੜੀ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਸ ਤੋਂ ਇਲਾਵਾ ਅੱਜ ਖ਼ਬਰਾਂ ਦੇ ਨਾਲ ਜਿਹੜੀ ਸਾਂਝ ਆ ਉਹ ਤਾਂ ਅਸੀਂ ਪਾਉਣੀ ਹੈ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇੱਕ ਖਾਸ ਮਹਿਮਾਨ ਅੱਜ ਸਾਡੇ ਨਾਲ ਹਾਜ਼ਰ ਹੋਣਗੇ, USA ਤੋਂ ਸਾਡੇ ਨਾਲ ਜੁੜਨਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਉਹਨਾਂ ਦੇ ਨਾਲ ਅੱਜ ਕੁਝ ਖਾਸ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਕਰਨੀ ਹੈ। ਵਿਸ਼ੇਸ਼ ਤੌਰ ਤੇ ਅੱਜ ਅਸੀਂ ਉਹਨਾਂ ਦੇ ਨਾਲ ਉਸ ਸਿਲਸਿਲੇ ਦੇ ਵਿਚ ਇੱਕ ਝਾਤ ਜਿਹੜੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੇ ਉੱਤੇ ਵੀ ਪਾਉਣੀ ਹੈ, ਔਰ ਇਸੇ ਤਰ੍ਹਾਂ ਨਾਲ ਹੀ ਨਾਲ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ ਪੰਜਾਬ ਦਿਹਾੜੇ ਤੇ। ਪਿਛਲੇ ਦਿਨੀ ਲੰਘ ਕੇ ਗਿਆ, ਕੀ ਗਵਾਇਆ ਤੇ ਕੀ ਖੱਟਿਆ ਅਸੀਂ। ਔਰ ਇਸ ਤੋਂ ਇਲਾਵਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਵਿਸ਼ਾ ਹੈਗਾ COVID-19 ਨੇ ਆਸਟ੍ਰੇਲੀਆ ਦੀ ਟੈਕਸੀ ਇੰਡਸਟਰੀ ਨੂੰ ਕਿਸ ਹੱਦ ਤੱਕ ਕੀਤਾ ਪ੍ਰਭਾਵਿਤ, ਕਿਉਂਕਿ ਸਾਡੇ ਆਸਟ੍ਰੇਲੀਆ ਦੇ ਵਿਚ ਦੇਖਿਆ ਜਾਵੇ ਤਾਂ ਟੈਕਸੀ ਇੰਡਸਟਰੀ ਜਿਹੜੀ ਆ ਇੱਕ ਬਹੁਤ ਵੱਡੀ ਇੰਡਸਟਰੀ ਮੰਨੀ ਗਈ ਆ, ਔਰ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਪੰਜਾਬੀ ਭਾਈਚਾਰਾ ਜਿਹੜਾ ਉਹ ਇਸ ਇੰਡਸਟਰੀ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਜੁੜਿਆ ਹੋਇਆ, ਔਰ ਕੋਵਿਡ ਦੇ ਇਸ ਸਮੇਂ ਦੌਰਾਨ ਇਸ ਇੰਡਸਟਰੀ ਨੂੰ ਕਿਸ ਤਰ੍ਹਾਂ ਢਾਹ ਲੱਗੀ ਹੈ ਜਾਂ ਨਹੀਂ ਲੱਗੀ, ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਜਿਹੜੇ ਵੀ ਦੋਸਤ ਸਾਨੂੰ ਸੁਣ ਰਹੇ ਆ, ਉਮੀਦ ਕਰਾਂਗੇ ਤੁਸੀਂ ਇਸ ਗੱਲਬਾਤ ਦੇ ਵਿਚ ਜ਼ਰੂਰ ਅੱਜ ਸਾਡੇ ਨਾਲ ਜੁੜੋਗੇ। ਕੁਝ ਦੋਸਤ ਇਸ ਵੇਲੇ ਬਣੇ ਵੀ ਹੋਏ ਨੇ ਪ੍ਰੋਗਰਾਮ ਦੇ ਵਿਚ, ਨਰਿੰਦਰ ਠੌਰ ਸਾਹਿਬ ਜੁੜੇ ਹੋਏ ਨੇ, ਸੁਖਵਿੰਦਰ ਸੌਨ ਸਾਹਿਬ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਚ ਤੁਹਾਡਾ। ਤੇ ਲਓ ਫੇਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਆਵਾਜ਼ ਦੀ ਦਿੱਕਤ ਦੇ ਕਾਰਨ ਜੇਕਰ ਤੁਸੀਂ ਨਹੀਂ ਜੁੜ ਸਕੇ, ਤੇ ਮੈਂ ਹੁਣ ਜਿਹੜਾ ਗੀਤ ਹੈ ਪ੍ਰੋਗਰਾਮ ਦਾ ਉਹ ਹੁਣ ਤੁਹਾਡੀ ਨਜ਼ਰ ਕਰਦੀ ਹਾਂ, ਤੇ ਉਸ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਅਗਲੇ ਸਾਲ।
ਜਾਤ ਪਾਤ ਨੂੰ ਨਾ ਮੰਨਾ, ਊਚ ਨੀਚ ਨੂੰ ਦੇਵੀ, ਬਸ ਹੱਕ ਦਾ ਹੀ ਖਾਣਾ, ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ, ਇਸ ਜੱਗ ਦੀਆਂ ਪੈੜੀਆਂ ਅਲਾਮਤਾਂ ਤੋਂ ਡੱਕੀ, ਮੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ, ਸ਼ੁਕਰਾਨੇ ਜੋਗਾ ਰੱਖੀ। ਜੋਗਾ ਰੱਖ
ਜੀ ਦੋਸਤੋ ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀ ਪ੍ਰਭਗਿੱਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੂੰ ਅਗਰ ਮੁਝੇ ਨਿਵਾਜੇ ਤੋ ਤੇਰਾ ਕਰਮ ਹੈ ਮੇਰੇ ਮਾਲਕ ਤੂੰ ਅਗਰ ਮੁਝੇ ਨਿਵਾਜੇ ਤੋ ਤੇਰਾ ਕਰਮ ਹੈ ਮੇਰੇ ਮਾਲਕ ਵਰਨਾ ਤੇਰੀ ਰਹਿਮਤੋਂ ਕੇ ਕਾਬਿਲ ਮੇਰੀ ਬੰਦਗੀ ਨਹੀਂ ਵਾਕਈ ਜੇ ਨਜ਼ਰ ਮਾਰੀਏ ਤਾਂ ਸਾਡਾ ਆਪਾ ਅਸਲ ਦੇ ਵਿੱਚ ਇੰਨਾ ਕੀ ਹੈ ਪਰ ਉਹਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਆ ਔਰ ਉਹਦੀਆਂ ਰਹਿਮਤਾਂ ਦਾ ਅਸੀਂ ਸ਼ੁਕਰਾਨਾ ਕਰਦੇ ਜਾਈਏ ਇਹ ਬਹੁਤ ਵੱਡੀ ਗੱਲ ਹੈ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਘੜੀਆਂ ਆਪਣੇ ਆਪ ਮਿਲਾ ਲਓ ਕਿਉਂਕਿ ਬ੍ਰਿਸਬਨ ਵਾਲੇ ਤੁਹਾਡੇ ਇਸ ਵੇਲੇ 7:18 ਹੋਏ ਆ ਜਦਕਿ ਸਿਡਨੀ ਕੈਨਬਰਾ ਤੇ ਮੈਲਬਨ ਦੇ ਵਿੱਚ ਸਮਾਂ 8:18 ਦਾ ਹੋ ਚੁੱਕਿਆ ਐਡੀਲੇਡ ਦੇ ਵਿੱਚ ਅਜੇ ਸਮਾਂ ਜਿਹੜਾ ਸਾਡੇ ਤੋਂ ਅੱਧਾ ਘੰਟਾ ਪਿੱਛੇ ਆ ਸੋ ਆਪੋ ਆਪਣੇ ਸਮੇਂ ਮੁਤਾਬਕ ਸਾਡੇ ਨਾਲ ਜੁੜਦੇ ਜਾਇਓ ਜਿਹੜੇ USA ਵਾਲੇ ਸਾਡੇ ਲਿਸਨਰ ਸਾਡੇ ਨਾਲ ਜੁੜਦੇ ਨੇ ਜਿਹੜੇ ਕੈਨੇਡਾ ਵਾਲੇ ਲਿਸਨਰ ਸਾਡੇ ਨਾਲ ਜੁੜਦੇ ਨੇ ਸਮਾਂ ਉੱਥੇ ਵੀ ਪਿਛਲੇ ਕੱਲ ਬਦਲਿਆ ਔਰ ਘੜੀ ਦੀਆਂ ਸੂਈਆਂ ਜਿਹੜੀਆਂ ਆਪਣੇ ਆਪ ਸਾਡੇ ਹਿਸਾਬ ਦੇ ਨਾਲ ਕਰ ਲਿਓ ਸੈੱਟ ਔਰ ਜੋੜੋ ਜੀ ਪ੍ਰੋਗਰਾਮ ਦੇ ਵਿੱਚ ਤੇ ਜੀ ਆਇਆਂ ਨੂੰ ਕਹਿੰਦੇ ਆ ਸੁਖਵਿੰਦਰ ਸੌਨ ਸਾਹਿਬ ਸਾਡੇ ਨਾਲ ਸਿਡਨੀ ਤੋਂ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਸੌਨ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਇਸੇ ਤਰ੍ਹਾਂ ਸਾਡੇ ਨਾਲ ਨਰਿੰਦਰ ਰਾਠੌਰ ਸਾਹਿਬ ਵੀ ਜੁੜ ਚੁੱਕੇ ਨੇ ਪਹਿਲੀ ਸਾਂਝ ਜਿਹੜੀ ਆ ਉਹਨਾਂ ਨੇ ਪਾਈ ਹੈ ਪ੍ਰੋਗਰਾਮ ਦੇ ਵਿੱਚ ਤੇ ਤੁਹਾਡਾ ਵੀ ਨਰਿੰਦਰ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਸਾਰੀ ਹਰਮਨ ਟੀਮ ਲਓ ਜੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੁਹਾਡੀ ਔਰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਜੁੜਨ ਦੇ ਲਈ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਲਓ ਜੀ ਅੱਜ ਮੈਲਬਨ ਕੱਪ ਡੇ ਮੈਲਬਨ ਦੇ ਵਿੱਚ ਮਨਾਇਆ ਜਾ ਰਿਹਾ ਬੜੀ ਸ਼ਿੱਦਤ ਦੇ ਨਾਲ ਉਡੀਕ ਹੁੰਦੀ ਹੈ ਕਿਉਂਕਿ ਇੱਕ ਤਾਂ ਛੁੱਟੀ ਦਾ ਜਿਹੜਾ ਨਜ਼ਾਰਾ ਉਹ ਬਣਦਾ ਔਰ ਨਾਲੋ ਨਾਲ ਇਹ ਜਿਹੜਾ ਕੱਪ ਹੈ ਅਸਲ ਦੇ ਵਿੱਚ ਇੱਕ ਮੇਲੇ ਦੀ ਸ਼ਕਲ ਜਿਹੜੀ ਆ ਉਹ ਤਿਆਰ ਕਰ ਚੁੱਕਿਆ ਪਰ ਇਸ ਵਾਰ ਇਹ ਮੈਲਬਨ ਕੱਪ ਜਿਹੜਾ ਆ ਉਹ ਮੇਲੇ ਵਾਂਗੂ ਨਹੀਂ ਹੋਣਾ ਕਿਉਂਕਿ ਕੋਰੋਨਾ ਦੀਆਂ ਜਿਹੜੀਆਂ ਪਾਬੰਦੀਆਂ ਉਹ ਵਿਕਟੋਰੀਆ ਦੇ ਵਿੱਚ ਅਜੇ ਵੀ ਕਾਫੀ ਹੱਦ ਤੱਕ ਲੱਗੀਆਂ ਆ ਸਖ਼ਤ ਬਹੁਤ ਸੀਗੀਆਂ ਪਰ ਹੁਣ ਸਖ਼ਤੀ ਚ ਥੋੜੀ ਜਿਹੀ ਨਰਮਾਈ ਤਾਂ ਜ਼ਰੂਰ ਆਈ ਹੈ ਪਰ ਅਜੇ ਵੀ ਪਾਬੰਦੀਆਂ ਦੇ ਕਾਰਨ ਇੱਥੇ ਜਿਹੜੇ ਲੋਕ ਹੈ ਜਾ ਕੇ ਹੁਣ ਇਹ ਦੌੜ ਜਿਹੜੀ ਆ ਨਹੀਂ ਦੇਖ ਸਕਣਗੇ ਪਰ ਵੱਖ ਵੱਖ ਚੈਨਲਾਂ ਦੇ ਉੱਤੇ ਜਿਹੜੀ ਇਹ ਮੈਲਬਨ ਕੱਪ ਡੇ ਰੇਸ ਆ ਇਹ ਪ੍ਰਸਾਰਿਤ ਕੀਤੀ ਜਾਣੀ ਹੈ ਇਹਦੇ ਉੱਤੇ ਥੋੜੀ ਜਿਹੀ ਝਾਤ ਜ਼ਰੂਰ ਪਾਉਣੇ ਆ ਮੈਲਬਨ ਕੱਪ ਜਿਹੜਾ ਆਸਟ੍ਰੇਲੀਆ ਦੀ ਬਹੁਤ ਪ੍ਰਸਿੱਧ ਇੱਕ ਘੋੜਿਆਂ ਦੀ ਦੌੜ ਹੈ ਜਿਹਦੇ ਵਿੱਚ ਦੁਨੀਆਂ ਭਰ ਦੇ ਦੇਸ਼ ਤੋਂ ਦੁਨੀਆਂ ਭਰ ਦੇ ਦੇਸ਼ਾਂ ਤੋਂ ਜਿਹੜੇ ਲੋਕ ਹੈ ਨਾ ਉਹ ਆਉਂਦੇ ਆ ਔਰ ਇੱਥੇ ਇਸ ਦੌੜ ਦਾ ਹਿੱਸਾ ਵੀ ਬਣਦੇ ਆ ਘੋੜੇ ਵੀ ਲੈ ਕੇ ਆਉਂਦੇ ਆ ਪਰ ਜੇ ਇਹਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਬਹੁਤ ਸਾਲ ਪਹਿਲਾਂ 1861 ਦੇ ਵਿੱਚ ਇਹਦੀ ਸ਼ੁਰੂਆਤ ਜਿਹੜੀ ਉਹ ਮੰਨੀ ਜਾਂਦੀ ਹੈ ਤੇ 1788 ਦੇ ਸਮੇਂ ਦੌਰਾਨ ਦੱਸਿਆ ਜਾਂਦਾ ਕਿ ਜਿਹੜੇ ਪਹਿਲੇ ਸੈਟਲਰ ਇੱਥੇ ਆਏ ਸੀਗੇ ਆਪਣੇ ਨਾਲ ਘੋੜੇ ਜਾਂ ਹੋਰ ਜਿਹੜੇ ਜਾਨਵਰ ਆ ਉਹ ਲੈ ਕੇ ਆਏ ਆ ਤੇ ਉਹਨਾਂ ਨੇ ਜਦੋਂ ਸੈੱਟ ਹੋ ਗਏ ਤਾਂ 1835 ਦੇ ਵਿੱਚ ਉਹਨਾਂ ਨੇ ਘੋੜਿਆਂ ਦੀ ਦੌੜ ਦੇ ਲਈ ਇੱਕ ਜਿਹੜਾ ਟਰੈਕ ਸੀ ਬਣਾਇਆ ਸ਼ੁਰੂ ਦੀ ਗੱਲ ਕਰੀਏ ਤਾਂ ਦੋਸਤੋ ਦੱਸਿਆ ਜਾਂਦਾ ਕਿ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਖੇਡ ਮੇਲੇ ਲੱਗਦੇ ਆ ਅੱਜ ਕੱਲ ਵੀ ਲੱਗਦੇ ਆ ਜਾਂ ਪਹਿਲਾਂ ਜਿਹੜੇ ਲੱਗਦੇ ਹੁੰਦੇ ਸੀਗੇ ਹਨਾ ਇਹਦਾ ਵੀ ਰੂਪ ਜਿਹੜਾ ਸੀਗਾ ਉਹ ਪੇਂਡੂ ਖੇਡ ਮੇਲਿਆਂ ਵਰਗਾ ਹੀ ਹੁੰਦਾ ਸੀਗਾ ਕਿਉਂਕਿ ਜਿਹੜੇ ਦਰਸ਼ਕ ਸੀਗੇ ਉਹ ਆਪਣੀਆਂ ਬੈਲ ਗੱਡੀਆਂ ਤੇ ਬੈਠ ਕੇ ਇਹ ਜਿਹੜਾ ਮੇਲਾ ਸੀ ਦੇਖਦੇ ਸੀ ਯਾਨੀ ਕਿ ਘੋੜਿਆਂ ਦੀ ਇਹ ਦੌੜ ਜਿਹੜੀ ਸੀ ਉਹ ਦੇਖਦੇ ਸੀਗੇ ਤੇ ਇਹਦਾ ਆਨੰਦ ਲੈਂਦੇ ਸੀਗੇ ਘੋੜਿਆਂ ਦੇ ਉੱਤੇ ਉਦੋਂ ਵੀ ਦਾ ਲਾਇਆ ਜਾਂਦਾ ਸੀ ਬੈਟ ਜਿਹੜੀ ਆ ਉਹ ਹੁਣ ਵੀ ਲਾਈ ਜਾਂਦੀ ਆ ਵੱਡੇ ਪੱਧਰ ਦੇ ਉੱਤੇ ਉਸ ਵੇਲੇ ਵੀ ਲਾਈ ਜਾਂਦੀ ਸੀਗੀ ਹੌਲੀ ਹੌਲੀ ਕਹਿੰਦੇ ਸਮੇਂ ਦੇ ਬਦਲਣ ਦੇ ਨਾਲ ਇਹਦੀ ਰੂਪਰੇਖਾ ਵੀ ਬਦਲ ਗਈ 1840 ਦੇ ਵਿੱਚ ਘੋੜਿਆਂ ਦੀ ਦੌੜ ਦੇ ਇਤਿਹਾਸ ਦੇ ਵਿੱਚ ਇਹਦੀ ਰਸਮੀ ਸ਼ੁਰੂਆਤ ਜਿਹੜੀ ਆ ਉਹ ਮੈਲਬਨ ਦੇ ਵਿੱਚ ਹੋਈ ਹੈ ਤੇ 1861 ਦੇ ਵਿੱਚ ਵਿਕਟੋਰੀਆ ਟਰਫ ਕਲੱਬ ਨੇ ਅਧਿਕਾਰਤ ਤੌਰ ਤੇ ਇਹਦੀ ਜਿਹੜੀ ਵਾਗਡੋਰ ਆ ਉਹ ਸੰਭਾਲ ਲਈ ਸੀਗੀ ਤੇ ਨਵੰਬਰ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਮੈਲਬਨ ਕੱਪ ਦਾ ਜਿਹੜਾ ਦਿਨ ਸੀ ਉਹ ਪਹਿਲਾਂ ਨਿਰਧਾਰਿਤ ਹੋਇਆ ਸੀ ਤੇ ਉਸ ਤੋਂ ਬਾਅਦ ਪਹਿਲੀ ਰੇਸ ਜਿਹੜੀ ਆ ਉਹਦੇ ਵਿੱਚ ਦੇਖਿਆ ਜਾਵੇ ਤਾਂ 17 ਘੋੜੇ ਜਿਹੜੇ ਸੀਗੇ ਉਹ ਦੌੜੇ ਸੀ 1865 ਦੇ ਵਿੱਚ ਮੈਲਬਨ ਕੱਪ ਦਿਨ ਦੀ ਅੱਧੇ ਦਿਨ ਦੀ ਜਿਹੜੀ ਛੁੱਟੀ ਸੀ ਉਹ ਰੱਖਣੀ ਸ਼ੁਰੂ ਹੋ ਗਈ ਸੀ ਯਾਨੀ ਕਿ ਅੱਧੇ ਦਿਨ ਦੀ ਛੁੱਟੀ ਜਿਹੜੀ ਸੀ ਉਹ ਐਲਾਨੀ ਜਾਣ ਲੱਗ ਪਈ ਸੀ 1865 ਦੇ ਵਿੱਚ ਐਲਾਨ ਹੋ ਗਿਆ ਸੀ ਔਰ ਉਸ ਤੋਂ ਬਾਅਦ ਅੱਧੇ ਦਿਨ ਦੀ ਛੁੱਟੀ ਹੁੰਦੀ ਰਹੀ ਪਰ 1877 ਦੇ ਵਿੱਚ ਜਾ ਕੇ ਇਹਨੂੰ ਪੂਰੇ ਦਿਨ ਦੀ ਛੁੱਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਸੋ ਫਲੈਮਿੰਗਟਨ ਰੇਸ ਕੋਰਸ ਦੇ ਵਿੱਚ ਲੋਕਾਂ ਨੂੰ ਇਸ ਦੌੜ ਵੱਲ ਹੋਰ ਆਕਰਸ਼ਿਤ ਕੀਤਾ ਜਾ ਸਕੇ ਤੇ ਲੋਕ ਜਿਹੜੇ ਆ ਪੂਰੀ ਛੁੱਟੀ ਜਿਹੜੀ ਆ ਉਹ ਉੱਥੇ ਬਿਤਾਉਣ ਤੇ ਆਪਣਾ ਸ਼ੁਗਲ ਮੇਲਾ ਜਿਹੜਾ ਉਹ ਵੀ ਕਰਨ ਹਨਾ। ਸੋ 1875 ਵਿੱਚ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਫਿਰ ਮੈਲਬਰਨ ਕੱਪ ਡੇ ਵਜੋਂ ਸਵੀਕਾਰ ਕਰ ਲਿਆ ਗਿਆ ਕਿਉਂਕਿ ਪਹਿਲਾਂ ਨਵੰਬਰ ਦੇ ਪਹਿਲੇ ਵੀਰਵਾਰ ਨੂੰ ਇਹ ਕੱਪ ਜਿਹੜਾ ਸੀ ਉਹ ਲਾਨਿਆ ਗਿਆ ਸੀ ਪਰ ਉਸ ਤੋਂ ਬਾਅਦ 1875 ਦੇ ਵਿੱਚ ਇਹ ਤਬਦੀਲੀ ਜਿਹੜੀ ਕੀਤੀ ਗਈ ਕਿ ਪਹਿਲਾ ਹੀ ਮੰਗਲਵਾਰ ਯਾਨੀ ਨਵੰਬਰ ਦਾ ਪਹਿਲਾ ਮੰਗਲਵਾਰ ਜਿਹੜਾ ਉਹ ਮੈਲਬਰਨ ਕੱਪ ਡੇ ਵਜੋਂ ਮਨਾਇਆ ਜਾਵੇ। ਸੋ ਅੱਜ ਤੱਕ ਵੀ ਇਹ ਜਿਹੜੀ ਪਰੰਪਰਾ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ। ਉਦੋਂ 4 ਦਿਨਾਂ ਦੇ ਇਸ ਘੋੜ ਦੌੜ ਨੂੰ ਮੇਲੇ ਵਜੋਂ ਬੜੇ ਚਾਹ ਤੇ ਉਤਸ਼ਾਹ ਦੇ ਨਾਲ ਕਹਿੰਦੇ ਮਨਾਇਆ ਜਾਣ ਲੱਗ ਪਿਆ ਤੇ ਅੱਜ ਵੀ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਕੱਪ ਡੇ ਦੀ ਬੜੀ ਸ਼ਿੱਦਤ ਦੇ ਨਾਲ ਉਡੀਕ ਜਿਹੜੀ ਆ ਉਹ ਕੀਤੀ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਚਾਹ ਆ ਉਤਸ਼ਾਹ ਆ ਉਹ ਦੇਖਿਆ ਹੀ ਬਣਦਾ। ਤੇ ਇਸ ਮੈਲਬਰਨ ਕੱਪ ਦੇ ਨਾਲ ਇਨਾਮ ਜਾਂ ਟਰਾਫੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਹਿੰਦੇ ਸਮੇਂ ਸਮੇਂ ਤੇ ਕਾਫੀ ਬਦਲਾਅ ਜਿਹੜਾ ਆ ਉਹ ਆਉਂਦਾ ਰਿਹਾ। 1919 ਦੇ ਵਿੱਚ ਮੈਲਬਰਨ ਕੱਪ ਦੀ ਜਿਹੜੀ ਟਰਾਫੀ ਆ ਉਹ ਆਜ਼ਾਦ ਹੋਈ ਸੀ ਜਿਹੜੀ ਅੱਜ ਮੈਲਬਰਨ ਕੱਪ ਵਜੋਂ ਜਾਣੀ ਜਾਂਦੀ ਹੈ। 1885 ਦੇ ਵਿੱਚ ਇਹਦੀ ਇਨਾਮ ਰਾਸ਼ੀ ਜਿਹੜੀ ਆ ਉਹ ਵੱਧ ਕੇ 1,00,000 ਹੋ ਗਈ ਸੀ। ਹੁਣ ਤਾਂ ਇਹ ਹੋਰ ਵੀ ਵੱਡੀ ਰਾਸ਼ੀ ਚ ਤਬਦੀਲ ਹੋ ਗਈ ਔਰ ਹੁੰਦੀ ਗਈ ਹਰ ਸਾਲ। ਤੇ ਜੇ ਅੱਜ ਦੇ ਅਸੀਂ ਮੈਲਬਰਨ ਕੱਪ ਡੇ ਦੀ ਗੱਲ ਕਰੀਏ ਯਾਨੀ ਅੱਜ ਨਵੰਬਰ ਦਾ ਮਹੀਨਾ ਤੇ ਨਵੰਬਰ ਮਹੀਨੇ ਦੇ ਪਹਿਲੇ ਮੰਗਲਵਾਰ ਯਾਨੀ ਮੰਗਲਵਾਰ ਦੀ 3 ਤਰੀਕ ਹੈ ਤੇ ਅੱਜ ਦਾ ਜਿਹੜਾ ਮੈਲਬਰਨ ਕੱਪ ਆ ਪਿਛਲੇ 160 ਸਾਲਾਂ ਤੋਂ ਕਾਫੀ ਵੱਖਰਾ ਹੋਣ ਵਾਲਾ ਹੈ। ਰੇਸ ਦੈਟ ਸਟਾਪਸ ਦ ਨੇਸ਼ਨ ਇਸ ਸਲੋਗਨ ਦੇ ਨਾਲ ਜਾਣੀ ਜਾਂਦੀ ਹੈ ਮੈਲਬਰਨ ਕੱਪ ਡੇ ਦੀ ਇਹ ਦੌੜ। ਅੱਜ ਇਹ ਰੇਸ ਜਿਹੜੀ ਆ ਇਹ 3 ਵਜੇ ਸ਼ੁਰੂ ਹੋਣੀ ਆ ਮੈਲਬਰਨ ਸਮੇਂ ਦੇ ਮੁਤਾਬਕ, ਪਰ ਕੁਈਨਸਲੈਂਡ ਦੇ ਵਿੱਚ ਉਸ ਸਮੇਂ 2 ਵਜੇ ਦਾ ਸਮਾਂ ਹੋਣਾ ਹੈ, ਸਾਊਥ ਆਸਟ੍ਰੇਲੀਆ ਦੇ ਵਿੱਚ ਉਦੋਂ 2:30 ਵਜੇ ਹੋਣੇ ਆ ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਉਦੋਂ ਦੁਪਹਿਰ 12 ਵਜੇ ਦਾ ਸਮਾਂ ਹੋਣਾ। ਕੋਰੋਨਾ ਦੀਆਂ ਪਾਬੰਦੀਆਂ ਦੇ ਕਰਕੇ ਇਸ ਵੱਡੇ ਦਿਨ ਲੋਕ ਜਿਹੜੇ ਆ ਉਹ ਰੇਸ ਕੋਰਸ ਜਾ ਕੇ ਇਹ ਦੌੜ ਹੁਣ ਨਹੀਂ ਦੇਖ ਸਕਣਗੇ। ਤੇ ਇੱਕ ਹੋਰ ਜਿਹੜੀ ਵੱਡੀ ਕਮੀ ਆ ਉਹ ਅੱਜ ਦੇ ਦਿਨ ਦੀ ਇਹ ਰਹਿਣੀ ਆ ਕਿ ਪਰੰਪਰਾਗਤ ਰੂਪ ਦੇ ਵਿੱਚ ਮੈਲਬਰਨ ਕੱਪ ਪਰੇਡ ਜਿਹੜੀ ਆ ਉਹ ਆਯੋਜਿਤ ਹੁੰਦੀ ਰਹੀ ਹੈ ਇੰਨੇ ਸਾਲਾਂ ਤੋਂ, ਪਰ ਹੁਣ ਅੱਜ ਜਿਹੜੀ ਆ ਮੈਲਬਰਨ ਕੱਪ ਪਰੇਡ ਵੀ ਜਿਹੜੀ ਆ ਉਹ ਆਯੋਜਿਤ ਨਹੀਂ ਹੋਣੀ। ਤੇ ਇਸ ਦੌੜ ਨੂੰ ਦੇਖਣ ਦੇ ਲਈ ਹੁਣ ਵੱਖ ਵੱਖ ਮੀਡੀਆ ਚੈਨਲ ਜਿਹੜੇ ਆ ਉਹਨਾਂ ਦੇ ਉੱਤੇ ਹੀ ਪ੍ਰਸਾਰਣ ਜਿਹੜਾ ਆ ਉਹ ਦੇਖਿਆ ਜਾਣਾ ਹੈ। ਤੇ ਇਸ ਵਾਰ ਜਿਹੜਾ ਮੈਲਬਰਨ ਕੱਪ ਡੇ ਦੇ ਉੱਤੇ ਇੱਕ ਫੈਸ਼ਨ ਮੁਕਾਬਲੇ ਦਾ ਆਯੋਜਨ ਜਿਹੜਾ ਆ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਹੈ ਉੱਥੇ ਮੈਦਾਨ ਦੇ ਵਿੱਚ। ਤੇ ਅੱਜ ਮੈਲਬਰਨ ਕੱਪ ਡੇ ਤੇ ਫੈਸ਼ਨ ਮੁਕਾਬਲੇ ਦਾ ਜਿਹੜਾ ਆਯੋਜਨ ਆ ਉਹ ਆਨਲਾਈਨ ਇਵੈਂਟ ਵਜੋਂ ਕੀਤਾ ਗਿਆ ਆ। ਫੈਸ਼ਨਸ ਔਨ ਯੋਰ ਫਰੰਟ ਲੋਨ ਯਾਨੀ ਆਪਣੇ ਫਰੰਟ ਲੋਨ ਦੇ ਵਿੱਚ ਤਿਆਰ ਸ਼ਿਆਰ ਹੋ ਕੇ ਫੋਟੋਆਂ ਪਾ ਕੇ ਵੀਡੀਓ ਪਾ ਕੇ ਤੁਸੀਂ ਟੈਗ ਕਰ ਸਕਦੇ ਹੋ ਮੈਲਬਰਨ ਕੱਪ ਡੇ ਦੇ ਨਾਲ। ਤੇ ਇਹਦੇ ਨਾਲ ਹੀ ਅੱਜ ਦੀ ਗੱਲ ਕਰਾਂ ਤਾਂ ਅੱਜ ਦੀ ਜਿਹੜੀ ਰੇਸ ਹੈ 3200 ਮੀਟਰ ਦੇ ਇਸ ਟਰੈਕ ਦੇ ਉੱਤੇ ਅੱਜ 24 ਘੋੜੇ ਜਿਹੜੇ ਆ ਦੌੜਨੇ ਆ ਤੇ ਇਹ ਜਿਹੜੀ ਮੁੱਖ ਦੌੜ ਆ 7ਵੀਂ ਦੌੜ ਹੋਣੀ ਆ। ਮੈਲਬਰਨ ਕੱਪ ਡੇ ਤੇ ਵੈਸੇ ਕੁੱਲ 10 ਦੌੜਾਂ ਹੁੰਦੀਆਂ ਆ ਤੇ ਅੱਜ ਦਾ ਜਿਹੜਾ ਵੀ ਮੁੱਖ ਜੇਤੂ ਰਹੂਗਾ $8,00,000 ਦੇ ਯੋਗ ਇਨਾਮ ਜਿਹੜਾ ਆ ਉਹ ਜਿੱਤ ਸਕੂਗਾ। ਸੋ ਅੱਜ ਦਾ ਇਹ ਮੇਲਾ ਜਿਹੜਾ ਕਿ ਮੈਲਬਰਨ ਕੱਪ ਡੇ ਦੇ ਵਜੋਂ ਅੱਜ ਵੀ ਮਨਾਇਆ ਜਾਣਾ ਔਰ ਪਿਛਲੇ 160 ਸਾਲਾਂ ਤੋਂ ਮਨਾਇਆ ਜਾਂਦਾ ਆ ਰਿਹਾ ਆ ਤੇ ਇਸ ਮੇਲੇ ਦੀ ਜਿਹੜੀ ਰੂਪਰੇਖਾ ਆ ਥੋੜੀ ਥੋੜੀ ਬਦਲੀ ਹੋਈ ਹੈ ਪਰ ਜਜ਼ਬਾਤ ਨਹੀਂ ਬਦਲੇ। ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਤੇ ਬਹੁਤ ਚਾਹ ਵੀ ਆ। ਲੋਕ ਤਿਆਰ ਸ਼ਿਆਰ ਹੋਣਗੇ ਉਸੇ ਤਰ੍ਹਾਂ, ਪਰ ਤਿਆਰ ਸ਼ਿਆਰ ਹੋ ਕੇ ਉਹ ਆਪਣੇ ਆਪਣੇ ਲੋਨਸ ਦੇ ਵਿੱਚ ਜਾਂ ਫਿਰ ਆਪਣੇ ਘਰਾਂ ਦੇ ਅੰਦਰ ਅੱਜ ਮੈਲਬਰਨ ਕੱਪ ਦਾ ਜਿਹੜਾ ਇਹ ਨਜ਼ਾਰਾ ਆ ਉਹ ਮਾਣਨਗੇ। ਤੇ ਲਓ ਜੀ, ਤੁਸੀਂ ਸਾਰੇ ਰੇਡੀਓ ਮਾਣ ਰਹੇ ਹੋ ਤੇ ਸਾਰੇ ਮੇਲੇ ਦਾ ਵੀ ਨਜ਼ਾਰਾ ਮਾਣ ਰਹੇ ਹੋ ਤੇ ਫਿਰ ਆਪਾਂ ਇੱਕ ਗੀਤ ਦੇ ਨਾਲ ਆਪਾਂ ਵੀ ਇਸ ਮੇਲੇ ਦਾ ਹਿੱਸਾ ਬਣਦੇ ਹਾਂ। ਤੇ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।
ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਤੈਨੂੰ ਦੇਖਿਆ ਜਦੋਂ ਛਿੜ ਗਈ। ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਤੈਨੂੰ ਦੇਖਿਆ ਜਦੋਂ ਜ਼ਰਾ। ਸਾਨੂੰ ਸਾਰਾ ਹੀ ਜੱਗ ਵੇਖਦਾ, ਹਾਂ ਮੇਰੇ ਹਾਣੀਆਂ, ਸਾਨੂੰ ਸਾਰਾ ਹੀ ਜੱਗ ਵੇਖਦਾ। ਤੇਰਾ ਕਿੱਦਾਂ ਹੱਥ ਫੜਾਂ, दे गुलाब साडे सजना दे प्यार दे मैक दे गुलाब साडे सजना दे प्यार दे वंजली वजा
ਲਵ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ। ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਕਿਉਂਕਿ ਮੇਲੇ ਵਾਲਾ ਮਾਹੌਲ ਮਲਬਨ ਦੇ ਵਿੱਚ ਬਣਿਆ ਹੋਇਆ ਤੇ ਫਿਰ ਕਿਉਂ ਨਾ ਮੇਲੇ ਨੂੰ ਚੱਲੀਏ ਗੀਤ ਦੇ ਰਾਹੀਂ, ਹੈ ਨਾ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਦਾ ਵਿਚਾਰ ਵੀ ਸਾਂਝਾ ਕਰ ਲੈਂਦੇ ਹਾਂ। ਅੱਜ ਦਾ ਵਿਚਾਰ ਹੈ ਕਿ ਜੇਕਰ ਅਸੀਂ ਦੂਜਿਆਂ ਦੇ ਨਾਲ ਆਪਣਾ ਸੱਚਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ, ਕਿਸੇ ਦੇ ਨਾਲ ਵੀ ਆਪਣਾ ਸੱਚਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਹਮੇਸ਼ਾ ਉਸ ਗੱਲ ਤੇ ਭਰੋਸਾ ਕਰੋ ਜੋ ਗੱਲ ਅਸੀਂ ਉਸ ਦੇ ਬਾਰੇ ਜਾਣਦੇ ਹਾਂ, ਨਾ ਕਿ ਜੋ ਅਸੀਂ ਦੂਸਰਿਆਂ ਤੋਂ ਸੁਣਦੇ ਹਾਂ। ਯਾਨੀ ਕਿ ਕਿਸੇ ਦੇ ਨਾਲ ਵੀ ਆਪਣਾ ਸੱਚਾ ਰਿਸ਼ਤਾ ਬਣਾਈ ਰੱਖਣ ਦੇ ਲਈ ਉਸਦੀ ਭਰੋਸੇਯੋਗਤਾ ਬਣਾਈ ਰੱਖਣੀ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਔਰ ਉਹ ਭਰੋਸੇਯੋਗਤਾ ਤਾਂ ਹੀ ਬਣਦੀ ਹੈ ਜੇਕਰ ਉਸ ਦੇ ਬਾਰੇ ਜੋ ਅਸੀਂ ਜਾਣਦੇ ਹਾਂ ਉਹਦੇ ਉੱਤੇ ਵਿਸ਼ਵਾਸ ਕਰੀਏ, ਨਾ ਕਿ ਦੂਜਿਆਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਜੋ ਉਸ ਦੇ ਬਾਰੇ ਅਸੀਂ ਸੁਣੀਆਂ ਉਹਦੇ ਉੱਤੇ ਵਿਸ਼ਵਾਸ ਕਰੀਏ। ਸੋ ਇਹ ਗੱਲਾਂ ਜਿਹੜੀਆਂ, ਇਹ ਵਿਚਾਰ ਜਿਹੜੇ ਆ, ਵਾਕਈ ਜ਼ਿੰਦਗੀ ਦੇ ਵਿੱਚ ਅਪਣਾਉਣੇ ਬਹੁਤ ਜ਼ਰੂਰੀ ਹੈ। ਤੇ ਸੋ ਅੱਜ ਦਾ ਇਹ ਵਿਚਾਰ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਸਾਡੇ ਨਾਲ ਇਸ ਵੇਲੇ ਕੁਝ ਹੋਰ ਦੋਸਤ ਵੀ ਜੁੜੇ ਨੇ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਿਲ ਕਰ ਲਵਾਂ। ਇਸ ਵੇਲੇ ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਅਰੋੜਾ ਸਾਹਿਬ ਪ੍ਰੋਗਰਾਮ ਦੇ ਵਿੱਚ। ਪਹਿਲਾਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਅਮਰਦੀਪ ਭੈਣ ਜੀ, ਤੇ ਸਤਿ ਸ੍ਰੀ ਅਕਾਲ ਸਰਬਜੀਤ ਭਾਅ ਜੀ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਾਕੀ ਕਹਿੰਦੇ ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਬਹੁਤ ਬਹੁਤ ਧੰਨਵਾਦ ਜੀ, ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ। ਰੱਬ ਕਹਿੰਦੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ, ਬਿਲਕੁਲ। ਔਰ ਤੁਹਾਨੂੰ ਵੀ ਇਸੇ ਤਰ੍ਹਾਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਅਸੀਂ ਵੀ ਇਹੀ ਦੁਆ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਣਾ ਹੈ ਖ਼ਬਰਾਂ ਦੇ ਸਿਲਸਿਲੇ ਵੱਲ, ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਸਾਡੇ ਨਾਲ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਜੁੜਨਗੇ। ਉਹਨਾਂ ਦੀ ਸ਼ਖਸੀਅਤ ਦੇ ਉੱਤੇ ਵੀ ਜ਼ਰੂਰ ਮੈਂ ਝਾਤ ਪਵਾਉਂਗੀ, ਪਰ ਖ਼ਬਰਾਂ ਦੇ ਸਿਲਸਿਲੇ ਤੋਂ ਬਾਅਦ ਉਸ ਗੱਲਬਾਤ ਦੌਰਾਨ ਅੱਜ ਕੁਝ ਜ਼ਰੂਰੀ ਜਿਹੜੇ ਤੱਥ ਨੇ, ਕੁਝ ਜ਼ਰੂਰੀ ਜਾਣਕਾਰੀਆਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਫਿਲਹਾਲ ਅਗਲਾ ਜਿਹੜਾ ਸਿਲਸਿਲਾ ਜੀ ਉਹ ਹੈ ਖ਼ਬਰਾਂ ਦਾ, ਤੇ ਵਧਦੇ ਹਾਂ ਫਿਰ ਖ਼ਬਰਾਂ ਵੱਲ। लो जी पहला पेश ने चोणवीआं खबरां। हवा प्रदूषण नूं वेखदिआं पटाकिआं ते पाबंदी बारे केंद्र नूं नोटिस। चौथे गुरु श्री गुरु रामदास जी दे प्रकाश पुरब नूं पूरी दुनिया भर दे विच श्रद्धा ते उत्साह दे नाल मनाया गया। श्री हरिमंदर साहब विखे कोरोना दे खौफ उत्ते भी संगत दी आस्था रही भारी। फुल्लां दी सजावट, मोमबत्तियां, दीपमाला ते आतिशबाजी ने मनमोहक नजारा बनिया। प्रधानमंत्री नरेंद्र मोदी ने भी गुरु रामदास जी दे प्रकाश पुरब दी दित्ती वधाई। राजस्थान विधानसभा वालों तीन खेती बिल जुबानी वोटा नाल पास। ते उधर खेती सोध बिल संबंधी राष्ट्रपति वालों मुख्यमंत्री कैप्टन अमरिंदर सिंह नूं मिलन तों इनकार। विजय माल्या दी हवालगी बारे सुप्रीम कोर्ट ने मंगी रिपोर्ट। ते देश च कोरोना केस 82 लाख तो पार, जबकि पंजाब दे विच पिछले 24 घंटिया दे विच 402 नवे केस दर्ज ते 16 मौतां। शायर मुनव्वर राणा दे खिलाफ नफरत फैलाउण दे दोष हेठ केस दर्ज। ते पंजाब सरकार ने नजायज बस परमिटां खिलाफ कारवाई विधी। 230 बस आपरेटरा नूं जारी होणगे नोटिस। बादल परिवार दियां बसां भी निशाने ते। अमरीका च राष्ट्रपति चोणां अज, सुरक्षा प्रबंध सख्त। न्यू साउथ वेल्स विक्टोरिया लई अपने बॉर्डर आउंदे हफ्ते च खोल सकदा है। लंबे समय बाद मेलबर्न दे बीचां ते परतियां रौनकां। पिछले कल कोरोना दा कोई केस जां मौत नहीं होई दर्ज। एवलन एयरपोर्ट 1 दिसंबर तो अंतरराजी सफर शुरू होण दे लई यात्रियां लई सुरक्षित योजना कर रहा है तैयार। चलो जी हुण वधदे आं खबरां दे विस्थार वल। दुनिया भर विच चौथे गुरु श्री गुरु रामदास जी दे प्रकाश पुरब नूं बड़े ही श्रद्धा ते उत्साह दे नाल बीते कल मनाया गया। कोरोना दे खौफ उते संगत दी आस्था रही भारी। फुल्लां दी सजावट, दीपमाला, मोमबत्तियां ते आतिशबाजी ने मनमोहक नजारा बनिया श्री हरिमंदर साहब विखे। अमृतसर दे बानी श्री गुरु रामदास जी दा प्रकाश पुरब कल दरबार साहब च श्रोमणी कमेटी ते संगत वालों श्रद्धा दे नाल मनाया गया। इस मौके सुंदर जलौस सजाए गए ते वख-वख तरह दे फुल्लां नाल सजावट भी कीती गई। इस दौरान दर्शन करन वाली संगत दियां लंमियां कतारां लगियां। भावें कोरोना दा संकट बरकरार है पर इस महामारी ते श्रद्धालुआं दी आस्था भारी रही। संगत ने सरोवर विच इशनान भी कीता ते मत्था टेकण मगरों कीर्तन दा आनंद माणिया। इस दौरान दरबार साहब ते गुरुद्वारा बाबा अटल राय जी च जलौं सजाए गए अते पुरातन वेले दियां बेशकीमती वस्तां दर्शना वास्ते रखियां गईयां। सवेरे गुरुद्वारा साहब मंजी साहब दीवान हाल विच अखंड पाठ दे भोग पाए गए। इस मौके श्रोमणी कमेटी दे प्रधान गोविंद सिंह लौंगोवाल ने शमूलियत करदिआं संगत नूं प्रकाश पुरब दी वधाई भी दित्ती। ते उधर प्रधानमंत्री नरेंद्र मोदी होरां ने भी इस मौके श्री गुरु रामदास जी दे गुरपुरब दी वधाई जिहड़ी है ओह दित्ती। उन्हां कहा कि श्री गुरु रामदास जी वल्लों दयालता ते सद्भावना वाले समाज दे निर्माण च पाया गया योगदान सानू सारिआं नूं प्रेरित करदा है। मोदी ने ट्वीट करके कहा कि श्री गुरु रामदास ने हर तरां दी ना बराबरी ते वितकरे नूं खत्म करके सारिआं दी सेवा ते जोर दित्ता सी। हवा प्रदूषण नूं वेखदिआं पटाकिआं ते पाबंदी बारे केंद्र नूं नोटिस जारी कीता गया। प्रदूषण च वाधे कारण कोविड दे होर गंभीर होण दा जिहड़ा खदशा है ओह वी पैदा हो रहा है। NGT ਯਾਨੀ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ AK ਗੋਇਲ ਨੇ ਮੰਤਰਾਲੇ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ, ਦਿੱਲੀ, ਹਰਿਆਣਾ, ਯੂਪੀ ਤੇ ਰਾਜਸਥਾਨ ਦੀ ਸਰਕਾਰ ਤੋਂ ਜਵਾਬ ਮੰਗਿਆ। NGT ਨੇ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਸਣੇ 4 ਸੂਬਿਆਂ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਲੋਕਾਂ ਦੀ ਸਿਹਤ ਤੇ ਵਾਤਾਵਰਣ ਖਾਤਰ 7 ਤੋਂ 30 ਨਵੰਬਰ ਤੱਕ ਪਟਾਕਿਆਂ ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਤੇ ਇਸ ਮਾਮਲੇ ਚ ਇੰਡੀਅਨ ਸੋਸ਼ਲ ਰਿਸਪੋਨਸਿਬਿਲਿਟੀ ਨੈਟਵਰਕ ਨੇ ਸੰਤੋਸ਼ ਗੁਪਤਾ ਰਾਹੀਂ ਅਪੀਲ ਦਾਇਰ ਕੀਤੀ ਸੀ ਤੇ ਉਨ੍ਹਾਂ ਅਰਜ਼ੀ ਚ ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ। ਤੇ ਇਸ ਤੋਂ ਇਲਾਵਾ COVID-19 ਨੂੰ ਵੀ ਗੰਭੀਰ ਇਹ ਬਣਾ ਸਕਦਾ। ਅਰਜ਼ੀ ਵਿਚ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਦੇ ਜਿਹੜੇ ਕੇਸ ਹੈ ਉਹ ਵੱਧ ਸਕਦੇ ਨੇ। ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਹੈ ਕਿ ਰਾਜਸਥਾਨ ਵਿਧਾਨ ਸਭਾ ਵੱਲੋਂ 3 ਖੇਤੀ ਬਿੱਲ ਜਿਹੜੇ ਆ ਉਹ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕਰ ਲਏ ਗਏ। ਰਾਜਸਥਾਨ ਵਿਧਾਨ ਸਭਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਟਾਕਰੇ ਲਈ ਕੱਲ 3 ਬਿੱਲਾਂ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਸਦਨ ਚ ਵਾਕਆਊਟ ਕਰ ਦਿੱਤਾ ਸੀ। ਰਾਜਸਥਾਨ ਦੂਜਾ ਸੂਬਾ ਬਣ ਗਿਆ ਜਿਸ ਨੇ ਪੰਜਾਬ ਤੋਂ ਬਾਅਦ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਕੇ ਆਪਣੇ ਖੇਤੀ ਬਿੱਲ ਪਾਸ ਕੀਤੇ ਨੇ। ਖੇਤੀ ਬਿੱਲਾਂ ਤੇ ਬਹਿਸ ਦਾ ਜਵਾਬ ਦਿੰਦਿਆਂ ਰਾਜਸਥਾਨ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਪੂਰਾ ਮੁਲਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ਼ ਹੈ। ਅਗਲੀ ਖ਼ਬਰ ਵੱਲ ਵਧਦਿਆਂ, ਖੇਤੀ ਸੋਧ ਬਿੱਲ ਸਬੰਧੀ ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਤੀ ਸੋਧ ਬਿੱਲਾਂ ਦੇ ਮਾਮਲੇ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨਾਲ ਮਿਲ ਕੇ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਮਿਲਣਾ ਸੀ। ਉਨ੍ਹਾਂ 29 ਅਕਤੂਬਰ ਨੂੰ ਸਾਰੇ ਵਿਧਾਇਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਉਨ੍ਹਾਂ ਨਾਲ ਦਿੱਲੀ ਚੱਲਣ। ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਸ਼ਟਰਪਤੀ ਤੱਕ ਮੁੜ ਪਹੁੰਚ ਕਰ ਰਹੀ ਹੈ। ਜੇਕਰ 4 ਨਵੰਬਰ ਨੂੰ ਮੀਟਿੰਗ ਸੰਭਵ ਨਹੀਂ ਤਾਂ ਉਨ੍ਹਾਂ ਨੂੰ ਬਾਅਦ ਦਾ ਕੋਈ ਹੋਰ ਸਮਾਂ ਜਿਹੜਾ ਹੈ ਉਹ ਦੇ ਦਿੱਤਾ ਜਾਵੇਗਾ। ਤੇ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਕੇਂਦਰ ਵੱਲੋਂ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਉਹ ਛੋਟੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਸ੍ਰੀ ਜਾਖੜ ਮੁਤਾਬਕ ਕੇਂਦਰ ਦਾ ਇਹ ਅੜੀਅਲ ਰਵੱਈਆ ਲੋਕ ਰਾਜ ਵਿਚ ਸ਼ੋਭਾ ਨਹੀਂ ਦਿੰਦਾ ਅਤੇ ਇਹ ਮਾਰੂ ਸਾਬਤ ਹੋ ਸਕਦਾ ਤੇ ਕੇਂਦਰੀ ਵਜ਼ੀਰਾਂ ਨੇ ਸੰਸਦ ਮੈਂਬਰਾਂ ਨੂੰ ਮਿਲਣ ਤੋਂ ਵੀ ਪਾਸਾ ਵੱਟਿਆ। ਕੇਂਦਰ ਸਰਕਾਰ ਦੇ ਵਜ਼ੀਰਾਂ ਨੇ ਵੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਮਿਲਣ ਤੋਂ ਟਾਲਾ ਵੱਟ ਲਿਆ ਹੈ, ਜਿਸ ਮਗਰੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੱਲ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ। ਪੰਜਾਬ ਦੇ ਸੰਸਦ ਮੈਂਬਰ ਵੀਰਵਾਰ ਤੋਂ ਦਿੱਲੀ ਵਿਚ ਕੇਂਦਰੀ ਵਜ਼ੀਰਾਂ ਨੂੰ ਮਾਲ ਗੱਡੀਆਂ ਦੀ ਬਹਾਲੀ ਲਈ ਮਿਲਣ ਵਾਸਤੇ ਬੈਠੇ ਹੋਏ ਨੇ ਤੇ 4 ਦਿਨਾਂ ਮਗਰੋਂ ਜਦੋਂ ਕੇਂਦਰੀ ਵਜ਼ੀਰਾਂ ਨੇ ਕੋਈ ਵੀ ਹੁੰਗਾਰਾ ਨਾ ਭਰਿਆ ਤਾਂ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮੰਗ ਲਿਆ। ਤੇ ਉਧਰ ਵਿਜੇ ਮਾਲਿਆ ਦੀ ਹਵਾਲਗੀ ਬਾਰੇ ਸੁਪਰੀਮ ਕੋਰਟ ਨੇ ਇੱਕ ਰਿਪੋਰਟ ਜਿਹੜੀ ਹੈ ਉਹ ਮੰਗੀ ਹੈ। ਵਿਜੇ ਮਾਲਿਆ ਜਿਹੜੇ ਕਿ ਕਾਫੀ ਦੇਰ ਤੋਂ ਪੁੱਛਗਿੱਛ ਦੇ ਲਈ ਉਹਨਾਂ ਦੀ ਜਿਹੜੀ ਕਾਰਵਾਈ ਉਹ ਲਗਾਤਾਰ ਚੱਲਦੀ ਆ ਰਹੀ ਹੈ, ਭਗੌੜੇ ਹੈ ਕਾਰੋਬਾਰੀ ਇਹ ਵਿਜੇ ਮਾਲਿਆ ਜਿਹੜੇ ਹੈ ਇੰਗਲੈਂਡ ਤੋਂ ਭਾਰਤ ਹਵਾਲੇ ਕਰਨ ਸੰਬੰਧੀ ਬਕਾਇਆ ਪਏ ਮਾਮਲੇ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਨੂੰ 6 ਹਫ਼ਤਿਆਂ ਚ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ। ਕੇਂਦਰ ਨੇ 5 ਅਕਤੂਬਰ ਨੂੰ ਸੁਪਰੀਮ ਕੋਰਟ ਚ ਕਿਹਾ ਸੀ ਕਿ ਮਾਲਿਆ ਨੂੰ ਉਦੋਂ ਤੱਕ ਇੰਗਲੈਂਡ ਤੋਂ ਨਹੀਂ ਲਿਆਂਦਾ ਜਾ ਸਕਦਾ ਜਦੋਂ ਤੱਕ ਉਥੇ ਵੱਖਰੀ ਗੁਪਤ ਕਾਨੂੰਨੀ ਪ੍ਰਕਿਰਿਆ ਦਾ ਨਿਬੇੜਾ ਨਹੀਂ ਹੋ ਜਾਂਦਾ। ਬੈਂਚ ਨੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ 6 ਮਹੀਨਿਆਂ ਚ ਸਥਿਤੀ ਰਿਪੋਰਟ ਦਾਖਲ ਕਰਨ ਲਈ ਆਖਦੇ ਆ। ਕੇਸ ਦੀ ਸੁਣਵਾਈ ਅਗਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ। ਤੇ ਉਧਰ ਸ਼ਾਇਰ ਮੁਨੱਵਰ ਰਾਣਾ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ ਹੋਇਆ। ਸ਼ਾਇਰ ਮੁਨੱਵਰ ਰਾਣਾ ਖਿਲਾਫ ਹਜ਼ਰਤਗੰਜ ਕੋਤਵਾਲੀ ਵਿਚ ਧਾਰਮਿਕ ਆਧਾਰ ਤੇ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਮੁਨੱਵਰ ਰਾਣਾ ਨੇ ਫਰਾਂਸ ਵਿਚ ਇਕ ਮੈਗਜ਼ੀਨ ਚ ਪ੍ਰਕਾਸ਼ਿਤ ਇਸਲਾਮ ਦੇ ਪੈਗੰਬਰ ਮੁਹੰਮਦ ਹਜ਼ਰਤ ਸਾਹਿਬ ਦੇ ਵਿਅੰਗ ਚਿੱਤਰ ਤੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਚ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਸੀ, ਜਿਸ ਵਿਚ ਉਨ੍ਹਾਂ ਦਾ ਬਿਆਨ ਕਥਿਤ ਤੌਰ ਤੇ ਵੱਖ ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਵਾਲਾ ਤੇ ਸਮਾਜਿਕ ਸ਼ਾਂਤੀ ਭੰਗ ਕਰਨ ਵਾਲਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਇੰਟਰਵਿਊ ਦਾ ਨੋਟਿਸ ਲੈਂਦਿਆਂ FIR ਜਿਹੜੀ ਆ ਉਹ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਨਜਾਇਜ਼ ਬੱਸ ਪਰਮਿਟਾਂ ਖਿਲਾਫ਼ ਕਾਰਵਾਈ ਵਿੱਢੀ ਹੈ। 230 ਬੱਸ ਆਪਰੇਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਬਾਦਲ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਉਹ ਵੀ ਨਿਸ਼ਾਨੇ ਤੇ ਨੇ। ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਬੱਸ ਰੂਟ ਪਰਮਿਟਾਂ ਚ ਵਾਧੇ ਕਰਨ ਵਾਲੇ ਟਰਾਂਸਪੋਰਟਰਾਂ ਖਿਲਾਫ ਕਾਰਵਾਈ ਵਿੱਢ ਦਿੱਤੀ ਗਈ ਹੈ ਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਵੀ ਇਸ ਕਾਰਵਾਈ ਚ ਸ਼ਾਮਲ ਹੈ। ਕੈਪਟਨ ਹਕੂਮਤ ਨੇ ਲੰਬੀ ਢਿੱਲ ਮਗਰੋਂ ਆਖਿਰ ਹੁਣ ਬੱਸ ਰੂਟ ਪਰਮਿਟਾਂ ਚ ਗੈਰ ਕਾਨੂੰਨੀ ਵਾਧੇ ਖਿਲਾਫ ਨੋਟਿਸ ਦੇਣ ਦਾ ਫੈਸਲਾ ਕੀਤਾ। ਐਡਵੋਕੇਟ ਜਨਰਲ ਦਫ਼ਤਰ ਵੱਲੋਂ ਪੰਜਾਬ ਦੇ ਅਜਿਹੇ 230 ਬੱਸ ਆਪਰੇਟਰਾਂ ਲਈ ਨੋਟਿਸ ਤਿਆਰ ਕਰ ਲਏ ਗਏ ਹਨ। ਵੇਰਵਿਆਂ ਅਨੁਸਾਰ ਐਡਵੋਕੇਟ ਜਨਰਲ ਦਫ਼ਤਰ ਨੇ ਨੋਟਿਸ ਤਿਆਰ ਕਰਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਭੇਜ ਦਿੱਤੇ ਹਨ ਤੇ ਮੋਟਰ ਵਹੀਕਲ ਐਕਟ 1988 ਤਹਿਤ ਕਿਸੇ ਵੀ ਬੱਸ ਰੂਟ ਪਰਮਿਟ ਵਿਚ ਇੱਕ ਵਾਰ 21 ਕਿਲੋਮੀਟਰ ਦਾ ਵਾਧਾ ਹੋ ਸਕਦਾ, ਪਰ ਗੱਠਜੋੜ ਸਰਕਾਰ ਸਮੇਂ ਇਹਨਾਂ ਨਿਯਮਾਂ ਦੇ ਉਲਟ 3-4 ਵਾਰ ਰੂਟ ਪਰਮਿਟ ਦੇ ਵਿਚ ਵਾਧੇ ਕੀਤੇ ਗਏ ਨੇ। ਤੇ ਉਧਰ ਅਮਰੀਕਾ ਦੇ ਵਿਚ ਰਾਸ਼ਟਰਪਤੀ ਚੋਣਾਂ ਅੱਜ ਹੋਣ ਜਾ ਰਹੀਆਂ, ਸੁਰੱਖਿਆ ਪ੍ਰਬੰਧ ਜਿਹੜੇ ਆ ਉੱਥੇ ਸਖ਼ਤ ਕਰ ਦਿੱਤੇ ਗਏ ਆ। ਅਮਰੀਕਾ ਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪੈਣਗੀਆਂ। ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕੀਤੇ ਗਏ ਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਚੋਣਾਂ ਨਾਲ ਜੁੜੀ ਹਿੰਸਾ ਦੇਖਣ ਨੂੰ ਮਿਲੀ ਹੈ। ਵਾਸ਼ਿੰਗਟਨ ਡੀਸੀ ਵਿਚ ਦੁਕਾਨਾਂ ਦੀਆਂ ਤਾਕੀਆਂ ਨੂੰ ਪਲਾਈਵੁੱਡ ਦੇ ਬੈਰੀਅਰ ਲਾ ਕੇ ਸੁਰੱਖਿਅਤ ਕੀਤਾ ਜਾ ਰਿਹਾ। ਸ਼ਹਿਰ ਦੇ ਡਿਪਟੀ ਮੇਅਰ ਨੇ ਕਿਹਾ ਕਿ ਹਾਲਾਂਕਿ ਕਿਸੇ ਵੀ ਹਿੰਸਕ ਗਤੀਵਿਧੀਆਂ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਆ ਖੁਫੀਆ ਜਿਹੜੀ ਜਾਣਕਾਰੀ ਆ ਉਹ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਸੁਰੱਖਿਆ ਪ੍ਰਬੰਧਾਂ ਨੂੰ ਖਾਸ ਤੌਰ ਤੇ ਧਿਆਨ ਦੇ ਵਿਚ ਰੱਖਿਆ ਜਾਣਾ ਤੇ ਪ੍ਰਸ਼ਾਸਨ ਜਿਹੜਾ ਹੈ ਇਸ ਦੇ ਬਾਰੇ ਚੌਕਸ ਹੈ। ਵਾਈਟ ਹਾਊਸ ਦੇ ਆਲੇ ਦੁਆਲੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਲਾਸ ਏਂਜਲਸ, ਨਿਊਯਾਰਕ ਤੇ ਸ਼ਿਕਾਗੋ ਦੇ ਵਿਚ ਕਾਰੋਬਾਰੀ ਆਪਣੀ ਸੰਪਤੀ ਨੂੰ ਸੁਰੱਖਿਅਤ ਕਰ ਰਹੇ ਨੇ ਤੇ ਵਾਸ਼ਿੰਗਟਨ ਡੀਸੀ ਪੁਲਿਸ ਨੇ ਆਪਣੇ ਅਫਸਰਾਂ ਦੀ ਛੁੱਟੀ ਰੱਦ ਕਰ ਦਿੱਤੀ ਹੈ। ਇਕ ਨਵੇਂ ਚੋਣ ਸਰਵੇਖਣ ਮੁਤਾਬਕ ਜੋ ਬਾਇਡਨ ਡੋਨਲਡ ਟਰੰਪ ਤੋਂ ਕੌਮੀ ਪੱਧਰ ਉਤੇ 10% ਅੰਕਾਂ ਦੇ ਨਾਲ ਅੱਗੇ ਚੱਲ ਰਹੇ ਨੇ। ਨਿਊ ਸਾਊਥ ਵੇਲਜ਼ ਵਿਕਟੋਰੀਆ ਲਈ ਆਪਣੇ ਬਾਰਡਰ ਆਉਂਦੇ ਹਫ਼ਤੇ ਖੋਲ ਸਕਦਾ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡੀ ਬ੍ਰੇਜੀ ਕ੍ਰਾਇਨ ਨੇ ਐਲਾਨ ਕੀਤਾ ਹੈ ਕਿ ਨਿਊ ਸਾਊਥ ਵੇਲਜ਼ ਵਿਕਟੋਰੀਆ ਲਈ ਆਪਣੇ ਬਾਰਡਰ ਆਉਂਦੇ ਹਫ਼ਤਿਆਂ 'ਚ ਖੋਲ ਦੇਣੇ ਹੈ, ਇਸ ਲਈ ਹੁਣ ਮਹੀਨਿਆਂ ਦੀ ਉਡੀਕ ਨਹੀਂ ਕਰਨੀ ਪਵੇਗੀ। ਪ੍ਰੀਮੀਅਰ ਨੇ ਕਿਹਾ ਕਿ ਹੁਣ ਕੇਸਾਂ ਦੀ ਗਿਣਤੀ ਵਿਕਟੋਰੀਆ ਦੇ ਵਿਚ ਸਿਫ਼ਰ ਹੋ ਚੁੱਕੀ ਹੈ ਤੇ ਇਸ ਲਈ ਖਤਰੇ ਦੀ ਸੰਭਾਵਨਾ ਘੱਟ ਹੈ, ਪਰ ਫਿਰ ਵੀ ਹੈਲਥ ਐਡਵਾਈਸ ਨੂੰ ਧਿਆਨ ਦੇ ਵਿਚ ਰੱਖਦਿਆਂ ਪੱਕੇ ਤੌਰ ਦੇ ਉੱਤੇ ਦੱਸਿਆ ਜਾਵੇਗਾ ਕਿ ਕਦੋਂ ਸਹੀ ਸਮਾਂ ਹੋਵੇਗਾ ਇਹ ਬਾਰਡਰ ਖੋਲ੍ਹਣ ਦਾ। ਲੰਬੇ ਸਮੇਂ ਬਾਅਦ ਮੈਲਬਨ ਦੇ ਬੀਚਾਂ ਤੇ ਬੀਤੇ ਕੱਲ ਰੌਣਕਾਂ ਪਰਤ ਆਈਆਂ ਨੇ। ਪਿਛਲੇ ਕੱਲ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਜਿਹੜਾ ਉਹ ਦਰਜ ਨਹੀਂ ਹੋਇਆ ਤੇ ਮੌਤ ਦੀ ਵੀ ਜਿਹੜੀ ਪੁਸ਼ਟੀ ਹੈ ਉਹ ਨਹੀਂ ਹੋਈ। ਸੋ ਇਸ ਕਾਰਨ ਵਿਕਟੋਰੀਆ ਦੇ ਵਿਚ ਕਾਫੀ ਲੰਮੇ ਸਮੇਂ ਤੋਂ ਸਖ਼ਤ ਲਾਕਡਾਊਨ ਦੀ ਜਿਹੜੀ ਵਿਵਸਥਾ ਸੀ ਉਹ ਕੀਤੀ ਗਈ ਸੀ, ਜਿਹਦੇ ਵਿਚ ਹੁਣ ਥੋੜੀ ਥੋੜੀ ਜਿਹੜੀ ਢਿੱਲ ਆ ਉਹ ਦਿੱਤੀ ਗਈ ਆ। ਇਸ ਰਾਹਤ ਦੇ ਨਾਲ ਲੋਕਾਂ ਨੇ ਜਿਹੜਾ ਸੁੱਖ ਦਾ ਸਾਹ ਜਿਹੜਾ ਉਹ ਵੀ ਲਿਆ ਤੇ ਕੱਲ ਮੈਲਬਨ ਦੇ ਬੀਚਾਂ ਦੇ ਉੱਤੇ ਵੀ ਰੌਣਕ ਜਿਹੜੀ ਆ ਉਹ ਦਿਖਾਈ ਦਿੱਤੀ ਹੈ, ਪਰ ਇਸ ਦੇ ਬਾਵਜੂਦ ਬਾਰ ਬਾਰ ਪ੍ਰੀਮੀਅਰ ਵੱਲੋਂ ਇਹ ਜਿਹੜੀ ਗੁਜ਼ਾਰਿਸ਼ ਆ ਉਹ ਕੀਤੀ ਜਾ ਰਹੀ ਹੈ ਕਿ ਕੋਵਿਡ ਸੁਰੱਖਿਆ ਨਿਯਮ ਜਿਹੜੇ ਆ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ। ਕੱਲ੍ਹ ਵੀ ਖਾਸ ਤੌਰ ਦੇ ਉੱਤੇ ਇਹਨਾਂ ਬੀਚਾਂ ਦੇ ਉੱਤੇ ਜਾਂ ਫਿਰ ਹੋਰ ਜਿਹੜੀਆਂ ਜਨਤਕ ਥਾਵਾਂ ਆ ਉਹਨਾਂ ਦੇ ਉੱਤੇ ਵੀ ਕੁਛ ਜਿਹੜੀਆਂ ਗਸ਼ਤ ਪਾਰਟੀਆਂ ਜਿਹੜੀਆਂ ਸੀਗੀਆਂ ਪੁਲਿਸ ਦੀਆਂ ਉਹ ਘੁੰਮਦੀਆਂ ਰਹੀਆਂ, ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਵਿਡ ਸੁਰੱਖਿਆ ਨਿਯਮਾਂ ਦੀ ਜਿਹੜੀ ਪਾਲਣਾ ਉਹ ਜ਼ਰੂਰ ਹੋਵੇ ਔਰ ਪਾਲਣਾ ਨਾ ਕਰਨ ਦੇ ਦੋਸ਼ ਦੇ ਵਿੱਚ ਜਿਹੜੇ ਭਾਰੀ ਜੁਰਮਾਨੇ ਆ ਉਹ ਵੀ ਕੀਤੇ ਜਾਣਗੇ। ਤੇ ਉਧਰ ਐਵਲੋਨ ਏਅਰਪੋਰਟ 1 ਦਸੰਬਰ ਤੋਂ ਅੰਤਰਰਾਜੀ ਸਫ਼ਰ ਸ਼ੁਰੂ ਹੋਣ ਤੇ ਯਾਤਰੀਆਂ ਲਈ ਸੁਰੱਖਿਆ ਯੋਜਨਾ ਤਿਆਰ ਕਰ ਰਿਹਾ। ਅਧਿਕਾਰੀਆਂ ਅਨੁਸਾਰ ਕੋਰੋਨਾ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਏਅਰਪੋਰਟ ਤੇ ਅਤਿ ਆਧੁਨਿਕ ਹਾਈਟੈਕ ਤਕਨੀਕ ਦੀ ਜਿਹੜੀ ਵਰਤੋਂ ਕੀਤੀ ਜਾਵੇਗੀ, ਜਿਸ ਅਧੀਨ ਬਿਨਾਂ ਚੂਹੇ ਟਰੈਕਿੰਗ ਜਾਂ ਟੈਂਪਰੇਚਰ ਚੈੱਕ ਤੱਕ ਦੀ ਵਿੱਚ ਸੁਵਿਧਾ ਜਿਹੜੀ ਆ ਉਹ ਦਿੱਤੀ ਜਾਵੇਗੀ। ਨਿਊਜ਼ੀਲੈਂਡ ਤੇ ਸਿੰਗਾਪੁਰ ਨੂੰ ਜਾਣ ਵਾਲਿਆਂ ਲਈ ਵੀ ਜਿਹੜਾ ਟਰੈਵਲ ਬਬਲ ਆ ਉਹਦੇ ਤਹਿਤ ਇੰਟਰਨੈਸ਼ਨਲ ਯਾਤਰਾ ਲਈ ਵੀ ਉਡਾਨਾਂ ਦੀ ਜਿਹੜੀ ਤਿਆਰੀ ਆ ਹੁਣ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਸੂਬਿਆਂ ਦੇ ਪੱਧਰ ਦੇ ਉੱਤੇ ਵੀ ਜਿਹੜੀਆਂ ਟਰੈਵਲ ਬੈਨ ਜਿਹੜੇ ਆ ਖੁੱਲਣ ਦੇ ਉੱਤੇ ਕੁਛ ਉਡਾਣਾਂ ਦੀ ਜਿਹੜੀ ਉਮੀਦ ਹੈ ਉਹ ਕੀਤੀ ਜਾ ਰਹੀ ਹੈ। ਤੇ ਲਓ ਜੀ, ਇਹ ਸੀ ਅੱਜ ਦੀਆਂ ਖ਼ਬਰਾਂ। ਖ਼ਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ। ਦਿਓ ਇਜਾਜ਼ਤ। ਚਲੋ ਦੋਸਤੋ, ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਦੇ ਵਿਚ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਹੁਣ ਤੁਹਾਡਾ ਅਗਲੇ ਸਿਲਸਿਲੇ ਦੇ ਵਿਚ ਸਵਾਗਤ ਹੈ ਤੇ ਇਸ ਦੌਰਾਨ ਕੁਝ ਦੋਸਤ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਅਰਸ਼ ਮੱਲੀ ਹੁਰੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਇਸੇ ਤਰ੍ਹਾਂ ਸਾਡੇ ਨਾਲ ਅਗਲੀ ਜਿਹੜੀ ਸਾਂਝ ਪਾਈ ਹੈ ਹਰਜਿੰਦਰ ਸਿੰਘ ਘੁੰਮਣ ਨੇ ਬਸੀ ਪਠਾਣਾ ਪੰਜਾਬ ਤੋਂ ਜੁੜੇ ਨੇ ਬਹੁਤ ਬਹੁਤ ਸਵਾਗਤ ਤੁਹਾਡਾ ਦੋਵਾਂ ਦਾ ਤੁਹਾਡੇ ਜਿਹੜੇ ਸੁਨੇਹੇ ਆ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ ਪਰ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਜਾਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ USA ਤੋਂ ਸਾਡੇ ਨਾਲ ਸਾਂਝ ਪਾਉਣਗੇ ਉਹਨਾਂ ਦੇ ਜੀਵਨ ਦੇ ਉੱਤੇ ਜੇ ਝਾਤ ਮਾਰਾਂ ਤਾਂ ਦਿਲਬਰ ਸਾਹਿਬ ਸਿੱਖ ਇਤਿਹਾਸ ਦੀ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਰੱਖਦੇ ਹੈ ਤੇ ਇਹਦੇ ਨਾਲ ਹੀ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਅਸਲ ਚ ਢਾਡੀ ਕਲਾ ਦੇ ਨਾਲ ਜੁੜਿਆ ਹੋਇਆ ਤੇ ਬਹੁਤ ਲੰਮਾ ਸਮਾਂ ਉਹਨਾਂ ਨੇ ਇਸ ਕਲਾ ਨੂੰ ਸਮਰਪਿਤ ਕੀਤਾ ਹੈ ਪਰ ਇਸ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਰਹੇ ਆ ਤੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਛੋਟੀ ਜਿਹੀ ਜਿਹੜੀ ਝਾਤ ਹੈ ਉਹ ਜ਼ਰੂਰ ਪਾਉਣੀ ਬਣਦੀ ਹੈ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਜਿਹੜਾ ਤਾਰੁਫ ਆ ਕਰਵਾ ਦੇਣੀ ਆ ਪਰ ਅਗਲੇ ਹਿੱਸੇ ਦੇ ਵਿੱਚ ਉਹ ਆਪ ਵੀ ਸਾਡੇ ਨਾਲ ਜੁੜਨਗੇ ਉਹਨਾਂ ਨੇ ਇੱਕ ਅਧਿਆਪਕ ਵਜੋਂ ਵੀ ਆਪਣੀ ਜਿਹੜੀ ਸੇਵਾ ਆ ਨਿਭਾਈ ਆ ਤੇ ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਚ ਬਤੌਰ ਮੁੱਖ ਖਜ਼ਾਨਚੀ ਵੀ ਉਹ ਸੇਵਾਵਾਂ ਜਿਹੜੀਆਂ ਨਿਭਾਉਂਦੇ ਰਹੇ ਆ ਪਰ ਗੁਰਬਾਣੀ ਗੁਰ ਇਤਿਹਾਸ ਦੇ ਰਾਹੀਂ ਢਾਡੀ ਜਥੇ ਦਾ ਆਗੂ ਬਣ ਕੇ ਉਹਨਾਂ ਨੇ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਧਾਰਮਿਕ ਸਮਾਜਿਕ ਵਿਸ਼ਿਆਂ ਦੇ ਉੱਤੇ ਲੇਖ ਵੀ ਲਿਖਿਆ ਇੱਕ ਲੇਖਕ ਵੀ ਨੇ ਤੇ ਇਹ ਲੇਖ ਜਿਹੜੇ ਆ ਵੱਖ ਵੱਖ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੇ ਆ ਰਹੇ ਆ ਕੁਝ ਕਹਾਣੀਆਂ ਵੀ ਜਿਹੜੀਆਂ ਉਹ ਲਗਾਤਾਰ ਲਿਖਦੇ ਆ ਰਹੇ ਆ ਔਰ ਉਹ ਕਹਾਣੀਆਂ ਜਿਹੜੀਆਂ ਉਹ ਵੀ ਵੱਖ ਵੱਖ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਆ ਤੇ ਇਸ ਤੋਂ ਇਲਾਵਾ ਕਿਤਾਬਾਂ ਵੀ ਲਿਖ ਚੁੱਕੇ ਆ ਮੇਰੀ ਲਸੂੜੀ ਦਿਲਬਰ ਦਾ ਇਤਿਹਾਸਿਕ ਸਰਨਾਮਾ ਮੇਰੀ ਇੱਕ ਕਹਾਣੀਆਂ ਦੀ ਇਹਨਾਂ ਦੀ ਇੱਕ ਜਿਹੜੀ ਕਹਾਣੀਆਂ ਦੀ ਕਿਤਾਬ ਹੈ ਉਹ ਵੀ ਜਿਹੜੀ ਪ੍ਰਕਾਸ਼ਿਤ ਹੋਣ ਦੇ ਲਈ ਇਸ ਵੇਲੇ ਤਿਆਰ ਹੈ ਸੋ ਲਓ ਜੀ ਬਹੁਤ ਜਲਦ ਅਸੀਂ ਉਹਨਾਂ ਦੇ ਨਾਲ ਰਾਬਤਾ ਬਣਾਉਣ ਜਾ ਰਹੇ ਹਾਂ ਪਰ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ
ਸ਼ਮੀਰ ਦੀਆਂ ਕਿਸੇ ਪਾਗ ਪੰਜਾਬੀ ਬੀਬੀਆਂ
ਲਓ ਜੀ ਦੋਸਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸੁਣਾ ਜਾ ਹੀਰ ਦੀਆਂ ਕਿਆ ਬਾਤ ਹੈ ਪੰਜਾਬ ਦੇ ਵੱਖ ਵੱਖ ਜਿਹੜੇ ਮੁੱਖ ਲੋਕ ਜਿਹੜੇ ਆ ਜਾਂ ਫਿਰ ਜਿਨ੍ਹਾਂ ਨੂੰ ਅਸੀਂ ਵਿਦਵਾਨ ਲੋਕ ਕਹਿੰਦੇ ਹਾਂ ਹਨਾ ਜਾਂ ਫਿਰ ਜਿਹੜੇ ਸਾਡੇ ਫਕੀਰ ਹੋਏ ਨੇ ਉਹਨਾਂ ਦਾ ਜ਼ਿਕਰ ਜਿਹੜਾ ਬੜਾ ਸੋਹਣਾ ਇਸ ਗੀਤ ਦੇ ਵਿੱਚ ਕੀਤਾ ਔਰ ਉਮੀਦ ਕਰਦੀ ਹਾਂ ਗੀਤ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਣਾ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਸਿਲਸਿਲਾ ਲੈ ਕੇ ਹਾਜ਼ਰ ਹਾਂ ਔਰ ਇਸ ਸਿਲਸਿਲੇ ਦੇ ਵਿੱਚ ਸਾਡੇ ਮਹਿਮਾਨ ਸਾਡੇ ਨਾਲ ਹਾਜ਼ਰ ਨੇ USA ਤੋਂ ਬਹੁਤ ਪੱਖੀ ਸ਼ਖਸੀਅਤ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਜਿਹੜੇ ਕਿ ਦੇਖੋ ਢਾਡੀ ਕਲਾ ਨੂੰ ਵੀ ਸਮਰਪਿਤ ਰਹੇ ਆ ਔਰ ਬਹੁਤ ਸਾਰੇ ਹੋਰ ਕਿੱਤਿਆਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਜਿਹੜਾ ਉਹ ਦਿੱਤਾ ਤੇ ਇਸ ਵੇਲੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਲਿਖ ਵੀ ਚੁੱਕੇ ਨੇ ਔਰ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਦੇ ਉੱਤੇ ਵੀ ਉਹ ਲਗਾਤਾਰ ਆਪਣਾ ਜਿਹੜਾ ਕੰਮ ਆ ਉਹ ਕਰਦੇ ਆ ਰਹੇ ਆ ਤੇ ਇਸ ਵੇਲੇ ਹਰਮਨ ਰੇਡੀਓ ਦੇ ਮੰਚ ਤੇ ਫੋਨ ਦੇ ਜ਼ਰੀਏ ਸਾਡੇ ਨਾਲ USA ਤੋਂ ਜੁੜੇ ਨੇ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ
ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ USA ਦੇ ਕਿਹੜੇ ਇਲਾਕੇ ਤੋਂ ਤੁਸੀਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਹੋ ਤੇ USA ਚ ਵੈਸੇ ਤਾਂ ਅੱਜ ਕੱਲ ਬੜੀ ਗਹਿਮਾ ਗਹਿਮੀ ਹੈ ਉੱਥੇ ਇਲੈਕਸ਼ਨ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਇਲਾਕੇ ਚ ਤਾਂ ਕੀ ਮਾਹੌਲ ਹੈ ਉੱਥੇ
ਮੈਂ ਇਸ ਵਕਤ ਸਰਕਾਰੀ ਤੌਰ ਤੇ ਵਾਸ਼ਿੰਗਟਨ ਸਟੇਟ ਦਾ ਇੱਕ ਛੋਟਾ ਜਿਹਾ ਕਸਬਾ ਹੈ ਸਿਆਟਲ
ਜੀ
ਬੜਾ ਫੇਮਸ ਸ਼ਹਿਰ ਹੈ ਇੱਥੇ ਮੈਂ ਨਿਵਾਸ ਕਰ ਰਿਹਾ
ਜੀ
ਤੇ ਪੰਜਾਬ ਤੋਂ ਮੈਂ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਨੂੰ ਬਿਲੋਂਗ ਕਰਦਾ ਤੇ ਮੈਂ ਥੋੜਾ ਜਿਹਾ ਤਾਰਫ ਵੀ ਦੇ ਰਿਹਾ ਆਪਣੇ ਸਰੋਤਿਆਂ ਨੂੰ ਮੇਰਾ ਨਾਂ ਦਿਲਬਰ ਮੇਰੀ ਅਲ ਦਿਲਬਰ ਮੈਨੂੰ ਆਖਦੇ ਨੇ ਮੇਰੇ ਮੀਤ ਦਿਲਬਰ ਗਿਆਨੀ ਦਇਆ ਸਿੰਘ ਦਿਲਬਰ ਹੈ ਬਾਪ ਮੇਰਾ ਮੇਰਾ ਵੱਡਾ ਭਰਾ ਦਲਜੀਤ ਦਿਲਬਰ ਮੇਰੇ ਪਿਤਾ ਨੇ 19 ਕਿਤਾਬਾਂ ਲਿਖ ਕੇ ਕਰ ਦਿੱਤਾ ਤਖਲਸ ਜੀ ਦਿਲਬਰ ਕਵਿਤਾ ਪੜ੍ਹਨ ਤੇ ਲਿਖਣ ਦਾ ਸ਼ੌਕ ਮੈਨੂੰ ਅਸਲ ਨਾਂ ਹੈ ਮੇਰਾ ਕੁਲਜੀਤ ਸਿੰਘ ਦਿਲਬਰ
ਕਿਆ ਬਾਤ ਹੈ ਬਹੁਤ ਖੂਬ
ਔਰ ਮੈਂ ਇੱਥੇ ਤਕਰੀਬਨ 1.5 ਸਾਲ ਤੋਂ ਇੱਥੇ ਅਮਰੀਕਾ ਸਿਆਟਲ ਦੇ ਵਿੱਚ ਰਹਿ ਰਿਹਾ
ਤੇ
ਇੱਥੇ ਅੱਜ ਕੱਲ ਤੁਹਾਨੂੰ ਪਤਾ ਵੀ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ
ਤੇ
ਕਾਫੀ ਇੱਥੇ ਗਹਿਮਾ ਗਹਿਮ ਹੈ ਕਾਫੀ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਆ ਤੇ ਦੱਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਕੌਣ ਜਿੱਤਦਾ ਕੌਣ ਹਾਰਿਆ ਜਿੱਤ ਹਾਰ ਜ਼ਿੰਦਗੀ ਦਾ ਕੀ ਹਿੱਸਾ ਹੈ
ਜੀ ਜੀ ਬਿਲਕੁਲ ਸੋ ਸਾਡੇ ਲਈ ਅੱਜ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਅੱਜ ਜੁੜਨਾ ਕੀਤਾ ਸਾਡੇ ਸਰੋਤਿਆਂ ਦੇ ਨਾਲ ਜੁੜਨਾ ਕੀਤਾ ਕਿਉਂਕਿ ਜਦੋਂ ਵੀ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦਾ ਜ਼ਿਕਰ ਆਉਂਦਾ ਤਾਂ ਢਾਡੀ ਕਲਾ ਦੇ ਇਤਿਹਾਸ ਦੇ ਵਿੱਚ ਉਹਨਾਂ ਦੀ ਦੇਣ ਉਹਨਾਂ ਦਾ ਯੋਗਦਾਨ ਜਿਹੜਾ ਉਹ ਬਹੁਤ ਵੱਡਾ ਹੈ ਔਰ ਤੁਸੀਂ ਵੀ ਉਹਨਾਂ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਦਿਆਂ ਹੋਇਆਂ ਇਸ ਕਲਾ ਨੂੰ ਸੁਰਜੀਤ ਰੱਖਣ ਦੇ ਵਿੱਚ ਆਪਣਾ ਜਿਹੜਾ ਵਡਮੁੱਲਾ ਯੋਗਦਾਨ ਜਿਹੜਾ ਉਹ ਪਾਉਂਦੇ ਰਹੇ ਹੋ ਔਰ ਆਪਣੀ ਜ਼ਿੰਦਗੀ ਦਾ ਕਾਫੀ ਲੰਮਾ ਸਮਾਂ ਜਿਹੜਾ ਤੁਸੀਂ ਵੀ ਇਸ ਕਲਾ ਨੂੰ ਸਮਰਪਿਤ ਕੀਤਾ ਤੇ ਅਸੀਂ ਅੱਜ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਵੀ ਤੇ ਦਿਲਬਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਦਿਨਾਂ ਦੇ ਵਿੱਚ ਗਹਿਮਾ ਗਹਿਮੀ ਤਾਂ ਹੈ ਕਿਉਂਕਿ ਇਲੈਕਸ਼ਨ ਦਾ ਮਾਹੌਲ ਹੈ ਪਰ ਸਿਆਟਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਆਪਣੀ ਜਿਹੜੀ ਕਮਿਊਨਿਟੀ ਆਪਣਾ ਭਾਈਚਾਰਾ ਜਿਹੜਾ ਆ ਉਹ ਕਿੰਨੀ ਕੁ ਗਿਣਤੀ ਦੇ ਵਿੱਚ ਆ ਜਾਂ ਫਿਰ ਕਿਸ ਪੱਧਰ ਦੀਆਂ ਜਿਹੜੀਆਂ ਗਤੀਵਿਧੀਆਂ ਆਮ ਤੌਰ ਤੇ ਹੁੰਦੀਆਂ ਉੱਥੇ
ਨਹੀਂ ਇੱਥੇ ਕਾਫੀ ਪੰਜਾਬੀ ਨਿਵਾਸ ਕਰਦੇ ਆ ਸਿਆਟਲ ਦੇ ਵਿੱਚ ਕਿਉਂਕਿ ਇੱਕ ਤੇ ਇੱਥੇ ਜਿਹੜਾ ਬੋਇੰਗ ਦਾ ਜਿਹੜਾ ਬਹੁਤ ਵੱਡਾ ਜਿੱਥੇ ਬੋਇੰਗ ਬਣਦੇ ਆ
ਜੀ
ਇੱਥੇ ਤਕਰੀਬਨ ਆਪਣਾ 15-16 ਹਜ਼ਾਰ ਕਮਿਊਨਿਟੀ ਦਾ ਬੰਦਾ ਕੰਮ ਕਰ ਰਿਹਾ
ਬਿਲਕੁਲ
ਤੇ ਇਸ ਤੋਂ ਇਲਾਵਾ ਫੇਸਬੁੱਕ ਦਾ ਦਫ਼ਤਰ ਹੈ ਮਾਈਕਰੋਸੋਫਟ ਹੈ ਮਾਈਕਰੋਸੋਫਟ ਦਾ ਪੂਰਾ ਇੱਕ ਸ਼ਹਿਰ ਹੀ ਵਸਿਆ ਹੋਇਆ ਤੇ ਜਿੰਨੀਆਂ ਤਕਰੀਬਨ ਹਾਈ ਟੈਕਨੋਲੋਜੀ ਵਾਲੀਆਂ ਕੰਪਨੀਆਂ ਆ ਐਮਾਜ਼ੋਨ ਸਭ ਤੋਂ ਵੱਡਾ ਦਫ਼ਤਰ ਇਹਨਾਂ ਦਾ ਇੱਥੇ ਹੈ ਸੋ ਕਾਫੀ ਪੰਜਾਬੀ ਇੱਥੇ ਨਿਵਾਸ ਕਰਦੇ ਆ
ਜੀ
ਪਰ ਪੰਜਾਬੀ ਇੱਥੇ ਗੁਰਦੁਆਰੇ ਵਿੱਚ ਕਾਫੀ ਗਹਿਮਾ ਗਹਿਮ ਹੁੰਦੀ ਆ, ਰੌਣਕ ਹੁੰਦੀ ਆ, ਐਤਵਾਰ ਨੂੰ ਦੀਵਾਨ ਸਜਦੇ ਆ, ਸਾਰੇ ਪੰਜਾਬੀ ਉੱਥੇ ਇਕੱਤਰ ਹੁੰਦੇ ਆ, ਤੋ ਬੜੀ ਖੁਸ਼ੀ ਹੁੰਦੀ ਪੰਜਾਬੀਆਂ ਨੂੰ ਮਿਲ ਕੇ।
ਜੀ ਜੀ ਬਿਲਕੁਲ। ਸੋ ਆਉਣ ਦੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਹੁੰਦੀ ਰਿਹਾ ਕਰੇਗੀ, ਤੇ ਅਸੀਂ ਤੁਹਾਡੇ ਤੋਂ ਇੱਥੋਂ ਦੇ ਪੰਜਾਬ ਬਾਰੇ, ਯਾਨੀ ਜਿਹੜਾ ਕਿ ਸਿਆਟਲ ਦੇ ਵਿੱਚ ਅਲੱਗ ਤੋਂ ਵਸਿਆ ਹੋਇਆ, ਪੰਜਾਬੀਆਂ ਨੇ ਵਸਾਇਆ ਹੋਇਆ, ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਹੈ ਉਹ ਲੈਂਦੇ ਰਿਹਾ ਕਰਾਂਗੇ। ਪਰ ਅੱਜ ਅਸੀਂ ਇੱਕ ਦੋ ਜਿਹੜੀਆਂ ਖਾਸ ਗੱਲਾਂ ਉਹ ਕਰਨੀਆਂ ਨੇ, ਕਿਉਂਕਿ ਕੱਲ ਹੀ ਅਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਮਨਾਇਆ, ਦੁਨੀਆਂ ਭਰ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਅੱਜ ਉਹਨਾਂ ਦੇ ਜੀਵਨ ਦੇ ਉੱਤੇ ਵੀ ਇੱਕ ਜਿਹੜੀ ਝਾਤ ਹੈ ਉਹ ਜ਼ਰੂਰ ਅਸੀਂ ਪਾਉਣੀ ਚਾਹੁੰਦੇ ਹਾਂ, ਕਿਉਂਕਿ ਉਹਨਾਂ ਤੋਂ ਸੇਧ ਲੈਣੀ ਜਿਹੜੀ ਆ ਉਹ ਬੇਹੱਦ ਜ਼ਰੂਰੀ ਹੈ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਹੈ ਉਹ ਪੰਜਾਬ ਦਿਹਾੜੇ ਦੇ ਉੱਤੇ ਵੀ ਕਰਨੀ ਬਣਦੀ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਿਹਾੜਾ ਵੀ ਮਨਾਇਆ ਗਿਆ, ਇਸ ਨੂੰ ਮਨਾਇਆ ਜਾਣਾ ਕਿਹਾ ਜਾਵੇ ਜਾਂ ਕੀ ਕਿਹਾ ਜਾਵੇ ਅਜੇ ਤੱਕ ਸ਼ਾਇਦ ਪੰਜਾਬੀਆਂ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ, ਕਿਉਂਕਿ 1947 ਦੇ ਵਿੱਚ ਜੇ ਦੋ ਟੋਟੇ ਪੰਜਾਬ ਦੇ ਹੋਏ ਤਾਂ 1966 ਦੇ ਵਿੱਚ ਇਹਦੇ ਕਿੰਨੇ ਜ਼ਿਆਦਾ ਟੋਟੇ ਕਰਕੇ ਇਸ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ। ਹਰਿਆਣਾ ਹਿਮਾਚਲ ਜਿਹੜੇ ਆ ਉਹ ਅਲੱਗ ਕਰ ਦਿੱਤੇ ਗਏ, ਪੰਜਾਬ ਜਿਹੜਾ ਉਹ ਹੋਰ ਛੋਟਾ ਹੋ ਗਿਆ। ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਦਾ ਜਿਹੜਾ ਆਕਾਰ ਆ ਉਹ ਤਾਂ ਛੋਟਾ ਹੋਇਆ ਹੋਇਆ, ਪਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਨਾ ਤਾਂ ਪੰਜਾਬ ਦੇ ਕੋਲ ਆਪਣੀ ਕੋਈ ਰਾਜਧਾਨੀ ਹੈ, ਨਾ ਉਹਦੇ ਕੋਲ ਕੋਈ ਹਾਈ ਕੋਰਟ ਆ। ਇਸ ਵੇਲੇ 17 ਜ਼ਿਲ੍ਹਿਆਂ ਤੋਂ 22 ਜ਼ਿਲ੍ਹੇ ਬਣ ਗਏ ਆ, ਜਿਹੜੇ 17 ਜ਼ਿਲ੍ਹੇ ਪਹਿਲਾਂ ਸੀਗੇ 22 ਜ਼ਿਲ੍ਹਿਆਂ ਚ ਤਬਦੀਲ ਹੋ ਗਏ, ਤੇ ਤਹਿਸੀਲਾਂ ਜਿਹੜੀਆਂ ਆ ਉਹ 82 ਤੇ 87 ਸਬ ਤਹਿਸੀਲਾਂ ਵੀ ਆ ਇਸ ਵੇਲੇ ਅਸੀਂ ਮੰਨਦੇ ਹਾਂ। ਪਰ ਉਹੀ ਓਨੀ ਕੀ ਛੋਟੀ ਜਿਹੀ ਉਹ ਜਿਹੜੀ ਥਾਂ ਆ, ਯਾਨੀ ਪੰਜਾਬ ਦਾ ਜਿਹੜਾ ਉਹ ਓਨਾ ਕੁ ਖੇਤਰ ਆ ਉਹਨੂੰ ਇੰਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਦਲ ਦਿੱਤਾ ਗਿਆ, ਪਰ ਜਿਹੜਾ ਪੰਜਾਬ ਦਾ ਇੱਕ ਵੱਡਾ ਖੇਤਰ, ਇੱਕ ਵੱਡਾ ਇਲਾਕਾ ਜਿਹੜਾ ਆ ਉਹ ਸਾਨੂੰ ਨਾ ਹੀ ਮਿਲ ਸਕਿਆ, ਨਾ ਹੀ ਸਾਡੀ ਆਪਣੀ ਕੋਈ ਰਾਜਧਾਨੀ ਹੋ ਸਕੀ ਆ। ਯਾਨੀ ਅਸੀਂ ਕੀ ਖੱਟਿਆ, ਕੀ ਗਵਾਇਆ, ਕੀ ਇਸ ਬਾਰੇ ਤੁਸੀਂ ਸੋਚ ਕੀ ਰੱਖਦੇ ਹੋ?
ਸਭ ਤੋਂ ਪਹਿਲੇ ਪੰਜਾਬ ਪੰਜ ਦਰਿਆਵਾਂ ਦਾ ਦੇਸ਼
ਜੀ,
ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ। ਵੈਸੇ ਤੇ ਹੁਣ ਪੰਜਾਬ ਦੇ ਵਿੱਚ ਤਿੰਨ ਦਰਿਆ ਹੀ ਵਗਦੇ ਆ, ਔਰ ਜੇ ਇਹ ਕਹਿ ਦਵਾਂ ਕਿ ਉੱਥੇ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਤਾਂ ਇਹਦੇ ਵਿੱਚ ਵੀ ਕੋਈ ਅੱਤ ਕਥਨੀ ਨਹੀਂ।
ਬਿਲਕੁਲ,
ਪੰਜਾਬ ਨੂੰ ਅਸੀਂ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਕਹਿੰਦੇ ਹਾਂ, ਉੱਥੇ ਅਸੀਂ ਪੰਜਾਬ ਨੂੰ ਪ੍ਰੀਤਾਂ ਤੇ ਗੀਤਾਂ ਦਾ ਦੇਸ਼ ਵੀ ਕਹਿੰਦੇ ਹਾਂ, ਕਿਉਂਕਿ ਪੰਜਾਬ ਦੀ ਮਿੱਟੀ ਦੇ ਵਿੱਚੋਂ ਇਸ਼ਕ ਪੁੰਗ ਰਿਹਾ, ਵਾਰਸ ਦੀ ਹੀਰ, ਪੀਲੂ ਦਾ ਮਿਰਜ਼ਾ, ਕਾਦਰ ਦਾ ਪੂਰਨ, ਫਜ਼ਲ ਸਾਹ ਦੀ ਸੋਹਣੀ ਦੇ ਕਿੱਸੇ ਅੱਜ ਵੀ ਲੋਕਾਂ ਦੀ ਜ਼ਬਾਨ ਤੇ ਗੂੰਜ ਰਹੇ ਆ।
ਬਿਲਕੁਲ,
ਇੱਕ ਪੰਜਾਬੀ ਦੇ ਸ਼ਾਇਰ ਦਾ ਮੈਨੂੰ ਸ਼ੇਅਰ ਯਾਦ ਆਇਆ, ਉਹ ਕਹਿੰਦਾ ਪੰਜਾਬ ਬਾਰੇ ਬੜੀ ਖੂਬਸੂਰਤ ਗੱਲ ਕਹਿੰਦਾ, ਉਹ ਕਹਿੰਦਾ ਪੰਜਾਂ ਦਰਿਆਵਾਂ ਦਾ ਦੇਸ਼ ਮੇਰਾ, ਸਵਰਗੋਂ ਵੱਧ ਕੇ ਇਸ ਦੀ ਸ਼ਾਨ ਯਾਰੋ, ਇੱਥੇ ਗੋਰੀਆਂ ਸ਼ੀਨੀਆਂ ਸ਼ਰੂ ਦੀਆਂ ਅਤੇ ਗੱਭਰੂ ਸ਼ੈਲ ਜਵਾਨ ਯਾਰੋ, ਇੱਥੇ ਲੋਕ ਵਸਦੇ ਲਿਹੜੇ ਦੁੱਧ ਧੋਤੇ, ਦਿਲ ਸਾਫ਼ ਕਸੂਰ ਸਮਾਨ ਯਾਰੋ, ਵਾਰਿਸ ਸ਼ਾਹ ਤੇ ਬੁੱਲੇ ਨੇ ਆਖਿਆ ਸੀ ਡਾਢੀ ਮਿੱਠੀ ਹੈ ਇਹਦੀ ਜ਼ਬਾਨ ਯਾਰੋ। ਮੈਂ ਆਪਣੇ ਪੰਜਾਬੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਜੋ ਅਸੀਂ ਰੋਜ਼ੀ ਰੋਟੀ ਵਾਸਤੇ ਸੱਤ ਸਮੁੰਦਰ ਪਾਰ ਆਏ ਹਾਂ, ਇੱਥੇ ਆਣ ਕੇ ਸਾਨੂੰ ਆਪਣੀ ਬੋਲੀ ਨਹੀਂ ਦਿਖਾਉਣੀ ਚਾਹੀਦੀ, ਆਪਣੀ ਪੰਜਾਬੀ ਮਾਂ ਬੋਲੀ ਨਾਲ ਜ਼ਰੂਰ ਜੁੜਨਾ ਚਾਹੀਦਾ। ਜਿਵੇਂ ਕਿ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਸਾਡਾ ਉਹ ਪੰਜਾਬ ਬੜਾ ਖੁਸ਼ਹਾਲ ਸੀ, ਉਹਦੇ ਬਾਰੇ ਕਦੀ ਵੀ ਸ਼ਾਇਰ ਲੋਕ ਲਿਖਦੇ ਹੁੰਦੇ ਸੀ ਵੀ ਇਹ ਪੰਜਾਬ ਦੀ ਸਰਸਰ ਧਰਤੀ, ਮਖਮਲੀ ਮੈਦਾਨ, ਫੁੱਲਾਂ ਭਰੀਆਂ ਗੁਲਜ਼ਾਰਾਂ, ਖੇੜੇ ਬਾਗ, ਬੋਲਦੀਆਂ ਕੋਇਲਾਂ, ਹੱਸਦੇ ਚਮਨ, ਵਹਿੰਦੇ ਆਲੂ, ਚੱਲਦੇ ਹਲ, ਲਹਿਰਾਉਂਦੀਆਂ ਫਸਲਾਂ, ਫਿਰਦੀਆਂ ਮਧਾਨੀਆਂ, ਗੂੰਜਦੀਆਂ ਚਾਟੀਆਂ, ਛਲਕਦੀਆਂ ਕੱਤੀਆਂ, ਮੱਝੀਆਂ ਭਰੇ ਡੇਲੇ, ਪੰਜਾਬੀਆਂ ਦੇ ਪਿਆਰ ਭਰੇ ਦਿਲ, ਨੱਚਦੀ, ਟੱਪਦੀ, ਗਾਉਂਦੀ, ਤਰੋਂਦੀ, ਕਵਿਤਾ ਲਿਖਣ ਵਾਲੇ ਪੰਜਾਬੀ ਦੇ ਮਸਤ ਸ਼ਾਇਰ, ਪੰਜਾਬ ਦੇ ਸ਼ੈਲ ਸ਼ਬੀਲੇ ਗੱਭਰੂ, ਚੌੜੀਆਂ ਛਾਤੀਆਂ, ਫਰਕ ਦੇ ਦੌਲੇ, ਕੁੰਡੀਆਂ ਮੁੱਛਾਂ, ਗੈਰਤ ਔਰ ਅਣਖ ਦੇ ਪੁਤਲੇ ਸੀ ਉਹ ਪੰਜਾਬੀ। ਕਦੇ ਇਹਦੇ ਬਾਰੇ, ਪੰਜਾਬੀਆਂ ਦੇ ਬਾਰੇ ਸ਼ਾਇਰ ਲੋਕ ਇਸ ਤਰ੍ਹਾਂ ਅਲਫਾਜ਼ ਲਿਖਿਆ ਕਰਦੇ ਸੀ
ਜੀ,
ਪਰ ਅੱਜ ਉਹ ਪੰਜਾਬ ਜਿੱਦਾਂ ਦੇਸ਼ ਦੀ ਵੰਡ ਤੋਂ ਬਾਅਦ ਬੋਲੀ ਦੇ ਆਧਾਰ ਤੇ ਜਿਵੇਂ ਇਹਦੇ ਟੁਕੜੇ ਕੀਤੇ ਗਏ ਆ 1966 ਦੇ ਵਿੱਚ, ਗੁਲਜ਼ਾਰੀ ਲਾਲ ਨੰਦਾ ਨੇ ਇੱਕ ਗੱਲ ਕਹੀ ਸੀ ਕਿ ਮੈਂ ਇਹੋ ਜਿਹਾ ਪੰਜਾਬ ਪੰਜਾਬੀਆਂ ਨੂੰ ਦੇ ਚੱਲਿਆ ਤੇ ਪੰਜਾਬੀ ਆਪ ਕਦੀ ਸੋਚਿਆ ਕਰਨਗੇ ਕਿ ਅਸੀਂ ਪੰਜਾਬੀ ਸੂਬਾ ਮੰਗ ਕੇ ਬਹੁਤ ਵੱਡੀ ਗਲਤੀ ਕੀਤੀ। ਔਰ ਇਹਦੇ ਵਿੱਚ ਸ਼ੱਕ ਵੀ ਕੋਈ ਨੀ, ਉਹਨਾਂ ਨੇ ਐਸੀ ਲਕੀਰ ਖਿੱਚੀ ਪੰਜਾਬ ਦੀ ਉੱਤੇ ਤੇ ਪੰਜਾਬ ਦੇ ਐਸੇ ਟੋਟੇ ਕੀਤੇ, ਅੱਜ ਪੰਜਾਬੀ ਲੋਕ ਵੀ ਇਹ ਗੱਲ ਕਹਿਣ ਚ ਸ਼ਰਮ ਮਹਿਸੂਸ ਕਰਦੇ ਆ ਕਿ ਪਹਿਲਾਂ ਪੰਜਾਬ ਠੀਕ ਸੀ, ਪੰਜਾਬੀ ਸੂਬਾ ਲੈ ਕੇ ਅਸੀਂ ਪੰਜਾਬੀ ਇੱਕ ਪੰਜਾਬ ਬਹੁਤ ਛੋਟਾ ਸੂਬਾ ਰਹਿ ਗਿਆ ਔਰ ਲੋਕ ਸ਼ਰਮ ਮਹਿਸੂਸ ਕਰਦੇ। ਔਰ ਉਹਦੇ ਵਿੱਚ ਨਾ ਸਾਡੀ ਅਸੀਂ ਪੰਜਾਬੀ ਬੋਲੀ ਮਾਂ ਨੂੰ ਪ੍ਰਫੁੱਲਤ ਕਰ ਸਕੇ ਹਾਂ, ਨਾ ਅਸੀਂ ਚੰਡੀਗੜ੍ਹ ਰਾਜਧਾਨੀ ਲੈ ਸਕੇ ਹਾਂ। ਤਕਰੀਬਨ ਇੰਨਾ ਸ਼ੁਕਰ ਕਰੋ ਕਿ ਗਿਆਨੀ ਜੈਲ ਸਿੰਘ ਵਰਗੇ ਤੇ ਹੋਰ ਕੁਛ ਲੀਡਰਾਂ ਦੇ ਉਦਮ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪੰਜਾਬ ਵਿੱਚ ਰਹਿ ਗਏ, ਨਹੀਂ ਤੇ ਇਹਦੇ ਉੱਤੇ ਵੀ ਲਕੀਰ ਖਿੱਚੀ ਜਾ ਰਹੀ ਸੀ, ਇਹ ਵੀ ਸ਼ਾਇਦ ਅਨੰਦਪੁਰ ਸਾਹਿਬ ਦਾ ਇਲਾਕਾ ਹਿਮਾਚਲ ਵਿੱਚ ਚਲੇ ਜਾਂਦਾ। ਪਰ ਫਿਰ ਵੀ ਗਿਆਨੀ ਜੈਲ ਸਿੰਘ ਜਾਂ ਹੋਰ ਕੁਝ ਪੰਜਾਬੀਆਂ ਦੀ ਇਹ ਮਿਹਨਤ ਸਦਕਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਇੱਥੇ ਪੰਜਾਬ ਵਿੱਚ ਰਹਿ ਗਈ। ਸੋ ਪੰਜਾਬ ਹੈ ਤੇ ਬੜਾ ਖੁਸ਼ਹਾਲ, ਪੰਜਾਬੀ ਵੀ ਬੜੇ ਖੁਸ਼ਹਾਲ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਜਿਗਰੇ ਵਾਲੇ ਨੇ। ਪਰ ਅੱਜ ਜਿਸ ਤਰ੍ਹਾਂ ਦਾ ਪੰਜਾਬ ਅਸੀਂ ਦੇਖ ਰਹੇ ਹਾਂ, ਸਾਡਾ ਸਿਰ ਝੁਕ ਜਾਂਦਾ। ਪੰਜਾਬੀ ਅੱਜ ਨਸ਼ਿਆਂ ਵਿੱਚ ਇੰਨਾ ਗਲਤਾਨ ਹੋ ਚੁੱਕਾ ਹੈ। ਤੋ ਮੈਂ ਹੁਣੇ ਗੱਲ ਕਰ ਰਿਹਾ ਸੀ ਜਿਵੇਂ ਕਿ ਮੈਂ ਪੰਜਾਬੀ ਨੌਜਵਾਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਪੰਜਾਬ ਰੋਜ਼ੀ ਰੋਟੀ ਵਾਸਤੇ ਪਰਦੇਸੋਂ ਆਏ, ਬਾਹਰ ਆਏ ਜੇ, ਤੇ ਇੱਥੇ ਆਣ ਕੇ ਆਪਣੀ ਮਾਂ ਪੰਜਾਬੀ ਬੋਲੀ ਨੂੰ ਨਾ ਭੁੱਲੋ, ਕਿਉਂਕਿ ਹਰ ਇੱਕ ਦੀ ਮਾਂ ਬੋਲੀ ਹੁੰਦੀ ਹੈ, ਸਾਡੀ ਮਾਂ ਬੋਲੀ ਹੈ ਪੰਜਾਬੀ। ਔਰ ਪੰਜਾਬੀ ਦਾ ਇਸ ਵੇਲੇ ਦੁਨੀਆ ਵਿੱਚ 10ਵਾਂ ਸਥਾਨ ਹੈ। ਔਰ ਤੁਸੀਂ ਹੈਰਾਨ ਹੋਵੋਗੇ, ਵੇਖੋ ਦੁਨੀਆਂ ਦੇ ਵਿੱਚ 17,000 ਬੋਲੀਆਂ ਸੀ, ਇਸ ਵੇਲੇ ਦੁਨੀਆ ਦੇ ਵਿੱਚ ਕੇਵਲ 4,000 ਬੋਲੀ ਬੋਲੀ ਜਾ ਰਹੀ ਹੈ। ਔਰ ਪਿੱਛੇ ਜਿਹੇ ਇੱਕ ਅੰਤਰਰਾਸ਼ਟਰੀ ਸੰਸਥਾ ਯੂਨੈਕਸੋ ਨੇ ਗੱਲ ਕਹੀ ਸੀ ਕਿ ਅੱਜ ਤੋਂ 50 ਸਾਲ ਬਾਅਦ ਪੰਜਾਬੀ ਜ਼ਬਾਨ ਸਦਾ ਵਾਸਤੇ ਖਤਮ ਹੋ ਜਾਏਗੀ, ਕਿਉਂਕਿ ਜਿਸ ਤਰ੍ਹਾਂ ਦਾ ਅੱਜ ਕੱਲ ਬੱਚਿਆਂ ਦੇ ਵਿੱਚ ਰੁਝਾਨ ਚੱਲ ਰਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਮੂੰਹ ਮਾਰਨਾ ਇਹ ਗੁਨਾਹ ਸਮਝਦੇ ਆ, ਮੈਂ ਸਮਝਦਾ ਕਿ ਇਹ ਬੜੀ ਦੁਖਦਾਈ ਗੱਲ ਹੈ। ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲੋਂ ਨਹੀਂ ਟੁੱਟਣਾ ਚਾਹੀਦਾ। ਵੇਖੋ ਇੱਕ ਪੰਜਾਬੀ ਦਾ ਸ਼ਾਇਰ ਹੋਇਆ ਉਸਤਾਦ ਦਾਮਨ, ਉਹਨੂੰ ਪੰਜਾਬੀ ਦੇ ਨਾਲ ਇੰਨਾ ਮੋਹ ਸੀ, ਮੈਨੂੰ ਉਹਦੀਆਂ 2 ਸਤਰਾਂ ਯਾਦ ਆ ਗਈਆਂ। ਉਹ ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਪੰਜਾਬੀ ਦਾ ਲੈਣਾ ਨਾ ਛੱਡ ਦੇ, ਜਿਸ ਗਲੀ ਚ ਪਲ ਕੇ ਜਵਾਨ ਹੋਇਓ ਉਹ ਥਾਂ ਛੱਡ ਦੇ, ਉਹ ਗਰਾਂ ਛੱਡ ਦੇ। ਜੇ ਪੰਜਾਬੀ ਕੋਕਣਾ ਇਹ ਖੜਾ ਖਲੋਤਾ ਥਾਂ ਛੱਡ ਦੇ, ਮੈਨੂੰ ਇੰਜ ਲੱਗਦਾ ਜਿਵੇਂ ਲੋਕ ਕਹਿੰਦੇ ਤੂੰ ਪੁੱਤਰਾ ਆਪਣੀ ਮਾਂ
ਛੱਡ ਦੇ। ਬਿਲਕੁਲ ਬਿਲਕੁਲ, ਕਿਆ ਬਾਤ ਆ।
ਵੇਖੋ ਐਸਾ ਪੰਜਾਬੀ ਮਾਂ ਬੋਲੀ ਨਾਲ ਉਹਨੂੰ ਐਸਾ ਮੋਹ ਸੀ। ਔਰ ਫਿਰੋਜ਼ਦੀਨ ਸ਼ਰਫ ਨੇ ਵੀ ਕਿਹਾ ਸੀ ਵੀ ਸਾਨੂੰ ਪੰਜਾਬੀ ਮਾਂ ਬੋਲੀ ਨਾਲੋਂ ਕਦੀ ਵੀ ਨਹੀਂ ਟੁੱਟਣਾ ਚਾਹੀਦਾ। ਔਰ ਸੱਚਮੁੱਚ ਅਸੀਂ ਭਾਵੇਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ। ਪੰਜਾਬ ਇੱਕ ਮੈਨੂੰ ਢਾਡੀ ਸ਼ਾਇਰੀ ਦੇ ਬਾਬਾ ਬੋੜ ਗਿਆਨੀ ਦਇਆ ਸਿੰਘ ਦਿਲਵਰ ਜੀ ਦੀਆਂ 4 ਸਤਰਾਂ ਯਾਦ ਆਈਆਂ। ਉਹ ਪੰਜਾਬ ਦੇ ਬਾਰੇ ਇੱਕ ਲਿਖਦੇ ਆ, ਉਹ ਕਹਿੰਦੇ ਸੋਹਣਾ ਦੇਸ਼ ਪੰਜਾਬ ਇਹਦੀਆਂ ਅਜਬ ਨਹਾਰਾਂ, ਇੱਥੇ ਸ਼ੈਲ ਸ਼ਬੀਲੇ ਗਬਰੂ ਅਣਖੀਲੀਆਂ ਨਾਰਾਂ, ਹਨ ਜੁੱਸੇ ਵਾਂਗ ਫਲਾਦ ਨੈਣ ਬਿਜਲੀ ਦੀਆਂ ਤਾਰਾਂ, ਇੱਥੇ ਕੁਦਰਤ ਖਿੜ ਖਿੜ ਹੱਸਦੀ ਹਨ ਮੌਜ ਬਹਾਰਾਂ, ਇੱਥੇ ਮੱਝਾਂ ਗਾਵਾਂ ਦੇਂਦੀਆਂ ਦੁੱਧ ਵਾਂਗ ਝਲਾਰਾਂ, ਇੱਥੇ ਚਾਟੀ ਵਿੱਚ ਮਧਾਣੀਆਂ ਪਾਵਨ ਕੁਮਕਾਰਾਂ, ਇੱਥੇ ਮੱਕਣ ਪੇੜੇ ਖਾਮਦੇ ਗਬਰੂ ਮਟਿਆਰਾਂ, ਇੱਥੇ ਖੇਤਾਂ ਵਿੱਚ ਹਲਵਾਮਦੇ ਜੱਟ ਗਾਉਂਦੇ ਵਾਰਾਂ, ਇੱਥੇ ਲੱਗਣ ਢੇਰ ਅਨਾਜ ਦੇ ਨਹੀਂ ਅੰਤ ਸ਼ੁਮਾਰਾਂ, ਇੱਥੇ ਬਾਗੀ ਬੋਲਣ ਬੁਲਬਲਾ ਮਹਿਕਣ ਗੁਲਜ਼ਾਰਾਂ, ਇੱਥੇ ਢੋਲੇ ਗਾਏ ਪਿਆਰ ਦੇ ਦਿਲਬਰ ਦਿਲਦਾਰਾਂ। ਸੋ ਇਹ ਪੰਜਾਬ ਸੀ ਸਾਡਾ, ਜਿਹੜੀ ਅੱਜ ਪੰਜਾਬ ਨੂੰ ਕਿਸੇ ਦੀ ਚੰਦਰੇ ਦੀ ਨਜ਼ਰ ਲੱਗ ਗਈ ਹੈ। ਔਰ ਉਹ ਪੰਜਾਬ ਅੱਜ ਨਸ਼ਿਆਂ ਵਿੱਚ ਗਲਤਾਨ ਹੋ ਰਿਹਾ ਹੈ, ਚਿੱਟੇ ਦੇ ਵਿੱਚ ਗਲਤਾਨ ਹੁੰਦਾ ਚਲਾ ਜਾ ਰਿਹਾ ਹੈ। ਕੁਝ ਸਾਡੀਆਂ ਆਪਣੇ ਲੀਡਰਾਂ ਦੀਆਂ ਨਾਕਾਮੀਆਂ ਕਹਿ ਲਓ, ਜਿਨ੍ਹਾਂ ਨੇ ਸਾਡੇ ਪੰਜਾਬ ਵਿੱਚ ਬਿਲਕੁਲ ਤਵੱਜੋ ਨਹੀਂ ਦਿੱਤੀ। ਅੱਜ ਇਤਨਾ ਨੌਜਵਾਨ ਬੇਰੁਜ਼ਗਾਰ ਹੋ ਚੁੱਕਾ ਹੈ, ਇਸੇ ਲਈ ਬੱਚੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਨੇ। ਪਰ ਸਰਕਾਰਾਂ ਕਦੇ ਸੋਚਣ ਦਾ ਯਤਨ ਹੀ ਨਹੀਂ ਕਰ ਰਹੀਆਂ ਕਿ ਸਾਡੇ ਨੌਜਵਾਨ ਬਾਹਰ ਜਾ ਰਹੇ ਆ, ਅਸੀਂ ਕਿਉਂ ਨੀ ਆਪਣੇ ਪੰਜਾਬ ਦੇ ਵਿੱਚ ਇਹਨਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰ ਰਹੇ। ਔਰ ਇਤਨਾ ਪੈਸਾ ਬਾਹਰ ਜਾ ਰਿਹਾ ਹੈ, ਲੇਕਿਨ ਸਰਕਾਰਾਂ ਬਿਲਕੁਲ ਅਵੇਸਲੀਆਂ ਹੋ ਕੇ ਬੈਠੀਆਂ ਨੇ।
ਜੀ ਸੋ ਦਿਲਬਰ ਸਾਹਿਬ, ਇੱਥੇ ਜਿਹੜਾ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਨਾ ਕਿ ਪਿਛਲੇ ਸਾਲਾਂ ਦੀ ਜਿਹੜੀ ਸਿਆਸਤ ਹੈ ਉਹ ਕੁਛ ਇਸ ਹੱਦ ਤੱਕ ਨਾਕਾਮ ਰਹੀ ਹੈ ਕਿ ਅਸੀਂ ਆਪਣੇ ਖੁਦ ਦੇ ਕੁਛ ਜਿਹੜੇ ਪੰਜਾਬ ਨੂੰ ਬਚਾਉਣ ਦੇ ਉਪਰਾਲੇ ਕਰਨੇ ਸੀ ਉਹ ਉਪਰਾਲੇ ਕਰਨ ਦੇ ਨਾਲੋਂ ਅਸੀਂ ਆਪਣੇ ਨਿੱਜੀ ਹਿੱਤ ਜਾਂ ਨਿੱਜੀ ਸਿਆਸੀ ਹਿੱਤ ਜਿਹੜੇ ਆ ਉਹਨਾਂ ਨੂੰ ਬਚਾਉਣ ਵੱਲ ਜ਼ਿਆਦਾ ਪ੍ਰੇਰਿਤ ਰਹੇ ਯਾਨੀ ਕਿ ਜਿਹੜੀ ਸਿਆਸਤ ਆ ਉਹ ਇਸ ਹੱਦ ਤੱਕ ਹੋਈ ਹੈ ਪੰਜਾਬ ਦੇ ਵਿੱਚ ਹਨਾ ਪਰ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਜਿਹੜੇ ਸਮੁੰਦਰੋਂ ਪਾਰ ਬੈਠੇ ਹੋਏ ਲੋਕ ਆ ਹਨਾ ਉਹਨਾਂ ਦੇ ਬਾਰੇ ਮੈਂ ਕਹਾਂਗੀ ਕਿ ਸਾਡੇ ਵਿੱਚ ਵਿਚਰ ਕੇ ਵੇਖ ਲਵੋ ਇਹ ਨਹੀਂ ਕੋਈ ਗੱਲ ਕਿਤਾਬੀ ਹੈ ਅਸੀਂ ਜਿੰਨੇ ਦੂਰ ਪੰਜਾਬ ਤੋਂ ਆ ਸਾਡੀ ਓਨੀ ਨੇੜ ਪੰਜਾਬੀ ਹੈ ਸੋ ਅਸੀਂ ਇੱਥੇ ਬੈਠੇ ਵੀ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਰੂਹੋਂ ਜੁੜੇ ਹੋਏ ਹਾਂ ਹਨਾ ਔਰ ਜਦੋਂ ਅਸੀਂ ਉੱਥੇ ਕੁਛ ਵੀ ਗਲਤ ਹੁੰਦਾ ਹੈ ਹਨਾ ਜਦੋਂ ਉੱਥੇ ਕੋਈ ਵਿਤਕਰਾ ਹੁੰਦਾ ਦਿਖਾਈ ਦਿੰਦਾ ਜਦੋਂ ਕੇਂਦਰ ਸਰਕਾਰ ਜਿਹੜੀ ਹੈ ਉਹ ਕੋਈ ਵਿਤਕਰਾ ਕਰਦੀ ਹੈ ਤਾਂ ਸਾਨੂੰ ਇੱਥੇ ਵੀ ਧੂਹ ਪੈਂਦੀ ਹੈ ਇੱਥੇ ਬੈਠਿਆਂ ਨੂੰ ਧੂਹ ਪੈਂਦੀ ਹੈ ਸ਼ਾਇਦ ਇਹੀ ਗੱਲ ਹੈ ਕਿ ਚਾਹੇ ਪੰਜਾਬ ਦੇ ਲੋਕ ਜਿਹੜੇ ਆ ਉਹ ਉੱਥੇ ਰਹਿੰਦੇ ਆ ਓਨੇ ਚੁਕੰਨੇ ਨਾ ਹੋਣ ਪਰ ਅਸੀਂ ਇੱਥੇ ਸਮੁੰਦਰੋਂ ਪਾਰ ਬੈਠੇ ਜਿਹੜੇ ਆ ਉਹ ਕਈ ਮੁੱਦਿਆਂ ਤੇ ਜ਼ਿਆਦਾ ਚੁਕੰਨੇ ਹੋ ਜਾਂਦੇ ਆ ਹਨਾ ਸੋ ਬੇਸ਼ੱਕ ਇਸ ਗੱਲ ਨੂੰ ਕਹਿਣ ਦੇ ਵਿੱਚ ਵੀ ਕੋਈ ਹਰਜ ਨਹੀਂ ਦਿਲਬਰ ਸਾਹਿਬ ਕਿ ਪੰਜਾਬ ਜਿਹੜਾ ਆ ਉਹ ਸਿਰਫ ਉਸ ਖੇਤਰ ਤੱਕ ਹੀ ਨਹੀਂ ਸੀਮਤ ਹੈਗਾ ਜੇ ਅਸੀਂ ਦੁਨੀਆਂ ਭਰ ਦੇ ਵਿੱਚ ਵਿਚਰ ਕੇ ਦੇਖੀਏ ਤਾਂ ਹਰ ਦੇਸ਼ ਦੇ ਵਿੱਚ ਇੱਕ ਵੱਖਰਾ ਪੰਜਾਬ ਜਿਹੜਾ ਉਹ ਵਸਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਹਨਾ ਜੀ ਜੀ ਪਰ ਇੱਥੇ ਕੁਛ ਸਾਡੇ ਆਪਣੇ ਵੀ ਅਹਿਮ ਫਰਜ਼ ਆ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਪੰਜਾਬੀ ਜਿਹੜੀ ਆ ਉਹਨੂੰ ਬਚਾਉਣਾ ਹੁਣ ਸਾਡਾ ਫਰਜ਼ ਆ ਅਸੀਂ ਜਿੱਥੇ ਕਿਤੇ ਵੀ ਬੈਠੇ ਹਾਂ ਜੇ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਉੱਥੇ ਬਹੁਤ ਭਾਰੀ ਬਣ ਜਾਂਦੀ ਹੈ ਜੀ ਜੀ ਦਿਲਬਰ ਸਾਹਿਬ
ਦੇਖੋ ਕੇਂਦਰ ਸਰਕਾਰ ਨੇ ਸਾਡੇ ਪੰਜਾਬ ਨਾਲ ਸ਼ੁਰੂ ਤੋਂ ਹੀ ਧੱਕਾ ਕੀਤਾ ਹੈ
ਜੀ
ਤੁਸੀਂ ਕਦੀ ਆਜ਼ਾਦੀ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ ਜੇ ਉਹਦੇ ਕਹਿੰਦੇ ਨੇ ਵੀ ਦੇਸ਼ ਦੀ ਆਜ਼ਾਦੀ ਬਦਲੇ 121 ਬੰਦੇ ਫਾਂਸੀਆਂ ਉੱਤੇ ਚੜੇ
ਬਿਲਕੁਲ
ਔਰ ਉਹਨਾਂ ਵਿੱਚੋਂ 93 ਪੰਜਾਬੀ ਸਨ
ਬਿਲਕੁਲ ਜੀ
ਪੰਜਾਬੀ ਕਹਿ ਲੋ ਜਾਂ ਸਿੱਖ ਕਹਿ ਲੋ
ਜੀ
ਦੇਸ਼ ਦੀ ਆਜ਼ਾਦੀ ਬਦਲੇ 91 ਬੰਦੇ ਤੋਪਾਂ ਅੱਗੇ ਰੱਖ ਕੇ ਉਡਾਏ ਗਏ ਔਰ ਸਿੱਖ ਕੌਮ ਨੂੰ ਪੰਜਾਬੀ ਇਸ ਗੱਲ ਦਾ ਫਖਰ ਹੈ ਉਹ 91 ਸਿੱਖ ਸੀ ਤੇ ਪੰਜਾਬੀ ਸੀ
ਜੀ
ਔਰ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆਇਆ ਕਿ ਬਾਗ ਬਾਂ ਕੋ ਜ਼ਰੂਰਤ ਜਾਂ ਖੂਹ ਕੀ ਪੜੀ ਸਬਸੇ ਪਹਿਲੇ ਗਰਦਨ ਹਮਾਰੀ ਕਟੀ
ਬਿਲਕੁਲ
ਜਾਂ ਬਹਾਰ ਆਈ ਤੋ ਯੂ ਕਹਿਣੇ ਲਗੇ ਜੇ ਚਮਨ ਆਪਣਾ ਹੈ ਤੁਮਾਰਾ ਨਹੀਂ
ਬਿਲਕੁਲ ਬਿਲਕੁਲ
ਜਿਸ ਦੇਸ਼ ਦੀ ਆਜ਼ਾਦੀ ਲਈ ਅਸੀਂ ਕੁਰਬਾਨੀਆਂ ਕਰਦੇ ਰਹੇ ਉਸ ਦੇਸ਼ ਵਿੱਚ ਹੀ ਅੱਜ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਵੀ ਕਹਿ ਰਹੇ ਆ ਤੇ ਸਾਨੂੰ ਵੱਖਵਾਦੀ ਵੀ ਕਹਿ ਰਹੇ
ਬਿਲਕੁਲ ਸੋ ਗੈਰ ਬਣਾ ਦਿੱਤਾ ਗਿਆ ਉਪਰੇ ਕਰ ਦਿੱਤਾ ਗਿਆ ਸਾਨੂੰ ਜੀ
ਸਾਨੂੰ ਗੈਰ ਬਣਾ ਦਿੱਤਾ ਗਿਆ
ਜੀ
ਇਸੇ ਕਰਕੇ ਸਾਡੀ ਮੈਂ ਨੌਜਵਾਨ ਬੱਚਿਆਂ ਨੂੰ ਇਹ ਕਹਿਣਾ ਵੀ ਤੁਸੀਂ ਭਾਵੇਂ ਲੱਖ ਪ੍ਰਦੇਸਾਂ ਚ ਆ ਜਾਓ ਪਰ ਆਪਣੀ ਮਾਤ ਬੋਲੀ ਨੂੰ ਨੀ ਭੁੱਲਣਾ ਤੇ ਆਪਣੇ ਪੰਜਾਬ ਨੂੰ ਕਦੇ ਨੀ ਭੁੱਲਣਾ
ਜੀ ਜੀ ਸੋ ਇਹਨਾਂ
ਮੈਨੂੰ ਇੱਕ ਛੋਟੀ
ਜੀ ਜੀ
ਛੋਟੀ ਜਿਹੀ ਲਘੂ ਕਥਾ ਯਾਦ ਕਹਿੰਦੇ ਨੇ ਕਿ ਨੌਜਵਾਨ ਮੁੰਡਾ ਰੋਜ਼ੀ ਰੋਟੀ ਵਾਸਤੇ ਕਿਤੇ ਪ੍ਰਦੇਸਾਂ ਚ ਗਿਆ ਤੇ ਉਹ ਕਿਤੇ 15-16 ਸਾਲੀ ਵਾਪਸ ਆਇਆ ਤਾਂ ਉਸ ਦੇਸ਼ ਦੀ ਬੋਲੀ ਬੋਲੇ ਜਿਸ ਦੇਸ਼ ਵਿੱਚ ਰਹਿ ਕੇ ਆਇਆ ਸੀ ਤੇ ਇੱਕ ਦਿਨ ਉਹਦੀ ਮਾਂ ਨੇ ਉਹਦੇ ਦੋਸਤ ਨੂੰ ਪੁੱਛਿਆ ਵੀ ਮੇਰਾ ਮੁੰਡਾ ਬੋਲਦਾ ਕੀ ਹੈ ਉਹ ਕਹਿੰਦਾ ਮਾਂ ਤੇਰਾ ਮੁੰਡਾ ਉਸ ਦੇਸ਼ ਦੀ ਬੋਲੀ ਬੋਲਦਾ ਜਿਸ ਦੇਸ਼ ਵਿੱਚ ਰਹਿ ਕੇ ਆਇਆ ਤੇ ਉਹਦੀ ਮਾਂ ਨੇ ਉਸੇ ਵੇਲੇ ਕਹਿੰਦੇ ਸਿਰ ਕੱਜ ਲਿਆ ਸਿਰ ਕੱਜਣ ਦਾ ਮਤਲਬ ਹੁੰਦਾ ਸੀ ਵੀ ਤੇਰੀ ਮਾਂ ਮਰ ਗਈ
ਜੀ
ਜਾਣੀ ਕਿ ਸਾਡੀਆਂ ਮਾਵਾਂ ਉਸ ਵੇਲੇ ਕਹਿੰਦੀਆਂ ਸੀ ਜਿਹਨੇ ਆਪਣੀ ਮਾਂ ਬੋਲੀ ਵਿਸਾਰ ਦਿੱਤੀ ਸਮਝੋ ਉਹਨੇ ਆਪਣੀ ਮਾਂ ਵੀ ਵਿਸਾਰ ਦਿੱਤੀ
ਬਿਲਕੁਲ ਬਿਲਕੁਲ
ਸੋ ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਰੱਖਣਾ ਹੈ ਆਪਣੇ ਦੇਸ਼ ਵਤਨ ਪੰਜਾਬ ਦੇ ਨਾਲ ਮੋਹ ਰੱਖਣਾ ਇਹ ਬਹੁਤ ਜ਼ਰੂਰੀ ਬਹੁਤ ਜ਼ਰੂਰੀ
ਜੀ ਜੀ ਬਿਲਕੁਲ ਸੋ ਇਹਨਾਂ ਦਿਹਾੜਿਆਂ ਦੇ ਉੱਤੇ ਇਹ ਚਿੰਤਾਵਾਂ ਜਿਹੜੀਆਂ ਇਹ ਕਰਨੀਆਂ ਵੀ ਬਹੁਤ ਜ਼ਰੂਰੀ ਆ ਇਹਨਾਂ ਵਿਸ਼ਿਆਂ ਦੇ ਉੱਤੇ ਚਿੰਤਨ ਹੋਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਗੱਲਬਾਤ ਜਿਹੜੀ ਆ ਉਹ ਹੁੰਦੀ ਰਹਿਣੀ ਇਸ ਕਰਕੇ ਜ਼ਰੂਰੀ ਆ ਤਾਂ ਕਿ ਅਸੀਂ ਆਪਣੇ ਫਰਜ਼ਾਂ ਤੋਂ ਜ਼ਰੂਰ ਜਾਗਰੂਕ ਰਹੀਏ ਚੇਤਨ ਰਹੀਏ ਸੁਚੇਤ ਰਹੀਏ ਸੋ ਜੀ ਜੀ ਦਿਲਬਰ ਸਾਹਿਬ
ਬਿਲਕੁਲ ਦੇਖੋ ਹੱਕ ਜਿਹਨਾਂ ਦੇ ਆਪਣੇ ਆਪ ਕੇ ਰਹਿਣਗੇ ਅੰਮ੍ਰਿਤਾ ਪ੍ਰੀਤਮ ਨੇ ਇੱਕ ਗੱਲ ਕਹੀ ਸੀ ਵੀ ਕਿਕਰਾ ਵੀ ਕੰਡਿਆ ਲਿਆ ਉੱਤੋਂ ਚੜਿਆ ਪੋ ਹੱਕ ਜਿਹਨਾਂ ਦੇ ਆਪਣੇ ਆਪੇ ਲੈਣ ਦੇਖੋ ਜਿਵੇਂ ਅੱਜ ਹੁਣ ਕਿਸਾਨ ਜਥੇਬੰਦੀ ਪੰਜਾਬ ਦੇ ਵਿੱਚ ਆਪਣੇ ਹੱਕ ਲੈਣ ਵਾਸਤੇ ਧਰਨੇ ਲਾ ਕੇ ਬੈਠੀ ਹੈ ਵੇਖੋ ਸਾਨੂੰ ਹੱਕ ਲੈਣ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਸਾਨੂੰ ਹੱਕ ਕਿਵੇਂ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹੀ ਕਿਹਾ ਸੀ ਵੀ ਤੂੰ ਕਰ ਆਜ਼ਮਾ ਹੀਲ ਤੇ ਦਰਗ ਜਸਤਾ ਹਾਲ ਹਾਲ ਅਸਵਰਦਨ ਬਸ਼ਮ ਸ਼ੀਤ, ਜਦੋਂ ਕੋਈ ਵੀ ਹੀਲਾ ਬਾਕੀ ਨਾ ਰਹੇ ਤੇ ਫਿਰ ਕਹਿੰਦੇ ਨੇ ਹੱਕ ਵਿਚ ਤਲਵਾਰ ਫੜ ਲਵੋ। ਪਰ ਚਲੋ ਸਾਨੂੰ ਅੱਜ ਹੱਕ ਲੈਣ ਵਾਸਤੇ ਵੀ ਟ੍ਰੇਨਾਂ ਰੁਕਣੀਆਂ ਪੈ ਰਹੀਆਂ, ਸਾਨੂੰ ਲੋਕਾਂ ਨੂੰ ਦੱਸਣਾ ਪੈ ਰਿਹਾ ਵੀ ਸਾਡੇ ਹੱਕ ਕੀ ਹੈ ਤੇ ਕੇਂਦਰ ਸਾਡੇ ਨਾਲ ਕੀ। ਦੇਖੋ ਇੱਕ ਦੇਸ਼ ਦੇ ਵਿਚ ਵੱਖਰੇ ਵੱਖਰੇ ਕਾਨੂੰਨ ਲਾਗੂ ਕੀਤੇ ਜਾ ਰਹੇ, ਅਸੀਂ ਕਿਵੇਂ ਕਹਿ ਸਕਦੇ ਕਿ ਹਿੰਦੁਸਤਾਨ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇੱਕ ਹੈ, ਜਿਵੇਂ ਕਹਿ ਸਕਦੇ।
ਜੀ ਜੀ ਬਿਲਕੁਲ। ਸੋ ਦਿਲਬਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿਚ ਵੀ ਇਹਨਾਂ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਦੇ ਰਹਾਂਗੇ, ਪਰ ਅੱਜ ਅਸੀਂ ਅਗਲੀ ਜਿਹੜੀ ਗੱਲਬਾਤ ਹੈ ਉਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦੇ ਉੱਤੇ ਵੀ ਕਰਨੀ ਹੈ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਅਸੀਂ ਆਪ ਹੀ ਆਪਣੇ ਗੁਰੂਆਂ ਦੇ ਦਿੱਤੇ ਹੋਏ ਮਾਰਗ ਤੋਂ ਭਟਕ ਜਾਂਦੇ ਹਾਂ, ਜਿਹਦੇ ਕਾਰਨ ਸਾਨੂੰ ਫਿਰ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਉਹ ਝੱਲਣੀਆਂ ਵੀ ਪੈਂਦੀਆਂ ਹਨਾ। ਕਿਉਂਕਿ ਜੇਕਰ ਅਸੀਂ ਆਪਣੇ ਗੁਰੂਆਂ ਦੇ ਜੀਵਨ ਤੋਂ ਸੇਧ ਪ੍ਰਾਪਤ ਕਰੀਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਸਾਨੂੰ ਆਪ ਮੁਹਾਰੇ ਮਿਲਦਾ ਜਾਂਦਾ ਹੈ, ਕਿਉਂਕਿ ਬਰਕਤਾਂ ਜਿਹੜੀਆਂ ਉਹ ਗੁਰੂ ਹੈ ਸਾਡੀ ਝੋਲੀ ਪਾਉਣ ਵਾਲਾ। ਤੇ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਵੀ ਅਗਲੀ ਜਿਹੜੀ ਝਾਤ ਆ ਉਹ ਪਾਵਾਂਗੇ। ਫਿਲਹਾਲ ਇੱਕ ਬ੍ਰੇਕ ਸਾਨੂੰ ਲੈਣੀ ਪੈਣੀ ਹੈ, ਬ੍ਰੇਕ ਦਾ ਸਮਾਂ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਤੇ ਫਿਰ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜਾਰੀ ਰੱਖ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਸਾਡਾ ਮਾਰਨਿੰਗ ਸ਼ੋਅ, ਔਰ ਇਸ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਪਰ ਸਾਡੇ ਖਾਸ ਮਹਿਮਾਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਜਿਹੜੇ ਕਿ USA ਤੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਇਸ ਸਿਲਸਿਲੇ ਦੇ ਵਿੱਚ ਗੱਲਬਾਤ ਉਹਨਾਂ ਦੇ ਨਾਲ ਜਾਰੀ ਰਹੇਗੀ। ਫਿਲਹਾਲ ਕੁਝ ਦੋਸਤ ਸਾਡੇ ਨਾਲ ਬਣੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲਵਾਂ। ਅਰਸ਼ ਮੱਲੀ ਸਾਹਿਬ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਸ਼ ਜੀ, ਔਰ ਵੈਲਕਮ ਕਹਿੰਦੇ ਦਿਲਬਰ ਸਾਹਿਬ। ਦਿਲਬਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਜੀ।
ਧੰਨਵਾਦ
ਜੀ ਇਹਦੇ ਨਾਲ ਹੀ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਹੈਵ ਅ ਕਹਿੰਦੇ ਗ੍ਰੇਟ ਕੱਪ ਡੇ, ਇੰਜੋਏ ਯੂਰ ਹੋਲੀਡੇ, ਧੰਨਵਾਦ ਜੀ, ਤੁਸੀਂ ਵੀ ਇੰਜੋਏ ਕਰੋ ਬਿਲਕੁਲ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਕੀਪ ਇਟ ਅਪ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਜਿਹੜੀ ਹੈ ਉਹ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਵੀ ਬਣਾਈ ਹੋਈ ਹੈ, ਪੱਸੀ ਪਠਾਣਾ ਤੋਂ ਨਿਰਭਰ ਸਾਹਿਬ ਇੰਨੀ ਵੱਡੇ ਤੜਕੇ ਸਾਨੂੰ ਸੁਣਦੇ ਨੇ ਪੰਜਾਬ ਤੋਂ ਇਸ ਵੇਲੇ ਜੁੜੇ ਹੋਏ ਨੇ, ਤੇ ਉਹਨਾਂ ਨੇ ਕਿਹਾ ਜੀ ਦਿਲਬਰ ਜੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਅਸੀਂ ਕਹਿੰਦੇ ਹਾਂ ਕਿ ਹੀਰ ਜੰਮੇ ਪਰ ਗੁਆਂਢੀ ਦੇ ਜੰਮੇ, ਦਇਆ ਸਿੰਘ ਦਿਲਬਰ ਜਾਂ ਦਇਆ ਸਿੰਘ ਜ਼ਿੰਦਗੀ ਬਿਲਾਸ ਦੇ ਵਿੱਚ ਕਹਿੰਦੇ ਲਿਖਿਆ ਉਹਨਾਂ ਨੇ, ਸੋ ਉਹ ਵੀ ਕਾਫੀ ਸਾਹਿਤ ਪ੍ਰੇਮੀ ਨੇ ਔਰ ਸਾਹਿਤ ਪੜ੍ਹਦੇ ਰਹਿੰਦੇ ਆ, ਤੇ ਆਪਣਾ ਜਿਹੜਾ ਉਹ ਵਿਚਾਰ ਹੈ ਉਹ ਭੇਜ ਰਹੇ ਆ ਜੀ। ਸੋ ਦੋਸਤੋ ਤੁਹਾਡੇ ਸਾਰਿਆਂ ਦੇ ਇਸੇ ਤਰ੍ਹਾਂ ਅਸੀਂ ਵਿਚਾਰ ਜਿਹੜੇ ਸ਼ਾਮਿਲ ਕਰਦੇ ਰਹਾਂਗੇ। ਫਿਲਹਾਲ ਦਿਲਬਰ ਸਾਹਿਬ ਜਿਹੜੀ ਅਗਲੀ ਗੱਲਬਾਤ ਹੈ ਉਹ ਅਸੀਂ ਕਰਨੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਉੱਤੇ, ਕਿਉਂਕਿ ਕੱਲ ਹੀ ਪ੍ਰਕਾਸ਼ ਪੁਰਬ ਜਿਹੜਾ ਦੁਨੀਆਂ ਭਰ ਦੇ ਵਿੱਚ ਮਨਾਇਆ। ਜਦੋਂ ਉਹਨਾਂ ਦੇ ਜੀਵਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜੀਵਨ ਤੋਂ ਬਹੁਤ ਵੱਡੀ ਸੇਧ ਲੈਣ ਦੀ ਜਿਹੜੀ ਲੋੜ ਹੈ, ਬਹੁਤ ਵੱਡੀ ਲੋੜ ਹੈ ਸਾਡੇ ਬੱਚਿਆਂ ਦੇ ਲਈ, ਸਾਡੇ ਲਈ ਬਹੁਤ ਵੱਡੀ ਲੋੜ ਹੈ ਹਨਾ। ਅਸੀਂ ਜੇ ਉਹਨਾਂ ਦੀ ਸੇਵਾ ਤੇ ਸਮਰਪਣ ਦੀ ਭਾਵਨਾ ਦੇਖੀਏ, ਜਿੰਨੀ ਜਦੋਂ ਜਹਿਦ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਦੇਖੀ, ਛੋਟੀ ਜਿਹੀ ਉਮਰ ਦੇ ਵਿੱਚ, 7 ਸਾਲ ਦੀ ਉਮਰ ਦੇ ਵਿੱਚ ਮਹਿਜ਼ 7 ਸਾਲ ਦੇ ਬੱਚੇ ਦੇ ਮਾਂ ਬਾਪ ਦਾ ਚਲੇ ਜਾਣਾ, ਗੁਜ਼ਰ ਜਾਣਾ, ਔਰ ਉਸ ਉਮਰੇ ਮਿਹਨਤ ਕਰਕੇ ਸਖ਼ਤ ਘਾਲਣਾ ਕਰਕੇ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਨਾ, ਔਰ ਅੰਤਾਂ ਦੀ ਨਿਮਰਤਾ ਦੇ ਨਾਲ ਔਰ ਸੇਵਾ ਤੇ ਸਮਰਪਣ ਭਾਵਨਾ ਦੇ ਨਾਲ ਉਹਨਾਂ ਨੇ ਉਹ ਜਿਹੜਾ ਜੀਵਨ ਆ ਜੀਆ, ਔਰ ਉਸ ਤੋਂ ਬਾਅਦ ਗੁਰੂ ਦੀ ਇਹ ਜਿਹੜੀ ਪਦਵੀ ਆ, ਇਹ ਗੁਰਿਆਈ ਜਿਹੜੀ ਆ ਉਹ ਉਹਨਾਂ ਨੇ ਪ੍ਰਾਪਤ ਕੀਤੀ ਆ। ਅੱਜ ਉਹਨਾਂ ਨੂੰ ਯਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਜੀਵਨ ਤੋਂ ਵੱਡੀ ਜਿਹੜੀ ਸੇਧ ਆ ਉਹ ਲੈਣ ਦੀ ਵੀ ਲੋੜ ਹੈ। ਤੁਸੀਂ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਪਾਉਂਦੇ ਆ, ਸਾਡੇ ਸਰੋਤਿਆਂ ਦੇ ਨਾਲ ਸਾਂਝ ਜ਼ਰੂਰ ਬਣਾਓ।
ਧੰਨ ਧੰਨ ਸੋਧੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮ ਦਿਵਸ ਦੀ ਮੈਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈ ਭੇਟਾ ਕਰਦਾ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਉਨਾ ਮੰਡੀ ਲਾਹੌਰ ਦੇ ਵਿੱਚ ਹੋਇਆ
ਜੀ।
ਇਹਨਾਂ ਦੇ ਪਿਤਾ ਦਾ ਨਾਂ ਸੀ ਭਾਈ ਹਰਦਾਸ ਤੇ ਮਾਤਾ ਦਾ ਨਾਂ ਸੀ ਦਇਆਵੰਤੀ
ਜੀ।
ਇਹਨਾਂ ਦਾ ਜਨਮ 24 ਸਤੰਬਰ 1534 ਈਸਵੀ ਦਿਨ ਵੀਰਵਾਰ ਨੂੰ ਹੋਇਆ ਸੀ
ਜੀ।
ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 7 ਸਾਲ ਗੁਰਿਆਈ ਕੀਤੀ ਹੈ
ਬਿਲਕੁਲ,
ਤੇ ਉਹਨਾਂ ਨੇ ਕੁੱਲ ਉਮਰ ਜਿਹੜੀ ਹੈ 46 ਸਾਲ 11 ਮਹੀਨੇ 7 ਦਿਨ ਦੀ ਭੋਗੀ ਹੈ
ਜੀ।
ਤੇ ਉਹਨਾਂ ਦੇ ਜਿਹੜੇ ਮਹਿਲ ਸੀ ਮਾਤਾ ਭਾਨੀ ਦੀ
ਜੀ,
ਵੇਖੋ ਭੈਣ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਮਾਤਾ ਭਾਨੀ ਜਿਹੜੀ ਸੀ
ਜੀ
ਉਹ ਸਿੱਖ ਪੰਥ ਦੀ ਕਿੱਡੀ ਵੱਡੀ ਸ਼ਖਸੀਅਤ ਨੇ। ਉਹਨਾਂ ਦਾ ਪਿਤਾ ਵੀ ਗੁਰੂ ਅਮਰਦਾਸ
ਬਿਲਕੁਲ,
ਉਹਨਾਂ ਦਾ ਪਤੀ ਵੀ ਗੁਰੂ ਰਾਮਦਾਸ, ਉਹਨਾਂ ਦਾ ਪੁੱਤਰ ਵੀ ਗੁਰੂ ਅਰਜਨ ਦੇਵ
ਜੀ,
ਉਹਨਾਂ ਦਾ ਪੋਤਰਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਦਾ ਪੜਪੋਤਰਾ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਤੇ ਪੜਪੋਤਰੇ ਦਾ ਅੱਗੇ ਪੁੱਤਰ ਗੁਰੂ ਗੋਬਿੰਦ ਸਿੰਘ, ਉਹ ਵੀ ਗੁਰੂ। ਦੱਸੋ ਦੁਨੀਆਂ ਵਿਚ ਕਿਹੜੀ ਮਾਂ ਆ ਜਿਹਨੇ ਗੁਰੂਆਂ ਦੀ ਵੰਸ਼ ਨੂੰ ਜਨਮ ਦਿੱਤਾ ਹੈ
ਬਿਲਕੁਲ ਬਿਲਕੁਲ।
ਔਰ ਇਹ ਫਖਰ ਹਾਸਲ ਹੈ ਕੇਵਲ ਤੇ ਕੇਵਲ ਸਾਡੀ ਇਸ ਮਾਤ ਭਾਨੀ ਨੂੰ, ਜਿਹਨਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ਵਿਆਹ ਹੋਇਆ
ਜੀ।
ਔਰ ਮੈਂ ਅੱਜ ਦੇ ਨੌਜਵਾਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਧ ਲੈਣ
ਜੀ।
ਦੇਖੋ ਛੋਟੀ ਜਿਹੀ ਉਮਰ ਹੈ, ਛੋਟੀ ਜਿਹੀ ਉਮਰ ਦੇ ਵਿੱਚ ਜਦੋਂ ਮਾਤਾ ਪਿਤਾ ਕਾਲ ਚਲਾਣਾ ਕਰ ਗਏ, ਸ਼ਰੀਕਿਆਂ ਨੇ ਬਾਹ ਨਾ ਫੜੀ, ਇੱਕ ਦਿਨ ਉਹਦੀ ਨਾਨੀ ਆਈ, ਉਹਨੂੰ ਉਂਗਲ ਲਾ ਕੇ ਆਪਣੇ ਪਿੰਡ ਲੈ ਆਈ ਬਾਸਰ ਕੇ, ਤੇ ਹੁਣ ਨਾਨਕੇ ਵੀ ਅਮੀਰ ਨਹੀਂ ਸੀ, ਉਹਨਾਂ ਨੇ ਛੋਲੇ ਮਾੜੇ ਜਿਹੇ ਉਬਾਲਦੇ ਨੇ, ਕਹਿਣਾ ਜਾ ਕਾਕਾ ਵੇਚ ਆ। ਇਹਨੇ ਮਹਾਰਾਜ ਦੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਅੱਗੇ ਆਣ ਕੇ ਖੜ ਕੇ ਛੋਲੇ ਵੇਚਣੇ
ਜੀ।
ਕਿਸੇ ਨੇ ਕਹਿਣਾ ਇਹ ਗੰਦੇ ਹੈ, ਕਿਸੇ ਨੇ ਕਹਿਣਾ ਇਹਦੇ ਚ ਲੂਣ ਮਿਰਚ ਹੈ ਨੀ, ਕਿਸੇ ਨੇ ਕਹਿਣਾ ਇਹ ਫਟੇ ਪੁਰਾਣੇ ਕੱਪੜੇ ਪਾਏ ਹੋ, ਇਹਨੇ ਤਾਂ ਸਫਾਈ ਦਾ ਕੋਈ ਹੈ ਨੀ। ਇੱਕ ਦਿਨ ਏਦਾਂ ਹੀ ਗੁਰੂ ਅਮਰਦਾਸ ਮਹਾਰਾਜ ਮਹਿਲਾਂ ਵਿਚ ਬੈਠੇ ਸੀ ਤੇ ਮਾਤਾ ਮਨਸਾ ਦੇਵੀ ਵੀ ਬੈਠੇ ਸੀ, ਉਹ ਕਹਿੰਦੇ ਮਾਤਾ ਮਨਸਾ ਦੇਵੀ ਕਹਿਣ ਲੱਗੀ ਮਹਾਰਾਜ ਨੂੰ, ਮਹਾਰਾਜ ਵੀ ਘਰ ਦੇ ਕੰਮਾਂ ਵੱਲ ਵੀ ਕਦੀ ਖਿਆਲ ਕਰ ਲਵੋ, ਜੇ ਇੱਧਰ ਬੀਬੀ ਭਾਨੀ ਮਟਿਆਰ ਹੋ ਗਈ ਇਹਦੇ ਵਾਸਤੇ ਕੋਈ ਵਰਦੀ ਤਲਾਸ਼ੀ ਕਰ ਲਵੋ
ਜੀ।
ਤਾਂ ਪੰਡਿਤ ਨੂੰ ਸੱਦ ਲਿਆ ਮਹਾਰਾਜ ਨੇ ਉਸੇ ਵੇਲੇ, ਤੇ ਉਹ ਅਜੇ ਇਹਨੇ ਹੀ ਪੁੱਛਿਆ ਵੀ ਪੰਡਿਤ ਜੀ ਸਾਡੀ ਲੜਕੀ ਵਾਸਤੇ ਕੋਈ ਵਾਰਤਾ ਲੱਭੋ, ਉਹਨਾਂ ਦਿਨਾਂ ਚ ਲਾਗੀ ਆਮ ਰਿਸ਼ਤਾ ਲੱਭਦੇ ਸੀ। ਜਦੋਂ ਕਹਿੰਦੇ ਤੁਰਨ ਲੱਗਾ ਨਾ ਤੇ ਪੰਡਿਤ ਕਹਿੰਦਾ ਮਾਤਾ ਜੀ ਲੜਕਾ ਤਾਂ ਦੱਸ ਦਿਓ ਕਿਵੇਂ ਦਾ ਹੋਣਾ ਚਾਹੀਦਾ
ਜੀ।
ਤੇ ਇਧਰ ਮਹਿਲਾਂ ਦੇ ਬਾਹਰ ਇਹਨੇ ਭਾਈ ਜੇਠੇ ਨੇ ਆਣ ਕੇ ਇੱਕ ਹੋਕਾ ਦੇ ਦਿੱਤਾ ਵੀ ਛੋਲੇ ਲੈ ਲਓ ਤੇ ਘੁੰਗਣੀਆਂ ਲੈ ਲਓ। ਤੇ ਮਾਤਾ ਮਨਸਾ ਦੇਵੀ ਇਸ਼ਾਰਾ ਜਿਹਾ ਕਰਕੇ ਕਹਿੰਦੇ ਪੰਡਿਤ ਜੀ ਲੜਕਾ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਬਾਹਰ ਛੋਲੇ ਵੇਚਣਾ ਪਿਆ। ਤੇ ਗੁਰੂ ਅਮਰਦਾਸ ਮਹਾਰਾਜ ਪਾਠ ਕਹਿੰਦੇ ਜੇ ਇਹੋ ਜਿਹਾ ਚਾਹੀਦਾ ਫਿਰ ਇਹੋ ਜਿਹਾ ਤਾਂ ਇਹੀ ਹੈ। ਮਹਾਰਾਜ ਕਹਿੰਦੇ ਪੰਡਿਤ ਜੀ ਆਵਾਜ਼ ਤੇ ਮਾਰ ਲਓ ਮੁੰਡੇ
ਨੇ,
ਆਵਾਜ਼ ਮਾਰ ਲਈ। ਇਹ ਭਾਈ ਜੇਠਾ ਬੜਾ ਖੁਸ਼ ਹੋਇਆ, ਕਹਿੰਦਾ ਵੀ ਅੱਜ ਮਹਾਰਾਜ ਨੇ ਮੇਰੇ ਛੋਲੇ ਖਰੀਦ ਲੈਣੇ ਆ ਤੇ ਮੈਂ ਜਾ ਕੇ ਮਹਾਰਾਜ ਦੇ ਫਿਰ ਦਰਬਾਰ ਦੀ ਜਾ ਕੇ ਸੇਵਾ ਕਰਾਂਗਾ। ਦੇਖੋ ਮਨ ਵਿੱਚ ਕਿੰਨਾ ਚਾਅ ਸੀ ਸੇਵਾ ਦਾ। ਤੇ ਉਹਨੇ ਛਾਬੜੀ ਸਿਰ ਤੋਂ ਲਾਈ, ਮਾਤਾ ਜੀ ਨੇ ਚਰਨ ਵੰਦਨਾ ਕੀਤੀ, ਮਹਾਰਾਜ ਨੂੰ ਕੀਤੀ ਤੇ ਮਹਾਰਾਜ ਨੇ ਸਾਰੇ ਸਵਾਲ ਪੁੱਛੇ ਨੇ। ਕਹਿੰਦੇ ਵੀ ਤੂੰ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਆਪਾਂ ਵੀ ਸਵਾਲ ਕਰਦੇ। ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਮਹਾਰਾਜ ਨੇ ਸਾਰੀਆਂ ਗੱਲਾਂ ਪੁੱਛੀਆਂ ਵੀ ਤੂੰ ਕੌਣ ਹੈ। ਇਹ ਕਿਹਾ ਜੀ ਵੀ ਮੈਂ ਮੇਰਾ ਨਾਂ ਜੇਠਾ, ਮੇਰੇ ਮਾਤਾ ਪਿਤਾ ਕਾਲ ਚਲਾਣਾ ਕਰ ਗਿਆ, ਮੈਂ ਨਾਨਕੇ ਪਿੰਡ ਰਹਿਣਾ। ਤੇ ਮਹਾਰਾਜ ਨੇ ਜੋ ਸਾਰੀਆਂ ਗੱਲਾਂ ਪੁੱਛ ਲਈਆਂ ਵੀ ਤੁਸੀਂ ਗੋਤ ਕੀ ਹੈ ਤੁਹਾਡੀ, ਇਹ ਕਹਿੰਦੇ ਜੀ ਅਸੀਂ ਸੋਧੀ ਜਾਤ ਤੇ ਹੁੰਦੇ ਹਾਂ, ਅਜੇ ਕਿ ਜਾਤ ਬਰਾਦਰੀ ਸਾਨੂੰ ਨਹੀਂ ਵੇਖਣੀ ਚਾਹੀਦੀ।
ਜੀ ਜੀ
ਮਹਾਰਾਜ ਬਾਣੀ ਚ ਲਿਖਦੇ ਆ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਵਸੇ ਬਹੁਤ ਵਿਕਾਰਾ।
ਜੀ ਜੀ
ਅਜੇ ਕਿ ਮਹਾਰਾਜ ਜਾਤ ਪਾਤ ਨੀ ਸੀ ਰੱਖਦੇ, ਪਰ ਲੇਕਿਨ ਉਹਨੇ ਵੈਸੇ ਪੁੱਛਿਆ ਵੀ ਤੁਸੀਂ ਕੌਣ ਜੀ, ਕਹਿੰਦੇ ਜੀ ਅਸੀਂ ਸੋਧੀ ਜਾਤੇ ਹਾਂ।
ਜੀ
ਇੱਕ ਗੱਲ ਮਹਾਰਾਜ ਨੇ ਇੱਕ ਸਵਾਲ ਪੁੱਛਿਆ ਇਸ ਜੇਠੇ ਨੂੰ ਕਿ ਮੈਂ ਭੈਣ ਜੀ ਆਪਣੇ ਸਰੋਤਿਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਜਿਹੜੇ ਮੇਰੇ ਆਪਣੇ ਲੜਕੇ ਲੜਕੀਆਂ ਦੇ ਰਿਸ਼ਤੇ ਲੱਭਦੇ ਆ ਨਾ, ਉਹਨਾਂ ਲਈ ਇਹ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਤੁਸੀਂ ਵੀ ਇਹ ਲੜਕੇ ਆਪਣੇ ਲੜਕੇ ਲੜਕੀ ਵਾਸਤੇ ਕੋਈ ਵਾਰ ਲੱਭਣ ਜਾਓ ਨਾ ਤਾਂ ਇਹ ਸਵਾਲ ਤੁਸੀਂ ਵੀ ਕਰ ਲਿਆ ਕਰੋ। ਅਸੀਂ ਅੱਜ ਕੱਲ ਸਿਰਫ ਇੱਕੋ ਹੀ ਗੱਲ ਵੇਖਦੇ ਹਾਂ ਵੀ ਇਸ ਘਰ ਦੀ ਜਾਇਦਾਦ ਕਿੰਨੀ ਹੈ, ਸਾਡੇ ਲੜਕੇ ਦੇ ਹਿੱਸੇ ਖੇਤ ਕਿੰਨੇ ਆਉਣਗੇ, ਇਹ ਘਰ ਕਿੱਦਾਂ ਦਾ ਆ। ਅਸੀਂ ਅੱਜ ਅਮੀਰੀ ਵੇਖ ਕੇ ਰਿਸ਼ਤੇ ਕਰ ਰਹੇ ਹਾਂ ਆਪਣੇ ਬੱਚੇ ਬੱਚਿਆਂ ਦੇ, ਮਾਫ਼ ਕਰਿਆ ਜੀ।
ਜੀ ਬਿਲਕੁਲ।
ਤੇ ਮਹਾਰਾਜ ਨੂੰ ਇੱਕ ਲੜਕੇ ਨੂੰ ਸਵਾਰ ਕੀਤਾ ਸੀ, ਕਹਿੰਦਾ ਬੇਟੇ ਆ ਤੂੰ ਗੁਰਬਾਣੀ ਪੜ੍ਹਦਾ।
ਜੀ
ਮਹਾਰਾਜ ਨੇ ਭਾਈ ਜੇਠੇ ਨੇ ਸਵਾਲ ਕੀਤਾ ਸੀ ਵੀ ਤੂੰ ਗੁਰਬਾਣੀ ਪੜ੍ਹਦਾ, ਉਹ ਹੱਥ ਜੁੜ ਕੇ ਕਹਿੰਦਾ ਮਹਾਰਾਜ ਜੀ ਸੱਚ ਜਾਣੋ ਨਾ ਵੀ ਹੁਣ ਤੱਕ ਜਿੰਨੀ ਬਾਣੀ ਲਿਖੀ ਉਹ ਮੇਰੇ ਕੰਠ ਹੈ।
ਜੀ
ਜਦੋਂ ਇਹ ਗੱਲ ਕਹੀ ਨਾ ਜੇਠੇ ਨੇ ਮਹਾਰਾਜ ਨੂੰ ਵੀ ਮਹਾਰਾਜ ਹੁਣ ਤੱਕ ਜਿੰਨੀ ਬਾਣੀ ਮੈਂ ਲਿਖੀ ਗਈ ਉਹ ਕੰਠ ਹੈ, ਤੇ ਮਹਾਰਾਜ ਨੇ ਅੱਖਾਂ ਭਰ ਲਈਆਂ।
ਜੀ
ਮਹਾਰਾਜ ਨੂੰ ਉਸ ਵੇਲੇ ਕਿਹਾ ਵੀ ਲਿਆਓ ਥਾਲ, ਲਿਆਓ ਥਾਲ ਦੇ ਵਿੱਚ ਸਗਨ ਪਾ ਲਿਆ ਮਹਾਰਾਜ।
ਜੀ ਜੀ
ਤੇ ਜਦੋਂ ਪਾਉਣ ਲੱਗੇ ਨਾ ਭਾਈ ਜੇਠਾ ਅੱਖਾਂ ਭਰ ਕੇ ਰੋਣ ਲੱਗ ਪਿਆ, ਕਹਿੰਦਾ ਮਹਾਰਾਜ ਮੈਂ ਤੁਹਾਡੀ ਲੜਕੀ ਦੇ ਕਾਬਲ ਹੀ ਨੀ। ਮਹਾਰਾਜ ਕਹਿੰਦੇ ਕਿਉਂ, ਕਹਿੰਦਾ ਜੀ ਮੇਰੇ ਕੋਲ ਕੁੱਲੀ ਨੀ, ਕੋਈ ਗੁੱਲੀ ਨੀ, ਕੋਈ ਜੁੱਲੀ ਨੀ। ਤੇ ਮਹਾਰਾਜ ਕਹਿੰਦੇ ਤੂੰ ਕੁੱਲੀ ਗਿੱਲੀ ਦੀ ਗੱਲ ਕਰਦਾ, ਉਹ ਤੇਰੇ ਤੇ ਸੋਨੇ ਦੇ ਮੰਦਿਰ ਬਣਨਗੇ। ਉਹ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਖਾਣ ਵਾਸਤੇ ਵੀ ਕੁੱਝ ਨੀ। ਕਹਿੰਦੇ ਤੂੰ ਖਾਣ ਦੀ ਗੱਲ ਕਰਦਾ, ਤੇਰੇ ਲੰਗਰਾਂ ਚੋਂ ਭੁੱਖੇ ਲੰਗਰ ਛੱਕ ਕੇ ਗਾ, ਧੰਨ ਗੁਰੂ ਰਾਮਦਾਸ ਕਹਿਣਗੇ।
ਵਾਹਿਗੁਰੂ।
ਨਾਲੇ ਮਹਾਰਾਜ ਨੇ ਅਸੀਸਾਂ ਦਿੱਤੀਆਂ, ਨਾਲੇ ਵਰ ਦਿੱਤੇ, ਨਾਲੇ ਉਹਦੀ ਝੋਲੀ ਚ ਸਗਨ ਪਾਇਆ।
ਜੀ
ਤੇ ਅੱਜ ਅਸੀਂ ਰਿਸ਼ਤਾ ਕਰਨ ਲੱਗਿਆ ਵੇਖਦੇ ਹਾਂ ਸਾਡਾ ਜਵਾਈ ਜਿਹੜਾ ਬੜਾ ਆਲੀਸ਼ਾਨ ਹੋਣਾ ਚਾਹੀਦਾ। ਅੱਜ ਜੇ ਕਿਤੇ ਸਾਨੂੰ ਇਸ ਤਰ੍ਹਾਂ ਰਿਸ਼ਤੇ ਕਰਨ ਨੂੰ ਪੈ ਜਾਣ, ਅਸੀਂ ਕਰਾਂਗੇ ਹਰ ਦਿਨ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਜਦੋਂ ਕਿਸੇ ਘਰ ਆਪਣੇ ਲੜਕੇ ਲੜਕੀ ਦਾ ਰਿਸ਼ਤਾ ਕਰਨ ਜਾਓ, ਇਹ ਪੁੱਛਿਆ ਕਰੋ ਕਾਕੇ ਵੀ ਤੁਹਾਡੇ ਘਰ ਚੋਂ ਗੁਰੂ ਨਾਨਕ ਦੀ ਬਾਣੀ ਦੇ ਨਾਲ ਕਿੰਨੇ ਕੁ ਜੁੜੇ ਹੋਏ ਨੇ। ਪਰ ਇਹ ਅੱਜ ਅਸੀਂ ਕੁਛ ਨੀ ਸਵਾਲ ਕਰਦੇ, ਇਹ ਗੱਲ ਸਾਨੂੰ ਪੁੱਛਣੀ ਚਾਹੀਦੀ ਆਪਣੇ ਬੱਚਿਆਂ ਦੇ ਰਿਸ਼ਤੇ ਤੈਅ ਕਰਨ ਵੇਲੇ। ਤੋ ਮਹਾਰਾਜ ਨੇ ਦੇਖੋ ਗੁਰੂ ਰਾਮਦਾਸ ਦੀ ਝੋਲੀ ਚ ਪਾਤਾ, ਸਗਨ ਪਾਤਾ, ਫਿਰ ਮਹਾਰਾਜ ਨੇ ਦੇਖੋ ਇਹਨੂੰ ਗੁਰਗੱਦੀ ਦਿੱਤੀ। ਹਾਂਜੀ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚੋ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਗੁਰੂ ਅਮਰਦਾਸ ਮਹਾਰਾਜ ਨੇ ਵੀ ਬੜੀ ਅਲੌਕਿਕ ਚੋਜ ਨੇ, ਉਹਨਾਂ ਨੇ ਭਾਈ ਜੇਠੇ ਦੀ ਝੋਲੀ ਚ ਸਗਨ ਪਾਇਆ, ਭਾਨੀ ਦਾ ਵਿਆਹ ਇਹਦੇ ਨਾਲ ਕੀਤਾ, ਔਰ ਇਹਨਾਂ ਦੇ ਤਿੰਨ ਪੁੱਤਰ ਪੈਦਾ ਹੋਏ, ਸ਼੍ਰੀ ਪ੍ਰਿਥੀ ਚੰਦ ਜੀ, ਸ਼੍ਰੀ ਮਹਾਦੇਵ ਤੇ ਸ਼੍ਰੀ ਅਰਜਨ ਦੇਵ। ਔਰ ਅਰਜਨ ਦੇਵ ਜੀ ਬਾਅਦ ਵਿੱਚ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋਏ। ਸੋ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਕਿ ਅੱਜ ਸਾਡੇ ਬੱਚੇ ਬੱਚੀਆਂ ਦੇ ਵਿਆਹ ਹੁੰਦੇ ਆ ਤੇ ਅਸੀਂ ਚਾਰ ਲਾਵਾਂ ਲੈਣੇ। ਇਹ ਚਾਰ ਲਾਵਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਰਾਗ ਸੂਹੀ ਦੇ ਵਿੱਚ ਚਾਰਨ ਕੀਤੀਆਂ।
ਜੀ ਜੀ
ਤੇ ਮੈਂ ਉਹਨਾਂ ਬੱਚੇ ਬੱਚਿਆਂ ਨੂੰ ਜਿਨ੍ਹਾਂ ਦੇ ਵਿਆਹ ਹੋਏ ਨੇ ਜਾਂ ਜਿਨ੍ਹਾਂ ਦੇ ਵਿਆਹ ਹੋਣ ਵਾਲੇ ਨੇ, ਇਹ ਗੱਲ ਕਹਿ ਦਿਆਂ ਕਿ ਬੱਚਿਓ ਜਦੋਂ ਕਦੀ ਤੁਹਾਡੇ ਆਨੰਦ ਕਾਰਜ ਹੋਣ, ਲਾਵਾਂ ਨੂੰ ਬੜੇ ਗੌਰ ਨਾਲ ਸੁਣਿਆ ਕਰੋ।
ਬਿਲਕੁਲ,
ਅਸੀਂ ਕੇਵਲ ਤੇ ਕੇਵਲ ਲਾਵਾਂ ਲੈਣ ਤੱਕ ਸੀਮਤ ਹੁੰਦੇ ਵੀ ਲਾਵਾਂ ਲਾਓ ਫਟਾਫਟ ਪੈਲਸ ਵਿੱਚ ਜਾ ਕੇ ਆਪਣਾ ਮੌਜ ਮੇਲਾ ਕਰੀਏ, ਪਰ ਨਹੀਂ, ਲਾਵਾਂ ਸੁਣੋਗੇ ਤੁਹਾਡਾ ਗ੍ਰਿਸ਼ਟ ਜੀਵਨ ਬੜਾ ਸੁਹਨੜਾ ਹੋਵੇਗਾ, ਬੜਾ ਸੁਖੀ ਹੋਵੇਗਾ, ਕਿਉਂਕਿ ਪਹਿਲੀ ਲਾਮ ਦੇ ਵਿੱਚ ਮਹਾਰਾਜ ਨੇ ਧਰਮ ਨੂੰ ਵਿਸਾਰਨੀ ਜਾਣ ਦਾ ਸਮਾਂ ਨੀ
ਜੀ,
ਮੈਂ ਪਹਿਲੀ ਲਾਮ ਦੇ ਵਿੱਚ ਮਹਾਰਾਜ ਨੇ ਧਰਮ ਨੂੰ ਦ੍ਰਿੜ ਕਰਵਾ ਤਾ,
ਬਿਲਕੁਲ,
ਦੂਸਰੀ ਲਾਮ ਦੇ ਵਿੱਚ ਉਹਨਾਂ ਨੇ ਨਿਰਭਉ ਬਾਰੇ ਦੱਸਿਆ, ਤੀਸਰੀ ਲਾਮ ਦੇ ਵਿੱਚ ਵਿਰਾਗ ਬਾਰੇ ਦੱਸਿਆ, ਚੌਥੀ ਲਾਮ ਦੇ ਵਿੱਚ ਸਹਿਜ ਬਾਰੇ ਦੱਸਿਆ। ਸਹਿਜ ਕੀ ਹੈ, ਵਿਰਾਗ ਕੀ ਹੈ, ਨਿਰਭਉ ਕੀ ਹੈ ਤੇ ਧਰਮ ਕੀ ਹੈ।
ਬਿਲਕੁਲ ਦਿਲਬਰ ਸਾਹਿਬ, ਲਾਵਾਂ ਦੇ ਉੱਤੇ ਇੱਕ ਵਿਸਥਾਰ ਦੇ ਵਿੱਚ ਗੱਲਬਾਤ ਜਿਹੜੀ ਉਹ ਜ਼ਰੂਰ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਕਰਾਂਗੇ, ਕਿਉਂਕਿ ਇਹਦੇ ਬਾਰੇ ਮੈਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਸਵਾਲ ਜਿਹੜੇ ਉਹ ਆਏ ਸੀਗੇ ਕਿ ਇਹਦੇ ਉੱਤੇ ਜ਼ਰੂਰ ਗੱਲਬਾਤ ਹੋਵੇ ਜਾਂ ਇਹਦੇ ਉੱਤੇ ਕੋਈ ਲੇਖ ਇਹੋ ਜਿਹਾ ਲਿਖਿਆ ਜਾਵੇ। ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਲੇਖ ਵੀ ਲਿਖਿਆ ਸੀ, ਪਰ ਜਦੋਂ ਅਸੀਂ ਧਾਰਮਿਕ ਤੌਰ ਦੇ ਉੱਤੇ ਜਦੋਂ ਉਸ ਨੂੰ ਵਿਚਾਰਨਾ ਤਾਂ ਕੀ ਅਰਥ ਹੋਣੇ ਚਾਹੀਦੇ ਆ ਤੇ ਕਿਸ ਤਰ੍ਹਾਂ ਉਸ ਨੂੰ ਸਮਝਣ ਦੀ ਲੋੜ ਹੈ, ਇਹ ਜ਼ਰੂਰੀ ਹੈ, ਅਸੀਂ ਜ਼ਰੂਰ ਗੱਲ ਕਰਾਂਗੇ। ਪਰ ਗੁਰੂ ਰਾਮਦਾਸ ਜੀ ਦੀ ਇਹ ਬਹੁਤ ਵਡਮੁੱਲੀ ਦੇਣ ਹੈ ਗੁਰਬਾਣੀ ਦੇ ਰੂਪ ਦੇ ਵਿੱਚ ਜੀ।
ਵਡਮੁੱਲੀ, ਬਿਲਕੁਲ 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 ਬਿਲਕੁਲ, ਉਹਨਾਂ ਨੇ 689 ਸ਼ਬਦ ਆਪਣੀ ਕਲਮ ਨਾਲ ਲਿਖੇ ਗੁਰੂ ਰਾਮਦਾਸ ਮਹਾਰਾਜ ਨੇ
ਜੀ,
ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ
ਜੀ।
ਔਰ ਇਤਨੀ ਬਾਣੀ ਗੁਰੂ ਰਾਮਦਾਸ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਈ ਹੈ। ਔਰ ਵੇਖੋ ਗੁਰੂ ਇਤਨੀ ਨਿਮਰਤ ਆਈ ਸੀ, ਬਾਬਾ ਸ਼੍ਰੀ ਚੰਦ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਇਹਨਾਂ ਨੂੰ ਮਿਲਣ ਆਏ ਤੇ ਉਹਨਾਂ ਨੇ ਵੈਸੇ ਹੀ ਸਵਾਲ ਕਰ ਦਿੱਤਾ, ਕਹਿੰਦੇ ਵੀ ਤੁਸੀਂ ਆਹ ਦਾੜਾ ਕਿਉਂ ਵਧਾਇਆ ਹੋਇਆ, ਤੇ ਉਹ ਕਹਿੰਦੇ ਜੀ ਆਪ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ ਕਰਨ ਲਈ। ਦੇਖੋ ਕਿੱਡੀ ਨਿਮਰਤ ਆਈ,
ਬਿਲਕੁਲ ਬਿਲਕੁਲ,
ਹੈ ਨਾ। ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਵੀ ਆਹੀ ਨਿਮਰਤਾ ਸੀ ਜਿਹੜੀ ਸਾਡੇ ਕੋਲੋਂ ਗੁਰਗੱਦੀ ਲੈ ਗਏ ਤੁਸੀਂ
ਜੀ।
ਪਰ ਮਹਾਰਾਜ ਨੇ ਵੇਖੋ ਕਿੰਨੀ ਸੁੰਦਰ ਬਾਣੀ ਲਿਖੇ ਆ, ਅੱਜ ਉਹਨਾਂ ਦੀ ਬਾਣੀ ਛੱਤੇ ਉਹਨਾਂ ਦੇ ਜਿਹੜੇ ਆ ਉਹ ਆਸਾ ਦੀ ਵਾਰ ਦੇ ਵਿੱਚ ਸੰਗਤਾਂ ਸਰਵਣ ਕਰਦੀਆਂ, ਕਿੰਨਾ ਸਕੂਨ ਮਿਲਦਾ ਆਸਾ ਦੀ ਵਾਰ ਸੁਣ ਕੇ
ਜੀ।
ਤੋ ਇਹ ਗੁਰੂ ਰਾਮਦਾਸ ਮਹਾਰਾਜ ਦੀ ਬਹੁਤ ਵੱਡੀ ਸਾਨੂੰ ਦੇਣ ਹੈ, ਸਾਨੂੰ ਗੁਰੂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਹੁਤ ਇਹਨਾਂ ਤੋਂ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।
ਬਿਲਕੁਲ, ਸੋ ਦਿਲਬਰ ਸਾਹਿਬ ਜਿਵੇਂ ਵਿਰੋਧ ਜਦੋਂ ਹੋਇਆ ਉਹਨਾਂ ਦਾ, ਉਹਦੇ ਵਿੱਚ ਵੀ ਨਿਮਰ ਰਹਿਣਾ, ਸਹਿਜ ਰਹਿਣਾ, ਔਰ ਇਹ ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸਾਨੂੰ ਅੱਜ ਸਿੱਖਣ ਦੀ ਲੋੜ ਹੈ, ਕਿਉਂਕਿ ਅੱਜ ਸਾਡੇ ਵਿੱਚ ਪੇਸ਼ੈਂਸ ਨਹੀਂ ਆ, ਸਬਰ ਨਹੀਂ ਆ, ਸੰਤੋਖ ਨਹੀਂ ਆ। ਪਰ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਉਹਨਾਂ ਨੇ ਤਾਨੇ ਮਿਹਣਿਆਂ ਦੇ ਰੂਪ ਦੇ ਵਿੱਚ ਵੀ ਝੱਲਿਆ, ਜਦੋਂ ਉਹ ਜਵਾਈ ਬਣ ਕੇ ਸਮਰਪਿਤ ਹੋ ਗਏ ਗੁਰੂ ਅਮਰਦਾਸ ਜੀ ਨੂੰ, ਹਨਾ, ਉਦੋਂ ਵੀ ਉਹਨਾਂ ਨੇ ਬਹੁਤ ਵਿਰੋਧ ਝੱਲਿਆ, ਉਸ ਤੋਂ ਬਾਅਦ ਵੀ ਉਹਨਾਂ ਦਾ ਵਿਰੋਧ ਜਿਹੜਾ ਉਹ ਜਾਰੀ ਰਿਹਾ, ਪਰ ਬਹੁਤ ਨਿਮਰ ਹੋ ਕੇ, ਬੜੇ ਸਹਿਜ ਰਹਿ ਕੇ, ਔਰ ਸਬਰ ਤੇ ਸੰਤੋਖ ਵਾਲਾ ਜਿਹੜਾ ਜੀਵਨ ਆ ਉਹ ਜੀ ਕੇ ਉਹਨਾਂ ਨੇ ਇਹ ਗੁਰਿਆਈ ਜਿਹੜੀ ਆ ਉਹ ਪ੍ਰਾਪਤ ਕੀਤੀ ਆ, ਔਰ ਅੱਜ ਸਾਨੂੰ ਉਹਨਾਂ ਦੇ ਇਸ ਜੀਵਨ ਤੋਂ ਬਹੁਤ ਸੇਧ ਲੈਣ ਦੀ ਵੱਡੀ ਲੋੜ ਜਿਹੜੀ ਆ ਉਹ ਹੈ, ਹਮੇਸ਼ਾ ਹੀ ਹੈ, ਸਾਨੂੰ ਵੀ, ਸਾਡੇ ਬੱਚਿਆਂ ਨੂੰ ਵੀ ਜੀ।
ਬੱਚਿਆਂ ਦੇਖੋ ਤੁਸੀਂ ਜਦੋਂ ਉਹ ਟੋਕਰੀ ਧੋਂਦੇ ਸੀਗੇ, ਕਾਰ ਸੇਵਾ ਕਰਦੇ ਸੀ, ਅੰਮ੍ਰਿਤ ਸਾਡੇ ਬਾਨੀ ਹੈ ਸ਼੍ਰੀ ਗੁਰੂ ਰਾਮਦਾਸ
ਜੀ,
ਠੀਕ ਹੈ, ਜਦੋਂ ਉਹਨਾਂ ਟੋਕਰੀ ਧੋਂਦੇ ਸੀ ਨਾ ਤੇ ਗੁਰੂ ਅਮਰਦਾਸ ਬੌਲੀ ਸਾਹਿਬ ਦੀ ਜਦੋਂ ਸੇਵਾ ਹੋ ਰਹੀ ਸੀ ਟੋਕਰੀ ਧੋਣੀ, ਤੇ ਗੁਰੂ ਅਮਰਦਾਸ ਮਹਾਰਾਜ ਜਾਣਦੇ ਸੀ ਵੀ ਜਿਹੜੀ ਇਹ ਟੋਕਰੀ ਨੀ ਧੋ ਰਿਹਾ ਇਹਦੇ ਉੱਤੇ ਛਤਰ ਝੁੱਲਣੇ ਆ, ਛਤਰ
ਜੀ।
ਤੇ ਉਹਨਾਂ ਦੇ ਰਿਸ਼ਤੇਦਾਰ ਆਏ, ਉਹ ਕਹਿੰਦੇ ਜੀ ਠੀਕ ਹੈ, ਜੇਠਾ ਗਰੀਬ ਤਾਂ ਹੈਗਾ ਪਰ ਇਹਦਾ ਮਤਲਬ ਇਹ ਤਾਂ ਨੀ ਤੁਸੀਂ ਜਵਾਈ ਤੋਂ ਕੰਮ ਕਰਾਓ
ਜੀ।
ਮਹਾਰਾਜ ਨੂੰ ਉਧਰ ਜਾ ਕੇ ਕਹਿਣ ਲੱਗੇ ਵੀ ਤੁਸੀਂ ਤੇ ਆਪਣੀ ਜਵਾਈ ਤੋਂ ਬਹੁਤ ਕੰਮ ਲੈਂਦੇ ਜੇ, ਵੀ ਮੰਨਿਆ ਗਰੀਬ ਹੈ, ਇਹਦਾ ਮਤਲਬ ਇਹ ਤਾਂ ਨੀ ਵੀ ਤੁਸੀਂ ਉਹਦੇ ਕੋਲ ਟੋਕਰੀ ਤੋਂ ਆਈ ਜਾਓ। ਤਾਂ ਮਹਾਰਾਜ ਨੇ ਭਾਈ ਜੇਠੇ ਨੂੰ ਸੜ ਕੇ ਕਿਹਾ ਗਿਆ ਤੇਰੇ ਰਿਸ਼ਤੇਦਾਰ ਕੀ ਕਹਿ ਰਹੇ ਆ, ਕਹਿੰਦਾ ਮਹਾਰਾਜ ਇਹ ਅਣਜਾਣ, ਇਹਨਾਂ ਨੂੰ ਖਿਮਾ ਕਰ ਦਿਓ
ਜੀ।
ਤੇ ਮਹਾਰਾਜ ਵੀ ਜਾਣਦੇ ਸੀ, ਇਸ ਤਰ੍ਹਾਂ ਦੀ ਕਹਾ ਸਾਖੀਆਂ ਬਹੁਤ ਹੈ ਵੀ ਜਿਹੜੀਆਂ ਗੁਰੂ ਰਾਮਦਾਸ ਜੀ ਦੇ ਨਾਲ ਸੰਬੰਧਿਤ ਹੈ,
ਤੇ
ਕਿਉਂਕਿ ਸਮਾਂ ਬੜਾ ਸੀਮਤ ਹੈ
ਜੀ,
ਇਸ ਕਰਕੇ ਮੈਂ ਨੀ ਚਾਹੁੰਦਾ ਕਿ ਅੱਗੇ।
ਸੋ ਬਿਲਕੁਲ, ਦਿਲ ਤਾਂ ਕਰਦਾ ਕਿ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਇਹ ਜਿਹੜੀਆਂ ਘਟਨਾਵਾਂ ਆ ਉਹ ਅਸੀਂ ਸਾਂਝੀਆਂ ਕਰਦੇ ਜਾਈਏ, ਔਰ ਉਹਨਾਂ ਤੋਂ ਕੁਛ ਨਾ ਕੁਛ ਸਿੱਖਣ ਨੂੰ ਅਸੀਂ ਜ਼ਰੂਰ ਰੱਖੀਏ, ਉਹਨਾਂ ਤੋਂ ਸਿੱਖੀਏ, ਜ਼ਰੂਰ ਸੇਧ ਜ਼ਰੂਰ ਲਈਏ। ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਇਸੇ ਤਰ੍ਹਾਂ ਲਹਿਰਾਂ ਪ੍ਰੋਗਰਾਮ ਦੇ ਵਿਚ ਕਿਸੇ ਇਕ ਸਿਲਸਿਲੇ ਦੇ ਵਿਚ ਇਸ ਤਰ੍ਹਾਂ ਦੀ ਕੋਈ ਨਾ ਕੋਈ ਝਾਤ ਜਿਹੜੀ ਆ ਉਹ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਜਾਂ ਗੁਰਬਾਣੀ ਦੇ ਕਿਸੇ ਖਾਸ ਵਿਸ਼ੇ ਦੇ ਉੱਤੇ ਅਸੀਂ ਜ਼ਰੂਰ ਪਾਉਂਦੇ ਰਹੀਏ ਆਪਣੇ ਸਰੋਤਿਆਂ ਦੇ ਨਾਲ। ਤੇ ਦਿਲਬਰ ਸਾਹਿਬ ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਔਰ ਜੁੜਨਾ ਕੀਤਾ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਵੀ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਅਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ ਤੇ ਤੁਹਾਡੇ ਵੀ ਜੀਵਨ ਦੇ ਅਹਿਮ ਪੱਖਾਂ ਨੂੰ ਅਸੀਂ ਜ਼ਰੂਰ ਦੋਸਤਾਂ ਦੇ ਸਰੋਤਿਆਂ ਦੇ ਰੂਬਰੂ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਅੱਜ ਦੇ ਲਈ ਜੁੜਨ ਦੇ ਲਈ।
ਇੱਕ ਵਾਰ ਫੇਰ ਮੈਂ ਸਾਰੇ ਸਰੋਤਿਆਂ ਦਾ ਆਪਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਨੇ ਦਿਲ ਦੀ ਬੁੱਕਲ ਵਿੱਚੋਂ ਪਿਆਰ ਦੇ ਕੇ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਵਾਇਆ। ਸਾਰੀਆਂ ਸਰੋਤਿਆਂ ਨੂੰ ਇੱਕ ਵਾਰੀ ਫੇਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਦਿਵਸ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਇਹ ਗੀਤ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ। ਇਸ ਤੋਂ ਪਹਿਲਾਂ ਅਸੀਂ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ ਸ੍ਰੀ ਗੁਰੂ ਰਾਮਦਾਸ ਜੀ ਹੋਰਾਂ ਦੇ ਜੀਵਨ ਪੰਥ ਦੇ ਉੱਤੇ। ਸੋ ਉਹਨਾਂ ਦੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਦੇ ਕਿੱਸੇ ਜੁੜੇ, ਜਿਸ ਤਰ੍ਹਾਂ ਦੇ ਵਾਕਿਆ ਜਿਹੜੇ ਆ ਉਹ ਵਾਪਰੇ ਆ, ਉਹਨਾਂ ਤੋਂ ਬਹੁਤ ਵੱਡੀ ਸੇਧ ਲੈਣ ਦੀ ਲੋੜ ਹੈ ਅੱਜ ਦੇ ਇਸ ਜ਼ਮਾਨੇ ਦੇ ਵਿੱਚ ਸਾਡੇ ਸਾਰਿਆਂ ਦੇ ਲਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਕੁਛ ਸਿਲਸਿਲੇ ਜਿਹੜੇ ਤੁਹਾਡੇ ਦੇ ਲੈ ਕੇ ਆਉਂਦੇ ਰਹਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਪਰ ਜਿਵੇਂ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ, ਜਿਹੜਾ ਵਿਸ਼ਾ ਸਿੱਧੇ ਤੌਰ ਤੇ ਸਾਡੇ ਆਪਣੇ ਭਾਈਚਾਰੇ ਦੇ ਨਾਲ ਜੁੜਿਆ ਹੋਇਆ। ਭਾਈਚਾਰੇ ਦੇ ਨਾਲ ਇਸ ਕਰਕੇ ਜੁੜਿਆ ਹੋਇਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਪੰਜਾਬੀ ਭਾਈਚਾਰਾ ਆ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਟੈਕਸੀ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ, ਜਾਂ ਫਿਰ ਕਹਿ ਸਕਦੇ ਹਾਂ ਵੀ ਟੈਕਸੀ ਦੇ ਕਾਰੋਬਾਰ ਦੇ ਉੱਤੇ ਪੰਜਾਬੀਆਂ ਦਾ ਜਿਹੜਾ ਦਬਦਬਾ ਆ ਉਹ ਸ਼ੁਰੂ ਤੋਂ ਹੀ ਕਾਇਮ ਰਿਹਾ ਆ। ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਸਟ੍ਰੇਲੀਆ ਦਾ ਜਿਹੜਾ ਇਤਿਹਾਸ ਆ ਕਿ ਪੰਜਾਬੀ ਜਿਹੜੇ ਆ ਉਹ ਟੈਕਸੀ ਕਾਰੋਬਾਰ ਦੇ ਵਿੱਚ ਬੜੇ ਅੱਗੇ ਪ੍ਰਫੁੱਲਤ ਵੀ ਹੋਏ ਆ, ਬੜੇ ਖੁਸ਼ਹਾਲ ਵੀ ਹੋਏ ਆ। ਪਰ ਇਕਦਮ ਆ ਕੋਵਿਡ-19 ਆਉਣ ਦੇ ਨਾਲ ਅਚਾਨਕ ਇਸ ਕਾਰੋਬਾਰ ਨੂੰ ਵੀ ਵੱਡੀ ਢਾਹ ਲੱਗੀ ਆ, ਚਾਹੇ ਕਿ ਹੋਰ ਜਿਹੜੇ ਕਾਰੋਬਾਰ ਆ ਉਹ ਵੀ ਪ੍ਰਭਾਵਿਤ ਹੋਏ ਆ, ਹੋਸਪਿਟੈਲਿਟੀ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਆ, ਪਰ ਟੈਕਸੀ ਦੇ ਕਾਰੋਬਾਰ ਨੂੰ ਵੀ ਕਹਿੰਦੇ ਇਹਨੇ ਇੱਕ ਵੱਡੀ ਢਾਹ ਲਾਈ ਹੈ। ਤੇ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਹੀ ਗੱਲ ਕਰਨੀ ਹੈ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਸਾਡੇ ਹੀ ਭਾਈਚਾਰੇ ਦੇ ਕੁਝ ਲੋਕ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ। ਸਭ ਤੋਂ ਪਹਿਲੀ ਜਿਹੜੀ ਸਾਂਝ ਹੈ ਇਸ ਵੇਲੇ ਸਾਡੇ ਨਾਲ ਬਣਾਉਣ ਜਾ ਰਹੇ ਨੇ ਸਰਦਾਰ ਲਖਵਿੰਦਰ ਸਿੰਘ ਢਿੱਲੋਂ ਹੁਰੀ, ਜਿਨ੍ਹਾਂ ਨੂੰ ਓਨੈਸਟ ਕੈਬੀ ਦਾ ਅਵਾਰਡ ਵੀ ਮਿਲ ਚੁੱਕਿਆ। ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਜੁੜੇ ਨੇ, ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਢਿੱਲੋਂ ਸਾਹਿਬ ਨੂੰ। ਜੀ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ ਅਮਰਜੀਤ ਜੀ, ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਸੋ ਢਿੱਲੋਂ ਸਾਹਿਬ, ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਹੈਗਾ ਕਿ ਜਿਹੜੀ ਟੈਕਸੀ ਇੰਡਸਟਰੀ ਆ, ਕਹਿੰਦੇ ਆ ਵੀ ਇਸ ਵੇਲੇ ਬੜੀ ਡੋਲੀ ਹੋਈ ਆ ਕਿਉਂਕਿ ਕੋਵਿਡ-19 ਕਰਕੇ ਬੜਾ ਜਿਹੜਾ ਇਹਦਾ ਪ੍ਰਭਾਵ ਆ ਉਹ ਕਬੂਲਿਆ ਇਸ ਇੰਡਸਟਰੀ ਨੇ ਸਿੱਧੇ ਤੌਰ ਤੇ। ਪਰ ਜੇ ਅਸੀਂ ਪਹਿਲੇ ਸਮਿਆਂ ਦੀ ਗੱਲ ਕਰੀਏ, ਤੁਹਾਡਾ ਵੀ ਕਾਫੀ ਲੰਮਾ ਸਮਾਂ ਇਸ ਕਿੱਤੇ ਦੇ ਨਾਲ ਵਾਹ ਰਿਹਾ ਆ, ਮੈਨੂੰ ਲੱਗਦਾ ਤਕਰੀਬਨ 20 ਸਾਲ ਤੋਂ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਹੋ, ਔਰ ਜੇ ਉਸ ਤੋਂ ਵੀ ਪਹਿਲਾਂ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਸੀਗਾ ਵੀ ਜਿਹੜੇ ਟੈਕਸੀ ਵਾਲੇ ਉਹ ਬੜੇ ਅਮੀਰ ਹੁੰਦੇ ਆ, ਬੜੇ ਪੈਸੇ ਵਾਲੇ ਹੁੰਦੇ ਆ, ਹਨਾ, ਟੈਕਸੀਆਂ ਵਾਲੇ। ਤੇ ਅੱਜ ਇਹ ਜਿਹੜਾ ਕਾਰੋਬਾਰ ਆ ਉਹ ਕੋਵਿਡ ਦੀ ਭੇਟ ਚੜਿਆ ਮਹਿਸੂਸ ਕੀਤਾ ਜਾ ਰਿਹਾ, ਕੀ ਤੁਹਾਨੂੰ ਵੀ ਲੱਗਦਾ ਤੁਸੀਂ ਇੰਨੇ ਲੰਮੇ ਸਮੇਂ ਤੋਂ ਬਾਅਦ ਇਹ ਜਿਹੜਾ ਕੋਵਿਡ-19 ਵਾਲਾ ਵੀ ਜਿਹੜਾ ਸਮਾਂ ਆ ਉਹ ਦੇਖਿਆ?
ਹਾਂਜੀ ਹਾਂਜੀ ਭੈਣ ਜੀ, ਅਸਲ ਦੇ ਵਿੱਚ ਜਿਹੜਾ ਵਿਕਟੋਰੀਆ ਸਟੇਟ ਹੈ ਜੀ ਆਸਟ੍ਰੇਲੀਆ ਦੀ, ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹੀ ਹੋਈ ਹੈ ਵੈਸੇ, ਕਿਉਂਕਿ ਸਭ ਤੋਂ ਲੰਬੇ ਸਮੇਂ ਲਈ ਜਿਹੜਾ ਲੋਕਡਾਊਨ ਆ ਵਿਕਟੋਰੀਆ ਦੇ ਵਿੱਚ ਹੀ ਰਿਹਾ ਵਾ
ਜੀ।
ਤੇ ਉਹਦੇ ਨਾਲ ਵੈਸੇ ਤਾਂ ਸਾਰੇ ਹੀ ਕਾਰੋਬਾਰ ਬੜੇ ਪ੍ਰਭਾਵਿਤ ਹੋਏ ਆ
ਜੀ,
ਪਰ ਟੈਕਸੀ ਇੰਡਸਟਰੀ ਤੇ ਖਾਸ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆ
ਜੀ,
ਕਿਉਂਕਿ ਕੋਈ ਜਿਹੜੀ ਟੈਕਸੀ ਇੰਡਸਟਰੀ ਆ, ਕਿਉਂਕਿ ਸਿਟੀ ਬੰਦ ਹੋ ਗਿਆ, ਏਅਰਪੋਰਟ ਬੰਦ ਹੋ ਗਈ
ਜੀ,
ਤੇ ਹੋਸਪਿਟਲ ਬੰਦ ਹੋ ਗਏ, ਸ਼ੋਪਿੰਗ ਸੈਂਟਰ ਬੰਦ ਹੋ ਗਏ। ਵੈਸੇ ਤਾਂ ਜੇ ਸੋਚਿਆ ਜਾਵੇ ਤੇ ਮੈਂ ਜੇ ਸੋਚੀਏ ਤੇ ਮਾਰਚ ਤੋਂ ਹੀ ਅਸਲ ਦੇ ਵਿੱਚ ਟੈਕਸੀ ਇੰਡਸਟਰੀ ਬਿਲਕੁਲ ਇਹਦਾ ਕੰਮ ਬੰਦ ਹੋਇਆ ਪਿਆ
ਜੀ,
ਤੇ ਅਸੀਂ ਤੇ ਆਪ ਮਤਲਬ ਨਹੀਂ ਤੇ ਵੈਸੇ ਇਹੋ ਜਿਹਾ ਟਾਈਮ ਕਦੀ ਨੀ ਆਇਆ ਟੈਕਸੀ ਇੰਡਸਟਰੀ ਵਿੱਚ ਇੰਨਾ ਮਾੜਾ ਟਾਈਮ ਜਿਹੜਾ ਟਾਈਮ ਹੁਣ ਆਇਆ ਵੈਸੇ
ਜੀ,
ਮਤਲਬ ਕਦੀ ਇੰਨਾ ਕੁਆਇਟ ਨੀ ਸੀ ਹੁੰਦਾ, ਹੁਣ ਤਾਂ ਆਲਮੋਸਟ ਮਾਰਚ ਤੋਂ ਬਾਅਦ ਸੱਜ ਕੇ ਟੈਕਸੀਆਂ ਘਰੇ ਖਲੋਤੀਆਂ ਜੀ, ਕਦੀ ਕੋਈ ਜੋਬ ਨੀ ਆਉਂਦੀ ਜੀ। ਕਈ ਵਾਰ ਕੋਸ਼ਿਸ਼ ਕਰਕੇ ਵੇਖੀ ਵੀ ਆ 1-2-4 ਵਾਰ
ਜੀ,
ਸਾਰਾ ਦਿਨ ਜੇਕਰ ਤੁਸੀਂ ਪਲੌਟ ਕਰਕੇ ਬੈਠੇ ਵੀ ਰਹੋ ਤੇ ਕੋਈ ਜੋਬ ਆਉਂਦੀ ਨੀ
ਜੀ,
ਤੇ ਬਹੁਤ 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 ਮਾੜਾ ਅਸਰ ਹੋਇਆ ਜੀ ਟੈਕਸੀ ਇੰਡਸਟਰੀ ਤੇ, ਬਿਲਕੁਲ ਆਲਮੋਸਟ ਖਤਮ ਕਰ ਦਿੱਤੀ ਆ ਕੋਵਿਡ ਨੇ ਜੀ।
ਜੀ ਜੀ, ਸੋ ਜਿਸ ਹਿਸਾਬ ਦੇ ਨਾਲ ਤੁਸੀਂ ਜੁੜੇ ਰਹੇ ਹੋ, ਜੇ ਅੱਜ ਦੀ ਗੱਲ ਕਰੀਏ ਤਾਂ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਕਿ ਜਿਹੜੇ ਟੈਕਸੀਆਂ ਦੇ ਮਾਲਕ ਆ, ਕਿਉਂਕਿ ਜਿਹੜੇ ਕੁਛ ਲੋਕ ਨੇ ਉਹਨਾਂ ਨੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਵੀ ਟੈਕਸੀਆਂ ਜਿਹੜੀਆਂ ਸੀ ਉਹ ਪਾਈਆਂ ਹੋਈਆਂ ਸੀਗੀਆਂ, ਜਾਂ ਫਿਰ ਕੁਛ ਜਿਹੜੇ ਡੀਪੂਜ਼ ਜਿਹੜੇ ਆ ਉਹ ਵੀ ਆਪਣੇ ਲੋਕਾਂ ਦੇ ਕੋਲ ਸੀਗੇ ਹਨਾ ਟੈਕਸੀਆਂ ਦੇ, ਪਰ ਇਹ ਜਿਹੜੀ ਕੋਵਿਡ ਦੀ ਮਾਰ ਪਈ ਆ ਇਹਦੇ ਕਾਰਨ ਜਿਹੜੀਆਂ ਟੈਕਸੀਆਂ ਆ ਉਹਨਾਂ ਦੇ ਵਿੱਚ ਵੀ ਕਮੀ ਹੋਈ ਆ, ਕਿਉਂਕਿ ਜਿਹੜੇ ਮਾਲਕ ਸੀ ਉਹਨਾਂ ਨੇ ਉਹ ਟੈਕਸੀਆਂ ਜਿਹੜੀਆਂ ਘਟਾਈਆਂ। ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਹਾਡਾ ਨਿੱਜੀ ਤੌਰ ਤੇ ਜਿਹੜਾ ਤਜਰਬਾ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਦਾ ਕਿੱਦਾਂ ਦਾ ਰਿਹਾ ਆ? ਪਹਿਲੇ ਸਮੇਂ ਦੇ ਵਿੱਚ ਇਹ ਜਿਹੜੀ ਟੈਕਸੀ ਇੰਡਸਟਰੀ ਆ ਕਿੰਨੀ ਕੁ ਪ੍ਰਫੁੱਲਤ ਤੁਸੀਂ ਮੰਨਦੇ ਰਹੇ ਹੋ, ਜਾਂ ਇਹ ਜਿਹੜਾ ਸਮਾਂ ਆ ਅੱਜ ਹੀ ਬਦਲਿਆ ਆ, ਜਾਂ ਪਿਛਲੇ ਕੁਛ ਸਾਲਾਂ ਤੋਂ ਵੀ ਇਹਦੇ ਵਿੱਚ ਥੋੜਾ ਜਿਹੜਾ ਬਦਲਾਅ ਆ ਉਹ ਆਇਆ?
ਇਹ ਪਹਿਲਾਂ ਜੀ ਐਟ ਦਾ ਸਟਾਰਟ ਵੈਸੇ ਅੱਜ ਤੋਂ ਕੋਈ 15-20 ਸਾਲ ਪਹਿਲਾਂ ਟੈਕਸੀ ਦਾ ਜਿਹੜਾ ਬਿਜ਼ਨਸ ਆ ਇੱਕ ਬਹੁਤ ਵਧੀਆ ਬਿਜ਼ਨਸ ਸੀਗਾ
ਜੀ,
ਤੇ ਉਸ ਤੋਂ ਬਾਅਦ ਜੀ ਜਦੋਂ ਟੈਕਸੀ ਜਾਂ ਡੀ ਰੈਗੂਲੇਟ ਹੋਈਆਂ ਉਹਦੇ ਨਾਲ ਕੰਮ ਤੇ ਥੋੜਾ ਅਸਰ ਪਿਆ, ਪਰ ਉਸ ਤੋਂ ਬਾਅਦ ਜਦੋਂ ਉਬਰ ਜਿਹੜੀ ਆ ਲੀਗਲਾਈਜ਼ ਹੋਈ ਆ, ਉਸ ਤੋਂ ਬਾਅਦ ਬਹੁਤ ਵੱਡਾ ਅਸਰ ਹੋਇਆ ਇਸ ਚੀਜ਼ ਦਾ। ਉਹ ਕੰਪੀਟੀਸ਼ਨ ਦੇ ਵਿੱਚ ਆ ਗਏ, ਔਰ ਟੈਕਸੀ ਦਾ ਕੰਮ ਜਿਹੜਾ ਸੀ ਉਹ 50% ਡਾਊਨ ਹੋ ਗਿਆ। ਤੇ ਉਸ ਕੰਪੀਟੀਸ਼ਨ ਚੋਂ ਨਿਕਲਣ ਤੋਂ ਬਾਅਦ ਵੈਸੇ ਅੱਜ ਜਿਹੜਾ ਕੋਵਿਡ ਹੈ ਇਹਨੇ ਤਾਂ ਬਿਲਕੁਲ ਜਿਹੜੀ ਟੈਕਸੀ ਇੰਡਸਟਰੀ ਆ ਇਹ ਖਤਮ ਕਰਕੇ ਰੱਖ ਦਿੱਤੀ ਜੀ। ਹਾਂ, ਮਤਲਬ ਉਸ ਤੋਂ ਬਾਅਦ ਤਾਂ ਹੁਣ ਤਾਂ ਵੈਸੇ ਟੈਕਸੀ ਇੰਡਸਟਰੀ ਖਤਮ ਹੀ ਆ ਜੀ। ਬਹੁਤ ਜ਼ਿਆਦਾ ਓਪਰੇਟਰ ਆ ਜਿਨ੍ਹਾਂ ਨੇ ਉਹ ਦੇਖਿਆ ਵੀ ਉਹ ਜਿਹੜੀ ਵੈਸੇ ਹੁਣ ਅਸੀਂ ਜਿਹੜੀ ਜੀ ਸਾਨੂੰ ਰਜਿਸਟ੍ਰੇਸ਼ਨ ਡੀਪੂ ਫੀਸ ਤੇ ਜਿਹੜੀ ਇੰਸ਼ੋਰੈਂਸ ਆ ਉਹ ਆਪਣੀ ਪੋਕਟ ਦੇ ਵਿੱਚੋਂ ਦੇਣੀ ਪੈ ਰਹੀ ਜੀ ਇਸ ਟਾਈਮ ਦੇ ਵਿੱਚ
ਜੀ।
ਤੇ ਉਹ ਹਾਂਜੀ
ਖਰਚੇ ਜਿਹੜੇ ਆ ਉਹ ਵਧੇ ਆ, ਜਦ ਕਿ ਜੇਕਰ ਉਸ ਤੋਂ ਹੋਣ ਵਾਲੀ ਕਮਾਈ ਦੇਖੀ ਜਾਵੇ ਤਾਂ ਉਹ ਬਿਲਕੁਲ ਉਹ ਨਾ ਮਾਤਰ ਹੋ ਗਈ ਹੈ। ਅੱਛਾ, ਜਦੋਂ ਅਸੀਂ ਗਵਰਨਮੈਂਟ ਸਪੋਰਟ ਦੀ ਗੱਲ ਕਰਦੇ ਹਾਂ ਕੋਵਿਡ-19 ਦੇ ਚੱਲਦਿਆਂ, ਇਹ ਵੀ ਦੇਖਣ ਦੇ ਵਿੱਚ ਆਇਆ, ਸੁਣਨ ਦੇ ਵਿੱਚ ਆਇਆ ਕਿ ਗਵਰਨਮੈਂਟ ਜਿਹੜੀ ਆ ਉਹ ਵੀ ਵੱਖੋ ਵੱਖ ਢੰਗ ਦੇ ਨਾਲ ਜਿਹੜੀ ਸਪੋਰਟ ਆ ਵੱਖ ਵੱਖ ਰੂਪ ਦੇ ਵਿੱਚ ਕਰਦੀ ਆ ਰਹੀ ਹੈ ਵੱਖ ਵੱਖ ਕਾਰੋਬਾਰਾਂ ਨੂੰ, ਔਰ ਟੈਕਸੀ ਦੇ ਕਾਰੋਬਾਰ ਦੇ ਵਿੱਚ ਵੀ ਗਵਰਨਮੈਂਟ ਜਿਹੜੀ ਆ ਉਹ ਸਪੋਰਟ ਜਿਹੜੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇ ਰਹੀ ਆ। ਤੁਹਾਨੂੰ ਕੀ ਲੱਗਦਾ ਕਿ ਇਸ ਸਪੋਰਟ ਨੇ ਬਚਾਅ ਕਰਨ ਦੇ ਵਿੱਚ ਕਿੰਨਾ ਕੁ ਤੁਹਾਨੂੰ ਮਦਦ ਕੀਤੀ ਆ?
ਇਹ ਜੀ ਜਿਹੜੀ ਗੌਰਮੈਂਟ ਨੇ ਚਾਲੂ ਕੀਤੀ ਸੀ ਜੋਬ ਕੀਪਰ ਪੇਮੈਂਟ
ਜੀ,
ਉਹ ਜੋਬ ਕੀਪਰ ਪੇਮੈਂਟ ਟੈਕਸੀ ਇੰਡਸਟਰੀ ਦੇ ਵਿੱਚ ਮਿਲਦੀ ਰਹੀ ਹੈ ਜੀ। ਜਿਹੜੇ ਬੰਦੇ ATO ਨਾਲ ਰਜਿਸਟਰ ਸੀ, GST ਪਾ ਰਹੇ ਸੀ ਇੰਨੇ ਸਾਲਾਂ ਤੋਂ, ਉਹਨਾਂ ਦੇਖਿਆ ਵੀ ਇਹਨਾਂ ਦੇ ਮਤਲਬ ਇੰਨੇ ਸਾਲਾਂ ਤੋਂ ਬਿਜ਼ਨਸ ਕਰ ਰਹੇ ਆ ਤੇ ਇਹਦੇ ਵਿੱਚ ਮਤਲਬ ਟਰਨਓਵਰ ਦੇ ਵਿੱਚ ਬਹੁਤ ਡ੍ਰੌਪ ਹੋਇਆ ਵਾ
ਜੀ।
ਤੇ ਉਹਨਾਂ ਨੂੰ ਗੌਰਮੈਂਟ ਨੇ ਇਹ ਫੋਰਟਨਾਈਟਲੀ $1500 ਦੇਣਾ ਚਾਲੂ ਕੀਤਾ ਸੀ
ਜੀ।
ਤੇ ਉਹ ਵੈਸੇ ਇੱਕ ਚੰਗੀ ਹੈਲਪ ਸੀਗੀ, ਉਸ ਹੈਲਪ ਦਾ ਕਰਕੇ ਹੀ ਅਸੀਂ ਵੀ ਸਰਵਾਈਵ ਕਰ ਸਕੇ ਹਾਂ, ਕਿਉਂਕਿ ਆਪਦੇ ਜਿਹੜੇ ਖਰਚੇ ਆ ਉਹਦੇ ਵਿੱਚੋਂ ਪੇ ਕਰੀ ਗਏ ਆ। ਪਰ ਜੇਕਰ ਸਾਨੂੰ ਉਹ ਸਪੋਰਟ ਨਾ ਮਿਲਦੀ ਤਾਂ ਫਿਰ ਬਹੁਤ ਸਾਰੇ ਟੈਕਸੀ ਆਪਰੇਟਰ ਆ ਜਿਨ੍ਹਾਂ ਨੂੰ ਮੈਂ ਜਾਣਦਾ, ਉਹਨਾਂ ਨੇ ਮਤਲਬ ਆਪਣੇ ਜਿਹੜੇ ਉਹ ਡਿਸਪੈਚਰ ਆ ਉਹ ਲਵਾ ਦਿੱਤੇ ਸੀਗੇ, ਕਿਉਂਕਿ ਇਹ ਜਿਹੜਾ $850 ਪਰ ਮੰਥ ਦਾ ਖਰਚਾ ਇਹਨੂੰ ਤੇ ਘਟਾਈਏ ਖਾਂ
ਜੀ,
ਕਿਉਂਕਿ ਉਹ ਸਾਨੂੰ ਆਪਣੀ ਜੇਬ ਦੇ ਵਿੱਚੋਂ ਦੇਣਾ ਪੈ ਰਿਹਾ ਸੀਗਾ ਜਦੋਂ ਕਿ ਆਮਦਨ ਜ਼ੀਰੋ ਸੀਗੀ, ਦੇਰ ਵਾਜ਼ ਨੋ ਇਨਕਮ ਕਮਿੰਗ, ਕੋਈ ਆਮਦਨ ਆ ਨਹੀਂ ਸੀ ਰਹੀ ਤੇ ਜਿਹੜੇ ਖਰਚੇ ਸੀਗੇ ਉਹ ਸਾਨੂੰ ਕਰਨੇ ਪੈ ਰਹੇ ਸੀਗੇ, ਖਰਚੇ ਉਸੇ ਤਰ੍ਹਾਂ ਹੀ ਸੀਗੇ ਚੱਲ ਰਹੇ ਜਿਸ ਤਰ੍ਹਾਂ ਪਹਿਲਾਂ ਸੀ
ਜੀ। ਤੇ ਹੁਣ ਜਿਵੇਂ ਕਿ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਜਿਹੜੀ ਆ ਉਹ ਮਿਲਦੀ ਨਜ਼ਰ ਆ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਇਸ ਰਾਹਤ ਦੇ ਨਾਲ ਟੈਕਸੀ ਕਾਰੋਬਾਰ ਜਿਹੜਾ ਆ ਉਹਨੂੰ ਕੁਛ ਮਦਦ ਮਿਲਣ ਵਾਲੀ ਹੈ? ਕਿਉਂਕਿ ਪਹਿਲਾਂ ਤਾਂ ਇੱਕ ਗੱਲ ਜਿਹੜੀ ਆ ਬੜੀ ਸਾਫ ਆ ਕਿ ਜਿਹੜੀ ਟੈਕਸੀ ਆ ਉਹ ਬਹੁਤ ਹੱਦ ਤੱਕ ਏਅਰਪੋਰਟ ਦੇ ਨਾਲ ਰਿਲੇਟਡ ਜਿਹੜਾ ਬਿਜ਼ਨਸ ਆ ਉਹ ਵੀ ਲੈਂਦੀ ਆ, ਹਨਾ, ਔਰ ਟਰੈਵਲ ਬੈਨ ਦੇ ਕਾਰਨ ਜਿਹੜੀਆਂ ਏਅਰਪੋਰਟਸ ਆ ਉਹ ਵੀ ਤਕਰੀਬਨ ਬੰਦ ਪਈਆਂ ਆ, ਤੇ ਨਾਲ ਹੀ ਨਾਲ ਜਿਹੜਾ ਲੋਕਲ ਪੱਧਰ ਦੇ ਉੱਤੇ ਸੂਬਿਆਂ ਦੇ ਵਿੱਚ ਵੀ ਟਰੈਵਲ ਬੈਨ ਜਿਹੜਾ ਇਸ ਵੇਲੇ ਜਾਰੀ ਆ, ਜਿਹਦੇ ਕਾਰਨ ਮੈਨੂੰ ਲੱਗਦਾ ਕਿ ਹੋਰ ਵੀ ਜਿਹੜੇ ਕਿੱਤੇ ਉਹ ਪ੍ਰਭਾਵਿਤ ਹੋ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਲੱਗ ਰਿਹਾ ਹੈ ਕਿ ਟਰੈਵਲ ਬੈਨ ਜਿਹੜੇ ਆ ਉਹ ਚੱਕੇ ਜਾਣੇ ਆ, ਤੇ ਹੋਰ ਜਿਹੜੇ ਇਹਦੇ ਨਾਲ ਜੁੜੇ ਹੋਏ ਜਿਹੜੇ ਕਿੱਤੇ ਆ ਉਹਨਾਂ ਨੂੰ ਵੀ ਕੁਛ ਨਾ ਕੁਛ ਰਾਹਤ ਜਿਹੜੀ ਆ ਉਹ ਮਿਲਣ ਵਾਲੀ ਹੈ। ਤੁਹਾਨੂੰ ਕੀ ਲੱਗਦਾ ਕਿ ਟੈਕਸੀ ਇੰਡਸਟਰੀ ਦੇ ਵਿੱਚ ਇਹਦੇ ਨਾਲ ਕਿੰਨੀ ਕੁ ਰਾਹਤ ਮਿਲਣ ਦੀ ਸੰਭਾਵਨਾ?
ਟੈਕਸੀ ਇੰਡਸਟਰੀ ਦੇ ਵਿੱਚ ਜੀ ਵੈਸੇ ਇੱਕ ਉਹਨਾਂ ਨੇ ਨਾ ਜਿਹੜੀ ਡੀਪੂ ਫੀਸ ਆ, ਗੌਰਮੈਂਟ ਨੇ ਉਹ ਡੀਪੂ ਫੀਸ ਦੇਣ ਦਾ ਐਲਾਨ ਕੀਤਾ ਵਾ ਕਿ ਉਹ ਜਿਹੜੀ ਡੀਪੂ ਫੀਸ ਆ ਉਹ ਅਸੀਂ ਪੇ ਕਰਾਂਗੇ, ਕਿਉਂਕਿ ਤੁਹਾਡੇ ਕੋਈ ਕੰਮ ਨਹੀਂ ਸੀ ਹੈਗਾ, ਕੰਮ ਹੈ ਨਹੀਂ ਸੀ ਪਰ ਤੁਸੀਂ ਉਹ ਜੇਬ ਚੋਂ ਪੇ ਕਰਦੇ ਰਹੇ ਆ, ਇਸ ਵਾਸਤੇ ਅਸੀਂ ਜਿਹੜੀ ਉਹ ਡੀਪੂ ਫੀਸ ਆ ਉਹ ਤੁਹਾਨੂੰ ਦਿਆਂਗੇ, ਜਿੰਨੇ ਮਹੀਨਿਆਂ ਦੀ ਤੁਸੀਂ ਪੇ ਕਰ ਚੁੱਕੇ ਆ ਉਹ ਅਸੀਂ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਿਆਂਗੇ।
ਠੀਕ।
ਤੇ ਦੂਸਰਾ ਜੀ ਉਹ ਇੱਕ ਏਅਰਪੋਰਟ ਬੰਦ ਹੋਣ ਦੇ ਨਾਲ ਤੇ ਉਹ ਕੰਮ ਤਾਂ ਟੈਕਸੀ ਇੰਡਸਟਰੀ ਦਾ ਬਿਲਕੁਲ ਜ਼ੀਰੋ ਹੋਇਆ ਪਿਆ ਵਾ, ਕਿਉਂਕਿ ਸਿਟੀ ਬੰਦ ਆ, ਏਅਰਪੋਰਟ ਬੰਦ ਆ, ਜਿਹੜਾ ਆਲਮੋਸਟ 80% ਕੰਮ ਹੈ ਜਿਹੜਾ ਉਹ ਏਅਰਪੋਰਟ ਤੋਂ ਨਿਕਲਦਾ ਜੀ, ਟੈਕਸੀ 80% ਏਅਰਪੋਰਟ ਤੇ ਡਿਪੈਂਡ ਕਰਦੀ ਆ
ਜੀ,
ਅਸਲੀ ਏਅਰਪੋਰਟ ਹੀ ਬਿਜੀ ਰੱਖਦੀ ਆ ਜੀ ਟੈਕਸੀ ਇੰਡਸਟਰੀ ਨੂੰ
ਬਿਲਕੁਲ।
ਤੇ ਇਸ ਵੇਲੇ ਤਾਂ ਬਹੁਤ ਮੰਦਾ ਹਾਲ ਹੈ ਜੀ, ਇਸ ਵੇਲੇ ਤੇ ਕੁਛ ਅਜੇ ਦਿਸ ਨਹੀਂ ਰਿਹਾ, ਕਿਉਂਕਿ ਦੂਸਰੇ ਜਿਹੜੇ ਬਿਜਨਸ ਆ ਉਹ ਖੁੱਲ ਕੇ ਉਹਨਾਂ ਦੀ ਥੋੜੀ ਚਲੋ ਇਨਕਮ ਚਲੋ ਕੈਸ਼ ਫਲੋ ਮਾੜਾ ਮੋਟਾ ਬਣ ਗਿਆ, ਟੈਕਸੀ ਇੰਡਸਟਰੀ ਦਾ ਤੇ ਅਜੇ ਤੱਕ ਵੀ ਕੋਈ ਕੈਸ਼ ਫਲੋ ਨਹੀਂ ਹੈਗਾ ਜੀ,
ਜੀ ਜੀ,
ਕਿਉਂਕਿ ਕੋਈ ਜੋਬ ਆ ਨਹੀਂ ਰਹੀ ਕਿਉਂਕਿ ਸਾਰਾ ਕੁਛ ਬੰਦ ਪਿਆ ਜੀ।
ਜੀ ਜੀ ਬਿਲਕੁਲ। ਸੋ ਢਿੱਲੋ ਸਾਹਿਬ, ਖੈਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿੱਤੇ ਦੇ ਵਿੱਚ ਜਾਂ ਇਸ ਕਾਰੋਬਾਰ ਦੇ ਵਿੱਚ ਵੀ ਜਿਹੜੀਆਂ ਸੰਭਾਵਨਾਵਾਂ ਆ ਉਹ ਜ਼ਰੂਰ ਬਣਦੀਆਂ ਨਜ਼ਰ ਆਉਣ, ਤਾਂ ਕਿ ਜਿਹੜੀ ਇਹ ਨਿਰਾਸ਼ਾ ਆ ਉਹਦੇ ਵਿੱਚੋਂ ਨਿਕਲਿਆ ਜਾ ਸਕੇ। ਸਾਡੇ ਨਾਲ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਆਪਣੇ ਸਰੋਤਿਆਂ ਦੇ ਰੂਬਰੂ ਕਰਨ ਵਾਸਤੇ, ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਦਾ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ
ਜੀ, ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ। ਤੇ ਲੋ ਜੀ, ਅੱਗੇ ਸਾਡੇ ਨਾਲ ਅਗਲੇ ਜਿਹੜੇ ਭਾਈਚਾਰੇ ਦੇ ਵਿੱਚੋਂ ਸਾਡੇ ਵੀਰ ਜੁੜੇ ਨੇ, ਜਗਦੀਪ ਗੁਰਾਇਆ ਹੋਰੀ। ਜਗਦੀਪ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ। ਸੋ ਅੱਜ ਗੱਲਬਾਤ ਜਿਹੜੀ ਉਹ ਅਸੀਂ ਕਰ ਰਹੇ ਹਾਂ ਕਿ ਟੈਕਸੀ ਇੰਡਸਟਰੀ ਜਿਹੜੀ ਹੈ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਹਿੱਟ ਹੋਈ ਹੈ। ਜਿਸ ਤਰ੍ਹਾਂ ਪਹਿਲੇ ਸਾਡੇ ਇੱਕ ਵੀਰ ਗੱਲ ਕਰਕੇ ਗਏ ਆ ਕਿ ਇਸ ਵੇਲੇ ਕੋਰੋਨਾ ਦੇ ਨਾਲ ਜੋ ਹਾਲਤ ਟੈਕਸੀ ਡਰਾਈਵਰਾਂ ਦੀ ਬਣੀ ਹੋਈ ਹੈ ਜਾਂ ਫਿਰ ਆਰਥਿਕ ਪੱਧਰ ਦੇ ਉੱਤੇ ਜੋ ਨੁਕਸਾਨ ਜਿਹੜਾ ਉਹ ਉਹਨਾਂ ਨੇ ਝੱਲਿਆ ਉਹ ਬਹੁਤ ਵੱਡਾ ਹੈ। ਤੇ ਵੈਸੇ ਤਾਂ ਅਸੀਂ ਹਰ ਕਿੱਤੇ ਦੇ ਵਿੱਚ ਹੀ ਦੇਖ ਰਹੇ ਹਾਂ ਕਿ ਹਰ ਜਿਹੜਾ ਫੀਲਡ ਆ, ਹਰ ਖੇਤਰ ਆ, ਉਹਦੇ ਵਿੱਚ ਕੋਰੋਨਾ ਨੇ ਕੋਈ ਨਾ ਕੋਈ ਜਿਹੜੀ ਢਾਅ ਆ ਉਹ ਲਾਈ ਹੈ। ਪਰ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਹੋਸਪਿਟੈਲਿਟੀ ਜਾਂ ਟੈਕਸੀ ਇੰਡਸਟਰੀ ਦੀ ਗੱਲ ਹੁੰਦੀ ਆ ਤਾਂ ਇਹ ਇੰਡਸਟਰੀ ਜਿਹੜੀ ਆ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਆ, ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਕੁਛ ਸਪੋਰਟਸ ਜਿਹੜੀਆਂ ਗੌਰਮੈਂਟ ਵੱਲੋਂ ਵੀ ਐਲਾਨੀਆਂ ਗਈਆਂ, ਕੁਛ ਫੰਡਿੰਗ ਜਿਹੜੀ ਆ ਉਹ ਹੋਈ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਬਚਾ ਕਰਨ ਦੇ ਵਿੱਚ ਕਿੰਨੀ ਕੁ ਮਦਦਗਾਰੀ ਹੈ, ਇਹਦੇ ਬਾਰੇ ਅਸੀਂ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੇ। ਔਰ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਦੀ ਜਾਵਾਂ ਕਿ ਜਗਦੀਪ ਗੁਰਾਇਆ ਹੋਰੀ ਜਿਹੜੇ ਆ ਇਹ ਜਿਹੜੀ ਮੈਨੂੰ ਲੱਗਦਾ ਕਿ ਫੋਰ ਵੀਲ ਚੇਅਰ ਡਰਾਈਵ ਟੈਕਸੀ ਹੁੰਦੀ ਆ ਉਹਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਸੋ ਕਿਸ ਹੱਦ ਤੱਕ ਦੱਸੋ ਆਪਣੇ
ਬਾਰੇ। ਫੋਰ ਵੀਲ ਨਹੀਂ, ਐਕਚੁਅਲੀ ਮੈਂ ਵੈਨ ਚਲਾਉਣਾ ਜੀ, ਮੈਕਸੀ ਟੈਕਸੀ ਜਿਹਨੂੰ ਆਪਾਂ ਕਹਿ ਦਿੰਦੇ ਆ, ਜਾਂ ਵੀਲ ਚੇਅਰ ਪੈਸੇਂਜਰ ਵੀ ਟਰੈਵਲ ਕਰਦੇ ਆ, ਡਿਸੇਬਿਲਿਟੀ ਕੈਬ ਵੀ ਕਹਿ ਦਿੰਦੇ ਆ।
ਠੀਕ ਠੀਕ, ਹਾਂ, ਡਿਸੇਬਿਲਿਟੀ ਕੈਬ ਜਿਹੜਾ ਕਿ ਅਸਲ ਦੇ ਵਿੱਚ ਨਾ ਆਇਆ, ਮੈਂ ਮਾਫੀ ਚਾਹਾਂਗੀ। ਜ਼ਰੂਰ ਆਪਣੇ ਬਾਰੇ ਥੋੜਾ ਜਿਹਾ ਦੱਸੋ ਕਿ ਕਦੋਂ ਦੇ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਹੋ ਤੇ ਇਸ ਖੇਤਰ ਦੇ ਵਿੱਚ ਜਿਹੜੀਆਂ ਤੁਹਾਡੀਆਂ ਸੇਵਾਵਾਂ ਆ ਉਹ ਕਿਵੇਂ ਚੱਲਦੀਆਂ ਰਹੀਆਂ ਪਹਿਲਾਂ?
ਹਾਂਜੀ ਭੈਣ ਜੀ, ਮੈਂ 2008 ਤੋਂ ਆਪਣਾ ਇਸ ਫੀਲਡ ਨਾਲ ਜੁੜਿਆ ਹੋਇਆ, ਵਿੱਚੋਂ ਥੋੜਾ ਟਾਈਮ ਆਨ ਆਫ ਵੀ ਰਿਹਾ, ਪਰ ਰੈਗੂਲਰ 2008 ਤੋਂ ਮੈਂ ਸ਼ੁਰੂ ਤੋਂ ਹੀ ਮਤਲਬ ਵੈਨ ਚਲਾ ਰਿਹਾ ਹੈਗਾ, ਜਾਂ ਜਿਹੜੀ ਮੈਕਸੀ ਟੈਕਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਜਿੱਦਾਂ ਪਹਿਲਾਂ ਵੀ ਭਾਈ ਸਾਹਿਬ ਨੇ ਦੱਸ ਕੇ ਗਏ ਆ, ਤੇ ਮਤਲਬ 12 ਸਾਲ ਦੇ ਟਾਈਮ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਬਦਲਾਵ ਆਏ ਆ ਇੰਡਸਟਰੀ ਦੇ ਵਿੱਚ, ਬਹੁਤ ਚੀਜ਼ਾਂ ਮਤਲਬ ਚੇਂਜ ਹੋਏ ਆ ਹਰ ਟਾਈਮ ਬਾਈ ਟਾਈਮ। ਤੇ ਪਹਿਲਾਂ ਕੰਮ ਮਤਲਬ ਇੱਕ ਦੂਸਰੀ ਗੱਲ ਹੋਰ ਹੈ ਕਿ ਸਭ ਦਾ ਤਜਰਬਾ ਵੱਖਰਾ ਰਹਿੰਦਾ, ਨਿੱਜੀ ਤਜਰਬਾ ਹਨਾ। ਜਿੱਦਾਂ ਪਹਿਲਾਂ ਜਿਹੜਾ ਕੰਮ ਸੀਗਾ ਉਹ ਬਹੁਤ ਵਧੀਆ ਸੀਗਾ ਹਨਾ, ਮਤਲਬ ਕਿ ਕੰਪੀਟੀਸ਼ਨ ਨਹੀਂ ਸੀਗਾ, ਰਾਈਡ ਸ਼ੇਅਰ ਨਹੀਂ ਸੀਗੀਆਂ, ਤੇ ਉਦੋਂ ਜਿਹੜਾ ਸਾਰਾ ਕੰਮ ਸੀਗਾ ਉਹ ਟੈਕਸੀ ਦੀ ਪਕੜ ਸੀਗੀ ਉਸ ਕੰਮ ਤੇ। ਫਿਰ ਜਦੋਂ ਰਾਈਡ ਸ਼ੇਅਰ ਆ ਗਈ ਤਾਂ ਕੰਪੀਟੀਸ਼ਨ ਵੱਧ ਗਿਆ, ਮਤਲਬ ਕੰਮ ਵੰਡਿਆ ਵੀ ਗਿਆ ਹਨਾ। ਤੇ ਜੇ ਤਾਂ ਆਪਾਂ ਇਹਨੂੰ ਲਾਇਸੈਂਸ ਹੋਲਡਰ ਦੇ ਨਜ਼ਰੀਆ ਨਾਲ ਦੇਖਿਆ ਜਾਏ, ਜਿਹੜਾ ਦੇ ਪਲੇਟ ਸੀਗੇ, ਜਿਹਨਾਂ ਦੇ ਲਾਇਸੈਂਸ ਸੀਗੇ, ਜਿਹੜਾ ਕਿ ਇੱਕ ਸਟੇਜ ਤੇ ਨੀਅਰਲੀ 500,000 ਵਰਥ ਸੀਗਾ ਲਾਇਸੈਂਸ, ਤਾਂ ਅੱਜ ਉਹਦੀ ਜਿਹੜੀ ਕੀਮਤ ਆ ਉਹਨਾਂ ਨੇ ਮਤਲਬ ਗਵਰਨਮੈਂਟ ਨੇ ਟੈਕਸੀ ਡੀਰੈਗੂਲੇਟ ਕਰਤੀ, ਤਾਂ ਅੱਜ ਉਹਦੀ ਜਿਹੜੀ ਕੀਮਤ ਆ ਉਹ ਕੁੱਲ $52 ਸਾਲ ਦੀ ਆਈ ਥਿੰਕ, ਉਹ ਵੀ ਪਹਿਲੀ ਵਾਰੀ ਲਈ ਆ ਉਹਨਾਂ ਨੇ। ਉਸ ਤੋਂ ਬਾਅਦ ਮਤਲਬ ਜਦੋਂ ਦਾ ਮੈਂ ਆਪਰੇਟ ਕਰ ਰਿਹਾ ਉਹਦੀ ਰੀਨਿਊਅਲ ਫੀਸ ਵੀ ਨਹੀਂ ਆਈ, ਤਾਂ ਪਹਿਲਾਂ ਨਾਲੋਂ ਬਹੁਤ ਚੇਂਜਿਸ, ਹਾਂਜੀ ਬਹੁਤ ਜ਼ਿਆਦਾ ਚੇਂਜਿਸ ਹੋਏ ਆ ਟੈਕਸੀ ਇੰਡਸਟਰੀ ਦੇ ਵਿੱਚ, ਖਾਸ ਕਰ ਜਦੋਂ ਦੀ ਉਬਰ ਆਈ ਹੈ, ਡੀਰੈਗੂਲੇਟ ਹੋਈ ਹੈ ਇੰਡਸਟਰੀ, ਔਰ ਉਹਦੇ ਚ ਕਈ ਚੇਂਜਿਸ ਨੇ। ਤੇ ਜੇ ਆਪਾਂ ਕੰਮ ਦੇ ਪੱਖੋਂ ਦੇਖੀਏ ਕੰਮ ਚੇਂਜ ਹੋਇਆ ਬਹੁਤ, ਪਹਿਲਾਂ ਜਿੱਦਾਂ ਆਪਣਾ ਇਹ ਹੁੰਦਾ ਸੀਗਾ ਜਦੋਂ ਤੁਸੀਂ ਟੈਕਸੀ ਚਲਾਉਂਦੇ ਹੋ, ਤੁਸੀਂ ਜਾਣੇ ਹੋ, ਤੁਸੀਂ ਮਤਲਬ ਜਿਹੜਾ ਵਿੱਚ ਡਿਸਪੈਚਰ ਲੱਗਿਆ ਸਿਸਟਮ ਲੱਗਿਆ, ਤਾਂ ਤੁਸੀਂ ਉਹਨੂੰ ਲੌਗਇਨ ਕਰਦੇ ਸੀ, ਤੁਹਾਨੂੰ ਜੋਬਾਂ ਆ ਜਾਂਦੀਆਂ ਸੀਗੀਆਂ ਹਨਾ, ਬੰਦੇ ਕੰਮ ਕਰਕੇ ਘਰ ਆ ਜਾਂਦੇ ਸੀਗੇ। ਤੇ ਜਦੋਂ ਦਾ ਉਬਰ ਆਈ ਆ ਉਦੋਂ ਦਾ ਜਿੱਦਾਂ ਆਪਾਂ ਇੱਕ ਤਰ੍ਹਾਂ ਕਹਿ ਰਹੀਏ ਵੀ ਡਿਜੀਟਲ ਰੂਪ ਬਹੁਤ ਮਿਲਿਆ ਕੰਮ ਨੂੰ, ਜਿੱਦਾਂ ਆਪਣੇ ਲੋਕਾਂ ਨੇ ਆਪਣੇ ਕਲਾਇੰਟਸ ਬਣਾਉਣੇ ਬਹੁਤ ਸ਼ੁਰੂ ਕੀਤੇ, ਆਪਣਾ ਕੰਮ ਬਣਾਇਆ ਹਨਾ। ਤੇ ਸ਼ਾਇਦ ਜਿਹੜੇ ਵੀਰ ਇੰਡਸਟਰੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਫਿਰ ਹੌਲੀ ਹੌਲੀ ਜਿੱਦਾਂ ਉਹਨਾਂ ਨੇ ਆਪਣਾ ਕੰਮ ਬਣਾਉਣਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਨਾ ਬਹੁਤ ਜ਼ਿਆਦਾ ਕੰਮ ਆਪਣੇ ਲੋਕਾਂ ਨੇ ਜਾਂ ਆਪਣੇ ਇੰਡਸਟਰੀ ਦੇ ਬੰਦਿਆਂ ਨੇ ਵਟਸਐਪ ਨੂੰ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕੀਤਾ, ਉਹਨਾਂ ਨੇ ਵਟਸਐਪ ਤੇ ਗਰੁੱਪ ਬਣੇ ਹੋਏ ਉਹਨਾਂ ਦੇ ਆਪਣੇ ਕੰਮ ਲਈ, ਵਟਸਐਪ ਤੇ ਈਵਨ ਕਿ ਟੈਲੀਗ੍ਰਾਮ ਤੇ ਵੀ ਬਣੇ ਆ, ਪਰ ਵਟਸਐਪ ਵਾਲੇ ਜ਼ਿਆਦਾ ਕਾਮਯਾਬ ਹੈ। ਸੋ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਕੰਮ ਉੱਥੇ ਉਹ ਸ਼ੇਅਰ ਕਰਦੇ ਆ, ਜਾਂ ਹੋਰ ਵੀ ਬੜੀਆਂ ਚੀਜ਼ਾਂ ਦੇ ਚੇਂਜਿਸ ਹੋਏ ਹਨਾ
ਜੀ
ਜੇ ਹੁਣ ਆਪਾਂ ਗੱਲ ਕਰੀਏ ਕਰੋਨਾ ਦੇ ਟਾਈਮ ਤੇ ਬਿਲਕੁਲ ਟੈਕਸੀ ਇੰਡਸਟਰੀ ਆਪਾਂ ਕਹਿ ਸਕਦੇ ਆ ਓਵਰਆਲ ਕਿ ਇੱਕ ਤਰ੍ਹਾਂ ਦਾ ਜਿੱਦਾਂ ਕਹਿ ਦਈਏ ਕੋਈ ਕੰਮ ਬੰਦ ਹੀ ਹੋ ਗਿਆ ਜਾਂ ਠੱਪ ਹੀ ਹੋ ਗਿਆ ਹਨਾ ਤੇ ਉਹਦੇ ਵਿੱਚ ਜੇ ਹੁਣ ਕੰਮ ਤਾਂ ਬਹੁਤ ਘਟਿਆ ਕਿਉਂਕਿ ਹੁਣ ਦੇਖੋ ਜਿਵੇਂ ਤੁਸੀਂ ਵੀ ਕਿਹਾ ਕਿ ਕੋਵਿਡ ਨੇ ਹਰ ਚੀਜ਼ ਨੂੰ ਅਫੈਕਟ ਕੀਤਾ ਮਤਲਬ ਹਰੇਕ ਬਿਜ਼ਨਸ ਨੂੰ ਅਫੈਕਟ ਕੀਤਾ ਸੋ ਇਸੇ ਤਰ੍ਹਾਂ ਟੈਕਸੀ ਨੂੰ ਅਫੈਕਟ ਕਰਨਾ ਟੈਕਸੀ ਨੂੰ ਸਭ ਤੋਂ ਪਹਿਲਾਂ ਅਫੈਕਟ ਕੀਤਾ ਕਿਉਂਕਿ ਇਹ ਮੇਨ ਹੋਸਪਿਟੈਲਿਟੀ ਨਾਲ ਬਹੁਤ ਜੁੜੀ ਹੈ ਟਰੈਵਲ ਨਾਲ ਬਹੁਤ ਜੁੜਿਆ ਹੁਣ ਇੰਟਰਨੈਸ਼ਨਲ ਬਾਰਡਰ ਬੰਦ ਹੋ ਗਏ ਮਤਲਬ ਹੁਣ ਤਾਂ ਜਹਾਜ਼ ਵੀ ਖੜ ਗਏ ਤਾਂ ਮਤਲਬ ਏਅਰਪੋਰਟ ਤੇ ਜਿਹੜਾ ਕੰਮ ਸੀਗਾ ਸਾਰਾ ਟਰੈਵਲ ਬੰਦ ਹੋ ਗਿਆ ਉਹਦੇ ਕਰਕੇ ਫਿਰ ਜਿਹੜਾ ਟਰੈਵਲ ਵਾਲਾ ਕੰਮ ਸੀਗਾ ਜਿੱਦਾਂ ਆਪਣੇ ਬਹੁਤੇ ਵੀਰ ਹੁਣ ਅੱਜ ਕੱਲ ਜਿਹੜੇ ਸਿਲਵਰ ਸਰਵਿਸ ਗੱਡੀਆਂ ਚਲਾਉਂਦੇ ਨੇ ਜਿਹਨਾਂ ਨੂੰ ਆਪਾਂ ਥੋੜਾ ਲਗਜ਼ਰੀ ਟੈਕਸੀ ਕਹਿ ਦਿੰਦੇ ਹਾਂ ਜਿਹਦੇ ਚ ਆਪਣੇ ਮੁੰਡਿਆਂ ਨੇ ਮਰਸੀਡੀਜ਼ ਜਾਂ ਵਧੀਆ ਵਧੀਆ ਲਗਜ਼ਰੀ ਮਤਲਬ ਮਹਿੰਗੀ ਤੋਂ ਮਹਿੰਗੀ ਕਾਰ ਤੁਸੀਂ ਨਾਮ ਲਾਓ ਉਹ ਟੈਕਸੀ ਚ ਹੈਗੀ ਆ ਅੱਜ ਦੀ ਡੇਟ ਚ ਮਤਲਬ ਇੰਨਾ ਕੰਪੀਟੀਸ਼ਨ ਹੋਇਆ ਜਾਂ ਮਤਲਬ ਵਧੀਆ ਗੱਡੀਆਂ Q7 ਜੈਗੂਆਰ ਤੱਕ ਵੀ ਟੈਕਸੀ ਚ ਹੈਗੀਆਂ ਜਾਂ ਮਰਸੀਡੀਜ਼ E2 ਜਿਹੜੀ E ਕਲਾਸ ਆ ਉਹ ਤਾਂ ਮਤਲਬ ਆਮ ਹੋ ਗਈ ਸੀ ਟੈਕਸੀ ਹੈਗੀ ਆ ਟੈਕਸੀ ਦੇ ਵਿੱਚ ਤਾਂ ਚਲੋ ਉਹਨਾਂ ਦਾ ਫਾਇਦਾ ਵੀ ਲਿਆ ਲੋਕਾਂ ਨੇ ਪਰ ਹੁਣ ਕੀ ਹੋਇਆ ਕਿ ਜਦੋਂ ਕੋਰੋਨਾ ਆਇਆ ਉਹਨਾਂ ਦਾ ਕੰਮ ਸੀਗਾ ਮੇਨ ਕਾਰਪੋਰੇਟ ਜਿਹੜੇ ਕਲਾਇੰਟ ਸੀਗੇ ਜਾਂ ਜਿਹੜੇ ਆਪਣਾ ਇੰਟਰ ਸਟੇਟ ਟਰੈਵਲ ਕਰਦੇ ਸੀਗੇ ਜਿਵੇਂ ਡੇਲੀ ਬੇਸਿਸ ਵਾਲੇ ਸੋ ਉਹਨਾਂ ਦਾ ਕੰਮ ਬਹੁਤ ਵੱਡੇ ਲੈਵਲ ਤੇ ਇਫੈਕਟ ਹੋਇਆ ਔਰ ਪਿੱਛੇ ਜਿਹੜਾ ਕੰਮ ਥੋੜਾ ਬਹੁਤਾ ਬਚਿਆ ਉਹ ਇਹ ਬਚਿਆ ਜਿਵੇਂ ਜਿਹੜੇ ਲੋਕ ਪਲੱਸ ਜਿਵੇਂ ਕੋਰੋਨਾ ਆ ਗਿਆ ਲੋਕਲ ਕੰਮ ਬਚਿਆ ਕਿਉਂਕਿ ਜਦੋਂ 5 ਕਿਲੋਮੀਟਰ ਦੀ ਰਿਸਟ੍ਰਿਕਸ਼ਨ ਲਾਈ ਉਹਨਾਂ ਨੇ ਕਿਹਾ ਵੀ ਅਸੀਂ ਟੈਕਸੀ ਡਰਾਈਵਰ ਨੂੰ ਨੀ ਸਵਾਲ ਕਰਨਾ ਸੀ ਸਵਾਰੀ ਨੂੰ ਸਵਾਲ ਕਰਨਾ ਵੀ ਤੁਸੀਂ ਕਿੱਥੇ ਜਾ ਰਹੇ ਹੋ ਟੈਕਸੀ ਲੈ ਕੇ ਤੁਹਾਡਾ ਰੀਜ਼ਨ ਕੀ ਹੈ ਸੋ ਓਬਵੀਅਸਲੀ ਜਦੋਂ ਹੁਣ ਲੋਕਡਾਊਨ ਲੱਗ ਗਿਆ ਲੋਕਾਂ ਨੂੰ ਬਾਹਰ ਆਉਣ ਜਾਣ ਤੋਂ ਮਨਾਹੀ ਹੋ ਗਈ ਤਾਂ ਜਦੋਂ ਹੁਣ ਬੰਦਾ ਘਰੋਂ ਹੀ ਨਿਕਲੂਗਾ ਟੈਕਸੀ ਯੂਜ਼ ਤਾਂ ਹੀ ਕਰੂਗਾ ਜੇ ਉਹਨੇ ਕਿਤੇ ਜਾਣਾ ਆ ਔਰ ਦੂਜੀ ਗੱਲ ਆਪਾਂ ਇਹ ਕਰਦੇ ਹਾਂ ਕਿ ਗਵਰਨਮੈਂਟ ਸਪੋਰਟ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਪਹਿਲਾਂ ਭਾਜੀ ਨੇ ਦੱਸਿਆ ਕਿ ਜੋਬ ਕੀਪਰ ਪੇਮੈਂਟ ਹਰੇਕ ਸੋਲ ਟ੍ਰੇਡਰ ਨੂੰ ਤਕਰੀਬਨ ਜ਼ਿਆਦਾ ਟੈਕਸੀ ਡਰਾਈਵਰਾਂ ਨੂੰ ਜਿਨ੍ਹਾਂ ਦਾ ਵੀ 30% ਡਰੋਪ ਹੋਈ ਹੈ ਇਨਕਮ ਸ਼ਾਇਦ ਟੈਕਸੀ ਤੋਂ ਬਿਨਾਂ ਵੀ ਜਿਹੜੇ ਸੋਲ ਟ੍ਰੇਡਰ ਆ ਮੈਜੋਰਿਟੀ ਨੂੰ ਜੋਬ ਕੀਪਰ ਪੇਮੈਂਟ ਮਿਲੀ ਆ ਜਿਹੜੀ ਕਿ $3,000 ਮਹੀਨੇ ਦੀ ਸੀਗੀ ਤੇ 6 ਮਹੀਨੇ ਦੀਆਂ ਇਹ ਪੇਮੈਂਟਾਂ ਸੀਗੀਆਂ ਤੇ ਇੱਕ ਮੰਥ ਦੇ ਵਿੱਚ ਮੇਰੇ ਖਿਆਲ ਸ਼ਾਇਦ 4500 ਦੀ ਪੇਮੈਂਟ ਇੱਕ ਮੰਥ ਆਈ ਸੀ ਹਾਂਜੀ ਤੇ ਪਲੱਸ ਹੋਰ ਇੱਕ ਚੀਜ਼ ਦੀ ਜਿਹੜੀ ਰਿਲੀਫ ਮਿਲੀ ਆ ਉਹ ਇਹ ਸੀਗੀ ਕਿ ਜਿੱਦਾਂ ਮੈਂ ਮਤਲਬ ਜਿੱਦਾਂ ਅੱਡ ਅੱਡ ਨੈਟਵਰਕ ਸਰਵਿਸ ਪ੍ਰੋਵਾਈਡਰ ਨੇ ਜਾਂ ਕੰਪਨੀਆਂ ਨੇ ਜਿੱਦਾਂ ਜਿਵੇਂ 13 ਕੈਬਸ ਜਿਹੜੀ ਮੇਨ ਕੰਪਨੀ ਆ ਉਹਨਾਂ ਨੇ ਆਪਣੀ ਜਿਹੜੀ ਡੇਪੋ ਫੀਸ ਸੀਗੀ ਆਈ ਥਿੰਕ 750 ਦੇ ਅਰਾਊਂਡ ਸੀਗੀ ਜਿਹੜੀ ਪਹਿਲਾਂ 750 to 800 ਦੇ ਵਿੱਚ ਦਾ ਮੈਨੂੰ ਐਗਜ਼ੈਕਟ ਫਿਗਰ ਯਾਦ ਨੀ ਉਹ ਘਟਾ ਕੇ ਉਹਨਾਂ ਨੇ $300 ਕੀਤੀ ਆ ਫਿਰ ਉਹਨਾਂ ਨੂੰ ਗਵਰਨਮੈਂਟ ਵੱਲੋਂ ਇੱਕ ਸਪੋਰਟ ਪੈਕੇਜ ਵੀ ਮਿਲਿਆ ਤੇ ਜਿਹੜੀ ਕਿ ਰੀਸੈਂਟਲੀ 3 ਮਹੀਨਿਆਂ ਦੀ ਆਪਣਾ ਪਿਛਲੇ 3 ਮਹੀਨਿਆਂ ਦੀ ਰਿਫੰਡ ਕਰਤੀ ਉਹਨਾਂ ਨੇ ਮਤਲਬ ਉਹ ਗਵਰਨਮੈਂਟ ਨੇ ਪੇ ਕਰਤੀ ਆ ਤੇ ਬਾਕੀ ਜਿੱਦਾਂ ਆਪਣੇ ਨੋਰਮਲ ਕਾਰਾਂ ਦੀਆਂ ਜੇ ਆਪਾਂ ਗੱਲ ਕਰੀਏ ਜਿੱਦਾਂ ਰੈਜੋ ਤਾਂ ਉਹ ਆਪਾਂ ਨੋਰਮਲ ਕਾਰਾਂ ਦੀ ਵੀ ਜਿਵੇਂ ਆਪਾਂ ਨੂੰ ਉਹ ਚ ਕੋਈ ਮਾਫ਼ੀ ਨੀ ਮਿਲੀ ਉਹ ਵੀ ਪੇ ਕੀਤੀ ਆ ਤੇ ਬਾਕੀ ਇੰਸ਼ੋਰੈਂਸ ਵੀ ਲੋਕਾਂ ਨੇ ਪੇ ਕੀਤੀ ਆ ਜਿਨ੍ਹਾਂ ਨੇ ਚਲਾਈ ਔਰ ਇਹ ਭਾਜੀ ਨੇ ਵੀ ਜਿਵੇਂ ਦੱਸਿਆ ਬੜੇ ਲੋਕਾਂ ਨੇ ਆਪਣੇ ਸਿਸਟਮ ਲਹਾ ਤੇ ਕਿਉਂਕਿ ਕਈ ਕੰਪਨੀਆਂ ਨੇ ਤਾਂ ਆਫਰ ਦੇ ਤੀ ਕਿ ਤੁਸੀਂ ਪੌਜ਼ ਕਰਾ ਸਕਦੇ ਹੋ ਤੁਸੀਂ ਰੋਕ ਸਕਦੇ ਹੋ ਆਪਣਾ ਪਲਾਨ ਜੇ ਤੁਸੀਂ ਕੰਮ ਨਹੀਂ ਕਰਨਾ ਤੁਸੀਂ ਉਹਨੂੰ ਪੌਜ਼ ਕਰਾ ਦਿਓ ਤੁਹਾਨੂੰ ਕੋਈ ਖਰਚਾ ਨੀ ਲੱਗੂਗਾ ਪਰ ਕਈ ਕੰਪਨੀਆਂ ਨੇ ਕਿਹਾ ਵੀ ਨਹੀਂ ਸਾਡੇ ਮਿਨੀਮਮ ਆਹ ਪੇਮੈਂਟ ਹੈ ਤੁਹਾਨੂੰ ਦੇਣੀ ਪਊਗੀ ਸੋ ਉਸ ਕੇਸ ਚ ਬਹੁਤ ਜ਼ਿਆਦਾ ਟੈਕਸੀ ਆਫ ਰੋਡ ਹੋਈ ਹੈ ਔਰ ਦੂਜੀ ਗੱਲ ਕਿ ਇੱਕ ਹੋਰ ਕਿ ਜਿਹੜੇ ਹੁਣ ਆਪਣੇ ਡਰਾਈਵਿੰਗ ਕਿੱਤੇ ਨਾਲ ਜੁੜੇ ਆ ਬੰਦੇ ਉਹ ਹੁਣ ਡਰਾਈਵਿੰਗ ਦੀ ਜੋਬ ਜ਼ਿਆਦਾ ਲਾਈਕ ਕਰਦੇ ਆ ਸੋ ਟੈਕਸੀ ਚੋਂ ਟਰੱਕਾਂ ਚ ਬਹੁਤ ਸ਼ਿਫਟ ਹੋਏ ਆ ਆਪਣੇ ਬੰਦੇ ਟਰੱਕ ਚਲਾਉਣ ਲਈ ਕਿਉਂਕਿ ਲੋਕਡਾਊਨ ਚ ਟਰੱਕਾਂ ਦਾ ਕੰਮ ਤਕਰੀਬਨ ਚੱਲਦਾ ਹੀ ਰਿਹਾ ਮਤਲਬ ਬੰਦ ਨਹੀਂ ਹੋਇਆ ਜਾਂ ਜ਼ਿਆਦਾ ਅਫੈਕਟ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇੱਧਰ ਉੱਧਰ ਸਮਾਨ ਟਰੈਵਲ ਕਰਨਾ ਸੀਗਾ ਤੇ ਹੁਣ ਤੁਸੀਂ ਕਿਹਾ ਜੀ ਤੁਹਾਡਾ ਨਿੱਜੀ ਤਜਰਬਾ ਕੀ ਮੇਰਾ ਨਿੱਜੀ ਤਜਰਬਾ ਠੀਕ ਰਿਹਾ ਜੀ ਬਹੁਤ ਕਿਉਂਕਿ ਮੈਂ ਡਿਸੇਬਿਲਟੀ ਵੈਨ ਚਲਾਉਣ ਦੇ ਚੱਕਰ ਚ ਤੁਹਾਨੂੰ ਦੱਸਦਾ ਕਿ ਗਵਰਨਮੈਂਟ ਨੇ ਪਿਛਲੇ 3 ਮਹੀਨਿਆਂ ਲਈ ਇੱਕ ਹੋਰ ਚੀਜ਼ ਚੇਂਜਸ ਕੀਤੇ ਸੀ ਜਿਹੜੇ ਆਪਣੇ MPTP ਕਾਰਡ ਜਿਹਨੂੰ ਆਪਾਂ ਕਹਿੰਦੇ ਆ ਜਾਂ ਮਤਲਬ ਜਿਹੜਾ ਗਵਰਨਮੈਂਟ ਵੈਟਰਨਸ ਨੂੰ ਜਾਂ ਸਾਰਿਆਂ ਨੂੰ ਹਾਫ ਪ੍ਰਾਈਸ ਟੈਕਸੀ ਕਾਰਡ ਦਿੰਦੀ ਹੈ ਜਿਹਦੇ ਨਾਲ ਤੁਹਾਡਾ ਅੱਧਾ ਫੇਅਰ 50% ਗਵਰਨਮੈਂਟ ਪੇ ਕਰਦੀ ਹੈ ਜ਼ਿਆਦਾਤਰ ਇਹ ਬਜ਼ੁਰਗ ਲੋਕਾਂ ਕੋਲ ਜਾਂ ਡਿਸੇਬਿਲਟੀ ਵਾਲੇ ਲੋਕਾਂ ਕੋਲ ਨੂੰ ਇਹ ਕਾਰਡ ਇਸ਼ੂ ਕੀਤਾ ਜਾਂਦਾ ਸੋ ਇਹ ਕੋਰੋਨਾ ਦੇ ਟਾਈਮ ਚ ਉਹਨਾਂ ਨੂੰ ਇਹ ਸੀ ਵੀ ਟੈਕਸੀ ਦੇ ਕੰਮ ਨੂੰ ਹੈਲਪ ਕਰਨ ਲਈ ਵੀ ਲੋਕ ਜ਼ਿਆਦਾ ਯੂਜ਼ ਕਰਨ ਉਹਦੀ 50% ਵਾਲੀ ਸਬਸਿਡੀ ਵਧਾ ਕੇ 70% ਕੀਤੀ ਗਈ ਜੇ ਫੋਰ ਐਗਜ਼ਾਮਪਲ ਮੰਨ ਲਓ ਕੋਈ $100 ਦਾ ਜਾਂ $10 ਦੀ ਟੈਕਸੀ ਯੂਜ਼ ਕਰ ਰਿਹਾ ਤੇ 7 ਗਵਰਨਮੈਂਟ ਨੇ ਪੇ ਕਰਨੇ ਆ ਕਸਟਮਰ ਨੇ 3 ਹੀ ਪੇ ਕਰਨੇ ਆ
ਬਿਲਕੁਲ
ਪਲੱਸ ਜਿੱਦਾਂ ਅਸੀਂ ਵੀਲ ਚੇਅਰ ਜੋਬ ਕਰਦੇ ਹਾਂ ਉਹਨੂੰ ਲੋਨ ਚੜਾਉਣ ਲਈ ਜਿਹਨੂੰ ਅਸੀਂ ਲਿਫਟਿੰਗ ਫੀ ਕਹਿ ਦਿੰਦੇ ਹਾਂ ਉਹ ਪਹਿਲਾਂ $21.20 ਸੀਗੀ ਆਈ ਥਿੰਕ ਉਹ ਇਹਨਾਂ ਨੇ ਵਧਾ ਕੇ $42.40 ਕਰਤੀ ਡਬਲ ਕਰਤੀ 3 ਮਹੀਨਿਆਂ ਲਈ ਹਾਂਜੀ ਤੇ ਮਤਲਬ ਕਿ ਸਰ ਜੇ ਤੁਹਾਨੂੰ ਵੀਲ ਚੇਅਰ ਦੀ ਜੋਬ ਤੁਸੀਂ ਕਰ ਰਹੇ ਹੋ ਤੁਹਾਡਾ ਜਿਹੜਾ ਜੋਬ ਦਾ ਮੀਟਰ ਹੈ ਉਹ $50 ਤੋਂ ਸ਼ੁਰੂ ਹੁੰਦਾ ਸੀਗਾ
ਹੁਣ
ਇੱਥੇ ਸਵਾਲ ਇਹ ਆ ਜਾਂਦਾ ਕਿ ਲੋਕਡਾਊਨ ਲੱਗਿਆ ਤੇ ਲੋਕ ਤਾਂ ਜਾ ਨੀ ਰਹੇ ਬਾਹਰ ਵੀ ਕੋਈ ਟੈਕਸੀ ਯੂਜ਼ ਨਹੀਂ ਕਰ ਰਿਹਾ, ਮਤਲਬ ਕਾਫੀ ਆਪਣੇ ਬੰਦੇ ਕੰਪਲੇਂਟ ਕਰ ਰਹੇ ਸੀ ਵੀ ਯਾਰ ਇਹ 3 ਮਹੀਨੇ ਵਾਲਾ ਜਿਹੜਾ ਇੱਕ ਗ੍ਰੇਸ ਪੀਰੀਅਡ ਸੀ ਇਹ ਤਾਂ ਲੋਕਡਾਊਨ ਚ ਲੰਘ ਗਿਆ ਸਾਰਾ, ਮਤਲਬ ਸਾਰਾ ਇਹ। ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਹੁਣ ਰੀਸੈਂਟਲੀ ਉਹਨੂੰ ਐਕਸਟੈਂਡ ਕਰਕੇ 16 ਦਸੰਬਰ ਤੱਕ ਵਧਾ ਦਿੱਤਾ ਆ। ਤੇ ਜਦੋਂ ਦਾ ਰੀਸੈਂਟਲੀ ਲੋਕਡਾਊਨ ਈਜ਼ ਹੋਇਆ ਥੋੜਾ ਬਹੁਤਾ ਕੰਮ ਚ ਫਰਕ ਪਿਆ ਆ। ਤੇ ਜੇ ਆਪਾਂ ਕੰਪੇਅਰ ਕਰੀਏ, ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਾਰਪੋਰੇਟ ਜਿਹੜਾ ਵਰਕ ਸੀਗਾ, ਜਿਹੜੇ ਕੰਮਾਂ ਦੇ ਲੋਕ ਜਾਂਦੇ ਸੀਗੇ ਵਰਕਿੰਗ ਫਰੋਮ ਹੋਮ ਹੋ ਗਏ, ਉਹ ਨੋ ਡਾਊਟ ਜਿਹੜੀ ਆਮ ਛੋਟੀ ਕੈਬ ਆ ਉਹ ਬਹੁਤ ਇਫੈਕਟ ਹੋਈ ਆ। ਉਹਨਾਂ ਕੋਲ ਜਾਣਾ ਆ ਬਸ ਲੋਕਲ ਸ਼ਾਪਸ ਤੇ ਜਾਣਾ। ਤੇ ਡਿਸੇਬਿਲਿਟੀ ਚ ਕੁਝ ਅਸੈਂਸ਼ੀਅਲ ਸਰਵਿਸ ਵਾਲੇ ਜਿਹੜੇ ਸੀਗੇ ਬੰਦੇ ਜਾਂ ਜਿਹੜਾ ਕੰਮ ਸੀਗਾ ਜਾਂ ਕਿਹਨਾਂ ਨੇ ਕੋਈ ਅਪੁਆਇੰਟਮੈਂਟ ਸੀਗੀਆਂ ਜ਼ਰੂਰੀ, ਉਹ ਫਿਰ ਨਾ ਕਿਤੇ ਨਾ ਕਿਤੇ ਟਰੈਵਲ ਕਰਦੇ ਰਹੇ ਆ, ਪਲੱਸ ਸਬਸਿਡੀ ਐਕਸਟਰਾ ਹੋਈ ਆ ਉਹਨਾਂ ਨੂੰ, ਮੰਨ ਲਓ ਜਿਹੜੀ ਮੈਂ ਤੁਹਾਨੂੰ ਦੱਸਿਆ ਲਿਫਟਿੰਗ ਫੀ ਡਬਲ ਹੋਈ, ਉਹਦੇ ਨਾਲ ਉਹ ਰਿਲੀਫ ਮਿਲੀ ਆ ਲੋਕਾਂ ਨੂੰ। ਮਤਲਬ ਮੈਂ ਇਹ ਨੀ ਕਹਿੰਦਾ ਕਿ ਕੰਮ ਬਹੁਤ ਵਧੀਆ ਰਿਹਾ ਜਾਂ ਬਿਜ਼ੀ ਰਿਹਾ, ਕੰਮ ਨੋ ਡਾਊਟ ਬਹੁਤ ਡਾਊਨ ਰਿਹਾ ਜਾਂ ਹੈ ਹੀ ਨਹੀਂ ਸੀ, ਫਿਨਿਸ਼ ਟਾਈਪ ਸੀ, ਬਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਦੇ ਕਹਿਣ ਵਾਂਗੂ ਉਹ ਸੀਗਾ, ਮਤਲਬ ਕਿ ਵੀ ਲੋਕਾਂ ਨੂੰ ਥੋੜੀ ਮਿਲੀ ਆ। ਬਾਕੀ ਇਹ ਸੀ ਕਿ ਮੈਂ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਮੈਂ 2012 ਤੋਂ ਨਾ ਡਿਸੇਬਿਲਿਟੀ ਰਨ ਕਰਦਾ, ਮਤਲਬ ਵੱਖਰੇ ਵੱਖਰੇ ਤਰ੍ਹਾਂ ਦੇ, ਪਹਿਲਾਂ ਮੈਂ ਡਿਸੇਬਿਲਿਟੀ ਸੈਂਟਰ ਜਾਂ ਸਕੂਲ ਚ ਰਨ ਕਰਦਾ ਸੀ, ਫਿਰ ਮੈਂ ਸਪੈਸ਼ਲ ਸਕੂਲ ਦੇ ਬੱਚਿਆਂ ਦਾ ਰਨ ਕਰਦਾ, ਸਕੂਲ ਰਨ ਜਿੱਦਾਂ ਸਵੇਰੇ ਉਹਨਾਂ ਨੂੰ ਸਕੂਲ ਛੱਡਣਾ ਸ਼ਾਮ ਨੂੰ ਆਪਾਂ ਘਰ, ਹੁਣ ਮੈਂ ਡੈਫ ਸਟੂਡੈਂਟ ਦਾ ਰਨ ਕਰਦਾ ਆ। ਤੇ ਤੁਸੀਂ ਇਹ ਕਹਿ ਲਓ ਜੀ ਲੱਕੀਲੀ ਉਹ ਕੁਦਰਤੀ ਜਿਹੜਾ ਮੈਂ ਰਨ ਕਰਦਾ ਸੀਗਾ ਉਹਦੇ ਚ ਅਸੈਂਸ਼ੀਅਲ ਵਰਕਰਸ ਦੇ ਮਤਲਬ ਸਟੂਡੈਂਟ ਆ ਗਏ, ਤਾਂ ਉਹਦੇ ਕਾਰਨ ਜਿਹੜੇ ਬੱਚੇ ਸੀਗੇ ਜਿਹੜੇ ਉਹਨਾਂ ਅਸੈਂਸ਼ੀਅਲ ਵਰਕਰਸ ਦੇ ਜਿਹੜੇ ਬੱਚੇ ਸੀਗੇ ਫਿਰ ਉਹ ਘਰ ਰੱਖ ਨੀ ਸਕਦੇ ਸੀ, ਸੋ ਉਹਦੇ ਕਰਕੇ ਮੇਰਾ ਕੰਮ ਥਰੂ ਆਊਟ ਦਾ ਯਰ ਚੱਲਦਾ ਰਿਹਾ। ਸੋ ਮੇਰਾ ਨਿੱਜੀ ਤਜਰਬਾ ਤਾਂ ਠੀਕ ਰਿਹਾ, ਨਾ ਤੁਹਾਨੂੰ ਕਹਾਂ ਮੈਂ ਸਰਵਾਈਵ ਵਧੀਆ ਹੋਇਆ, ਬਟ ਜੇ ਆਪਾਂ ਓਵਰਆਲ ਇੰਡਸਟਰੀ ਦੀ ਗੱਲ ਕਰੀਏ ਇੰਡਸਟਰੀ ਨੂੰ ਨੋ ਡਾਊਟ ਬਹੁਤ ਜ਼ਿਆਦਾ ਇਫੈਕਟ ਪਿਆ, ਜਾਂ ਕੁਛ ਕੁਛ ਬੰਦੇ ਸੀਗੇ ਜਿਹਨਾਂ ਕੋਲ ਆਪਣੀ ਆਪਣਾ ਕੰਮ ਬਣਾਇਆ ਹੋਇਆ ਸੀਗਾ, ਜੇ ਆਪਾਂ ਵੀਲ ਚੇਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਰਵਾਈਵ, ਹਾਂਜੀ ਜਿਹਨਾਂ ਦੇ ਪੱਕੇ ਰਨ ਕਹਿ ਦਿੰਦੇ ਆ, ਜਾਂ ਜਿਵੇਂ ਪ੍ਰਾਈਵੇਟ ਕਲਾਇੰਟ ਵੀ ਹੁੰਦੇ ਆ ਜਿਹੜੇ ਮਤਲਬ ਲੋਕਾਂ ਕੋਲ ਆਪਣੇ ਪਰਸਨਲ ਕਸਟਮਰ ਜਿਹੜੇ ਹੁੰਦੇ ਆ, ਸੋ ਉਹਨਾਂ ਦੇ ਟਰੈਵਲ ਨਾਲ ਕੁਛ ਲੋਕਾਂ ਦਾ ਸਰਵਾਈਵ ਹੋਇਆ। ਤੇ ਜੇ ਆਪਾਂ ਕੰਪੈਰੀਜ਼ਨ ਕਰੀਏ ਸਮਾਲ ਟੈਕਸੀ ਜਾਂ ਛੋਟੀ ਟੈਕਸੀ ਦੇ ਕੰਪੈਰੇਟਿਵਲੀ, ਵੈਨ ਮੈਕਸੀ ਥੋੜੀ ਬੈਟਰ ਰਹੀ ਆ, ਮਤਲਬ ਸਰਵਾਈਵ ਕੀਤਾ ਇਹਨਾਂ ਨੇ। ਇਹ ਨਹੀਂ ਮੈਂ ਕਹਿੰਦਾ ਕਿ ਬਹੁਤ ਪੈਸਾ ਕਮਾਇਆ ਜਾਂ ਬਹੁਤਿਆਂ ਨੇ ਨਹੀਂ ਵੀ ਕਮਾਇਆ, ਜਿਹਦੇ ਕੋਲ ਆਪਦਾ ਥੋੜਾ ਬਹੁਤਾ ਕੰਮ ਸੀ ਐਫਰਟ ਕੀਤਾ ਉਹਨਾਂ ਨੇ, ਉਹਨਾਂ ਲਈ ਥੋੜਾ ਜਿਹਾ ਬੈਟਰ ਆ, ਲੇਕਿਨ ਬਟ ਓਵਰਆਲ ਜੇ ਆਪਾਂ ਵੇਖੀਏ ਬਹੁਤ ਵੱਡੇ ਲੈਵਲ ਤੇ ਹਿੱਟ ਹੋਈ ਆ ਇੰਡਸਟਰੀ, ਜਿੱਦਾਂ ਆਪਾਂ ਇੱਕ ਕਹਿ ਦਿੰਦੇ ਕਿ ਕੰਮ ਠੱਪ ਹੋ ਗਿਆ, ਮਤਲਬ ਪੰਜਾਬੀ ਸਭ ਇੱਦਾਂ ਕਹਿ ਸਕਦੇ ਹਾਂ। ਸੋ ਇਹ ਸਭ ਮੇਰੇ ਨਿੱਜੀ ਤਜਰਬੇ ਆ ਜੀ।
ਸੋ ਜਗਦੀਪ ਜੀ, ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿੱਤੇ ਦੇ ਵਿੱਚ ਖੁਸ਼ਹਾਲੀ ਜਿਹੜੀ ਆ ਉਹ ਮੁੜ ਪਰਤੇ ਤੇ ਮੁੜ ਪ੍ਰਫੁੱਲਤ ਹੋਵੇ ਇਹ ਕਾਰੋਬਾਰ। ਤੇ ਤੁਸੀਂ ਆਪਣਾ ਨਿੱਜੀ ਤਜਰਬਾ ਵੀ ਸਾਡੇ ਨਾਲ ਸਾਂਝਾ ਕੀਤਾ ਔਰ ਇਸ ਦੇ ਬਾਰੇ ਹੋਰ ਵੀ ਕੁਛ ਜਿਹੜੀਆਂ ਗੁੱਝੀਆਂ ਗੱਲਾਂ ਜਿਹੜੀਆਂ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰਦੀਪ ਭੈਣ ਜੀ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਸੀਂ ਮੌਕਾ ਦਿੱਤਾ ਗੱਲ ਕਰਨ ਦਾ, ਧੰਨਵਾਦ ਜੀ।
ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਸਾਡੇ ਭਾਈਚਾਰੇ ਤੋਂ ਅਗਲੇ ਵੀਰ ਸਾਡੇ ਨਾਲ ਜੁੜੇ ਨੇ, ਬਰਿੰਦਰ ਸਿੰਘ ਹੋਰੀ। ਬਰਿੰਦਰ ਸਿੰਘ ਜਿਹੜੇ ਨੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਕਾਰ ਹਾਇਰ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਜਿਹੜਾ ਕਾਰੋਬਾਰ ਥੋੜਾ ਜਿਹਾ ਟੈਕਸੀ ਦੇ ਨਾਲ ਉਹ ਹਟਵਾਂ ਹੈ, ਵਿਲੱਖਣ ਹੈ, ਵੱਖਰਾ ਹੈ, ਪਰ ਇਸ ਸਮੇਂ ਦੌਰਾਨ ਇਹ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਨਿਕਲੇ ਜਾਂ ਕਿਸ ਤਰ੍ਹਾਂ ਦੇ ਚੈਲੰਜਸ ਜਿਹੜੇ ਆ, ਕਿਸ ਤਰ੍ਹਾਂ ਦੇ ਜਿਹੜੇ ਚੁਣੌਤੀਆਂ ਜਿਹੜੀਆਂ ਆ ਉਹ ਇਹਨਾਂ ਨੂੰ ਵੇਖਣੀਆਂ ਪਈਆਂ, ਸਾਹਮਣਾ ਕਰਨਾ ਪਿਆ, ਉਹ ਇਹਨਾਂ ਤੋਂ ਹੀ ਜਾਣਦੇ ਆ। ਇਸ ਵੇਲੇ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਬਰਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਜੀਤ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਘਰ ਤੋਂ ਹੀ ਸਤਿ ਸ੍ਰੀ ਅਕਾਲ
ਜੀ। ਸੋ ਬਰਿੰਦਰ ਸਿੰਘ ਜੀ, ਤੁਸੀਂ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਸ ਕਾਰੋਬਾਰ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੁੜੇ ਹੋਏ ਹੋ, ਕਿਉਂਕਿ ਟੈਕਸੀ ਇੰਡਸਟਰੀ ਦੇ ਨਾਲੋਂ ਮੈਨੂੰ ਲੱਗਦਾ ਥੋੜਾ ਜਿਹਾ ਹਟਵਾਂ ਹੋ ਜਾਂਦਾ ਇਹ, ਇਹਦੀ ਕਿਸ ਤਰ੍ਹਾਂ ਦੀ ਰੂਪਰੇਖਾ ਹੁੰਦੀ ਹੈ?
ਕਾਫੀ ਸਿਮਿਲਰ ਹੀ ਹੁੰਦਾ ਟੈਕਸੀ ਦਾ, ਬਸ ਸਾਡੇ ਜਿਹੜੇ ਆਪਣੇ ਸਾਡੇ ਆਪਣੇ ਕਸਟਮਰ ਹੁੰਦੇ ਨੇ ਤੇ ਅਸੀਂ ਉਹਨਾਂ ਦੀ ਸਿਰਫ ਲੁੱਕ ਆਫਟਰ ਕਰਦੇ ਹਾਂ, ਕੰਮ ਸਾਡਾ ਸਹੀ ਨਹੀਂ ਹੁੰਦਾ
ਤੇ
ਟੈਕਸੀ ਤੁਸੀਂ ਕੋਈ ਨੀ, ਤੁਸੀਂ ਤਕਲੀਫ ਕਰ ਸਕਦੇ, ਸਾਨੂੰ ਪਤਾ ਹੁੰਦਾ ਫਿਰ ਅਸੀਂ ਕਸਟਮਰ ਪਿਕ ਕਰਦੇ ਹਾਂ, ਉਸ ਤਰ੍ਹਾਂ ਸਾਡਾ ਚੱਲਦਾ ਪੈਰਲਲ ਚੱਲਦਾ ਟੈਕਸੀ ਦਾ।
ਠੀਕ, ਸੋ ਬਰਿੰਦਰ ਸਿੰਘ ਜੀ, ਕੀ ਮਹਿਸੂਸ ਕਰਦੇ ਹੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਵਿਡ ਰੈਸਟ੍ਰਿਕਸ਼ਨਸ ਜਿਹੜੀਆਂ ਆ, ਖਾਸ ਤੌਰ ਤੇ ਵਿਕਟੋਰੀਆ ਦੇ ਵਿੱਚ ਬੜੀ ਸਖਤੀ ਦੇ ਨਾਲ ਲਾਗੂ ਰਹੀਆਂ, ਜਿਹਦੇ ਕਾਰਨ ਆਉਣ ਜਾਣ ਜਿਹੜਾ ਆ ਉਹ ਠੱਪ ਰਿਹਾ, ਪਰ ਦੂਜੇ ਪਾਸੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਸਿੱਧੇ ਤੌਰ ਦੇ ਉੱਤੇ ਪੱਕੇ ਜਿਹੜੇ ਕੁਛ ਕਲਾਇੰਟਸ ਹੁੰਦੇ ਆ, ਕਸਟਮਰਸ ਜਿਹੜੇ ਤੁਹਾਡੇ ਹੁੰਦੇ ਆ, ਉਹ ਜੁੜੇ ਹੋਏ ਹੁੰਦੇ ਆ, ਹਨਾ, ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਜਿਹੜੀ ਅਸੀਂ ਏਅਰਪੋਰਟ ਹੈ ਉਹ ਵੀ ਦੇਖਦੇ ਹਾਂ ਵੀ ਬੰਦ ਹੈ, ਕੁਛ ਫਲਾਈਟਸ ਜਿਹੜੀਆਂ ਆ ਉਹਨਾਂ ਦਾ ਵੀ ਕੋਈ ਆਵਾਜਾਈ ਜਿਹੜੀ ਉਹ ਨਹੀਂ ਆ, ਤੇ ਇਸ ਦੌਰਾਨ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਤੁਹਾਡੇ ਲਈ ਬਣੇ ਆ?
ਹੋਟਲ ਛੱਡਣਾ ਜਾਂ ਉਹਨਾਂ ਦੀ ਕੋਈ ਮੀਟਿੰਗ ਹੈ ਕਿਸੇ ਹੋਰ ਕਿਸੇ ਵੀ ਉਹਨਾਂ ਦੇ ਆਫਿਸ ਛੱਡਣਾ ਕਿਸੇ ਦਿਨ ਜਾਂ ਨੈਕਸਟ ਡੇ ਆ ਜਦੋਂ ਵੀ ਉਹਨਾਂ ਨੂੰ ਵਾਪਸ ਉੱਥੋਂ ਪਿਕ ਕਰਕੇ ਜਾਂ ਹੋਟਲ ਤੋਂ ਪਿਕ ਕਰਕੇ ਵਾਪਸ ਏਅਰਪੋਰਟ ਛੱਡਣਾ। ਹੁਣ ਕੋਵਿਡ ਕਰਕੇ ਤੁਹਾਨੂੰ ਪਤਾ ਹੀ ਕਿ ਮਾਰਚ ਤੋਂ ਬਾਅਦ ਬਿਲਕੁਲ ਹੀ ਏਅਰਪੋਰਟ ਤਾਂ ਚੱਲ ਹੀ ਨਹੀਂ ਗਿਆ, ਤੇ ਜੇ ਥੋੜੇ ਬਹੁਤਾ ਸਾਡਾ ਕਸਟਮਰ ਸੀਗਾ ਲੋਕਲ, ਤੇ ਉਹ ਵੀ ਸਾਰੇ ਵਰਕਿੰਗ ਫਰੋਮ ਹੋਮ ਹੈ, ਤੇ ਕਿਉਂਕਿ ਤੁਹਾਨੂੰ ਦੱਸਿਆ ਸਾਡਾ ਕੰਮ ਹੀ ਜਿਹੜਾ ਹੈਗਾ 95% ਏਅਰਪੋਰਟ ਤੇ ਡਿਪੈਂਡ ਕਰਦਾ, ਤੇ ਸਾਡਾ ਕੰਮ ਤਕਰੀਬਨ 95-100% ਤੇ ਕੰਮ ਹੈ ਨੀ ਸਾਡੇ, ਤਕਰੀਬਨ ਸਾਰੇ ਜਿਹੜੇ ਹੈਗੇ ਡਰਾਈਵਰ ਓਨਰ ਡਰਾਈਵਰ ਘਰ ਬੈਠਾ ਹੈ, ਜੋ 10-20% ਨੇ ਆਪਣੀ ਲਾਈਨ ਵੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਇਹਦਾ ਦਿੱਖ ਨਹੀਂ ਰਿਹਾ ਕਿ ਇਹ ਏਅਰਪੋਰਟ ਖੁੱਲੇਗਾ ਇੰਟਰਸਟੇਟ ਖੁੱਲੇਗਾ। ਜੇ ਖੁੱਲੇਗਾ ਤਾਂ ਉਸੇ ਰੂਟੀਨ ਚ ਅਸੀਂ ਜਿਵੇਂ ਫਰਵਰੀ ਛੱਡਿਆ ਸੀਗਾ, ਸਾਨੂੰ ਆਉਂਦੇ ਆਉਂਦੇ ਮੇਰੇ 6 ਮਹੀਨੇ ਸਾਲ ਜਾਂ 2 ਸਾਲ ਦੇ ਲੱਗ ਸਕਦੇ
ਜੀ ਜੀ। ਸੋ ਇਹਦਾ ਮਤਲਬ ਕਿ ਅਜੇ ਵੀ ਮੁਸ਼ਕਲਾਂ ਜਿਹੜੀਆਂ ਉਹ ਘਟੀਆਂ ਨਹੀਂ ਆ, ਜੇ ਇਹ ਜਿਹੜੀਆਂ ਜਿਹੜੀਆਂ ਪਾਬੰਦੀਆਂ ਆ ਜੇ ਇਹ ਖੁੱਲਦੀਆਂ ਜਾਂ ਫਿਰ ਇਹਨਾਂ ਦੇ ਵਿੱਚ ਟਰੈਵਲ ਬੈਨ ਜਿਹੜੇ ਆ ਚੁੱਕੇ ਵੀ ਜਾਂਦੇ ਆ, ਤਾਂ ਕੀ ਲੱਗਦਾ ਕਿ ਅਜੇ ਵੀ ਕੁਛ ਮਹੀਨੇ ਜਿਹੜੇ ਆ ਇਹ ਦੁਬਾਰਾ ਆਪਣੇ ਪੈਰਾਂ ਸਿਰ ਆਉਣ ਦੇ ਲਈ ਲੱਗਣਗੇ?
ਦੇਖੋ ਸਹੀ ਗੱਲ ਹੈ, ਦੇਖੋ ਇੱਕ ਤਰ੍ਹਾਂ ਨਾ ਇੱਕ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਜਿਵੇਂ ਸਪੋਜ਼ ਸਾਡਾ ਕੋਈ ਕਲਾਇੰਟ ਹੈ, ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦਿੰਦਾ, ਮੇਰਾ ਕੋਈ ਪਰਸ ਦਾ ਕਲਾਇੰਟ ਹੈ, ਉਹ ਪਹਿਲੀ ਵੀ ਸਾਡੇ ਸੀਗੇ, ਉਹਨਾਂ ਇੱਕ ਦਿਨ ਆਉਣਾ ਤੇ ਅਗਲੇ ਦਿਨ ਉਹਨਾਂ ਨੇ ਵਾਪਸ ਜਾਣਾ, ਤੇ ਉਹ ਕੰਪਨੀ ਦਾ ਨਾਂ ਨਾ ਕਰਦੇ ਏਅਰ ਫੇਅਰ ਸਾਡਾ ਆਪਣਾ ਫੇਅਰ, ਉਹਨਾਂ ਹੋਟਲ ਦਾ ਖਰਚਾ, ਖਾਣਾ ਪੀਣਾ, ਇੱਕ ਤੋਂ ਘੱਟ ਇੱਕ ਬੰਦਾ ਉਹਨਾਂ ਨੂੰ 2000 ਪੈਂਦਾ ਸੀਗਾ, ਤੇ ਹੁਣ ਉਹ ਕੰਪਨੀ ਵੀ ਦੇਖੇ, ਕੰਪਨੀ ਇਹ ਵੀ ਦੇਖੇਗੀ ਨਾ ਕਿ ਪਿਛਲੇ ਹੁਣ 8 ਮਹੀਨੇ 7-8 ਮਹੀਨੇ ਤੋਂ ਕੰਮ ਚੱਲ ਹੀ ਰਿਹਾ ਸੀ ਨਾ, ਆਨਲਾਈਨ ਉਹਨਾਂ ਦੀ ਮੀਟਿੰਗ ਹੋ ਰਹੀਆਂ ਸੀ ਨਾ, ਤੇ ਉਹ ਦੇ ਵਿੱਚ ਸਾਨੂੰ ਇਹੀ ਲੱਗ ਰਿਹਾ ਕਿ ਉਹ ਨੋਰਮਲ ਨਹੀਂ ਆਏਗਾ, ਕਿਉਂਕਿ ਕੰਪਨੀ ਨੇ ਦੇਖੋ ਇੱਕ ਤਾਂ ਮਾਰਕੀਟ ਆਏ ਹੋਏ ਕਿ ਬਿਜ਼ਨਸ ਦਾ ਬਹੁਤ ਫਰਕ ਪੈ ਜਾਏਗਾ, ਉਹਨਾਂ ਨੇ ਆਪਣੀ ਕੋਸਟ ਕਟਿੰਗ ਕਰਨੀਆਂ ਨੇ, ਤੇ ਨੈਚੁਰਲੀ ਜਿਹੜਾ ਹਰ ਹਫ਼ਤੇ ਆਉਂਦਾ ਸੀ ਕਲਾਇੰਟ ਉਹਨੂੰ ਕਹਿਣਗੇ ਵੀ ਤੁਸੀਂ ਫੇਸ ਟੂ ਫੇਸ ਮੀਟਿੰਗ ਹੈ ਜਿਹੜੀ ਆਫਟਰ 3 ਮੰਥ ਕਰੋ ਜਾਂ ਆਫਟਰ 2 ਮੰਥ ਕਰੋ ਜਾਂ ਆਫਟਰ 6 ਮੰਥ ਕਰੋ, ਅਦਰਵਾਈਜ਼ ਜਿਵੇਂ ਤੁਸੀਂ ਕਰਦੇ ਹੋ ਪਿਛਲੇ 8 ਮਹੀਨੇ ਦੇ ਵਿੱਚ ਲੋਕਡਾਊਨ ਦੇ ਦਰਮਿਆਨ, ਉਵੇਂ ਹੀ ਕਰੋ, ਤੇ ਇਸ ਕਰਕੇ ਸਾਨੂੰ ਇਹੀ ਡਰ ਲੱਗ ਰਿਹਾ ਕਿ ਇਹ ਕੰਮ ਵਾਪਸ ਆਉਂਦੇ ਆਉਂਦੇ ਸਾਨੂੰ ਬਹੁਤ ਆਮ ਨਾਲ ਹੋਣਗੀਆਂ, ਕਿਉਂਕਿ ਟੈਕਸੀ ਇੰਡਸਟਰੀ ਦੀ ਗੱਲ ਕਰਦੇ ਹਾਂ ਤੇ ਲੋਕੀ ਸਪੋਜ਼ ਆਪਣੇ ਆਫਿਸ ਖੁੱਲ ਜਾਂਦਾ ਮੇਰੀ 2-3 ਮਹੀਨੇ ਨੂੰ ਜਾਂ ਜਨਵਰੀ ਖੁੱਲ ਜਾਂਦਾ, ਲੋਕੀ ਆਉਣ ਲੱਗ ਜਾਂਦੇ ਨੇ, ਟੈਕਸੀ ਯੂਜ਼ ਕਰਨ ਲੱਗ ਜਾਣਗੇ, ਤੇ ਸਾਡਾ ਜਿਹੜਾ ਏਅਰਪੋਰਟ ਵਾਲਾ ਤੇ ਕੋਵਿਡ ਕਸਟਮਰ ਵੀ ਕਹਿੰਦੇ ਆ ਆਪਣੇ ਕਸਟਮਰ ਨੂੰ, ਉਹ ਸਾਨੂੰ ਥੋੜਾ ਜਿਹਾ ਡਾਊਟ ਲੱਗ ਰਿਹਾ ਤੇ ਸਾਨੂੰ ਆਮ ਨਾਲੋਂ ਜ਼ਿਆਦਾ ਇਫੈਕਟ ਪਏਗਾ, ਸਾਨੂੰ ਥੋੜਾ ਲੌਂਗ ਟਰਮ ਇਫੈਕਟ ਪਏਗਾ।
ਠੀਕ, ਤੇ ਇਹਦਾ ਮਤਲਬ ਵੀ ਟੈਕਸੀ ਦੇ ਨਾਲੋਂ ਵੀ ਜਿਹੜਾ ਜ਼ਿਆਦਾ ਪ੍ਰਭਾਵਿਤ ਹੋਇਆ ਉਹ ਕਾਰ ਹਾਇਰ ਕਾਰੋਬਾਰ ਜਿਹੜਾ ਆ ਉਹ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ, ਔਰ ਆਨਲਾਈਨ ਜਿਹੜਾ ਕੰਮ ਹੋਣਾ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਮੈਨੂੰ ਲੱਗਦਾ ਕਿ ਹਰ ਖੇਤਰ ਦੇ ਵਿੱਚ ਜਿਹੜਾ ਕੰਮ ਵਰਕ ਫਰੋਮ ਹੋਮ ਹੋ ਗਿਆ ਹਨਾ, ਔਰ ਉਹਨੇ ਵੀ ਬਹੁਤ ਸਾਰੇ ਹੋਰ ਕਿੱਤਿਆਂ ਦੇ ਉੱਤੇ ਜਿਹੜਾ ਅਸਰ ਆ ਸੁਭਾਵਿਕ ਤੌਰ ਦੇ ਉੱਤੇ ਪਾਇਆ। ਤੇ ਬਰਿੰਦਰ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ, ਸਰਕਾਰ ਵੱਲੋਂ ਕੋਈ ਇਹੋ ਜਿਹੇ ਕਦਮ ਜਿਹੜੇ ਆ ਉਹ ਚੁੱਕੇ ਜਾਣ ਵਾਲੇ ਹੋਣ, ਜਾਂ ਫਿਰ ਤੁਹਾਨੂੰ ਕੋਈ ਇਹੋ ਜਿਹੀਆਂ ਹਦਾਇਤਾਂ ਜਿਹੜੀਆਂ ਆ ਉਹ ਨਜ਼ਰ ਆਉਂਦੀਆਂ ਹੋਣ?
ਦੇਖੋ ਇਸ ਤਰ੍ਹਾਂ ਕਿ ਕੋਈ ਕੋਈ ਖਾਸ ਡਾਟਾ ਨਹੀਂ ਹੈ, ਦੇਖੋ ਲੋਕਡਾਊਨ ਦੇ ਵਿੱਚ ਜਿਵੇਂ ਸਾਡੀ ਇੰਡਸਟਰੀ ਦੇ ਵਿੱਚ ਜੇ ਕੋਈ ਬੰਦਾ ਕੰਪਨੀ ਚਲਾ ਰਿਹਾ ਸੀ, ਕੋਈ 4-5 ਕਾਰਾਂ ਸੀਗਾ, ਉਹਨਾਂ ਨੂੰ ਤਾਂ ਜ਼ਰੂਰ ਬੈਨੀਫਿਟ ਮਿਲਿਆ ਹੈ ਫੈਡਰਲ ਗੌਰਮੈਂਟ ਵੱਲੋਂ ਜਾਂ ਵਿਕਟੋਰੀਆ ਗੌਰਮੈਂਟ ਵੱਲੋਂ, ਉਹਨਾਂ ਨੂੰ ਏਡ ਮਿਲੀ ਹੈ, ਤੇ ਜਿਵੇਂ ਸਾਡੇ ਵਰਗੇ ਜਿਹੜੇ ਸੋਲੋ ਟ੍ਰੇਡਰ ਨੇ ਜਿਹਨਾਂ ਕੋਲ 1-1 ਕਾਰਾਂ ਨੇ, ਉਹਨਾਂ ਨੂੰ ਠੀਕ ਹੈ, ਉਹ ਇਹ ਵੀ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਸੀਨੀਅਰ ਗੌਰਮੈਂਟ ਦਾ ਜੀ, ਉਹਨਾਂ ਨੇ ਜੋ ਸਾਨੂੰ ਦਿੱਤੀ ਹੈ ਘੱਟੋ ਘੱਟ ਆਪਣਾ ਘਰ ਦਾ ਖਰਚ ਆਪਣਾ ਰੂਟੀਨ ਦਾ ਕੁਛ ਹੱਦ ਤੱਕ ਤੁਹਾਨੂੰ ਮਦਦ ਮਿਲਦੀ ਹੈ, ਹਾਂ ਜੀ ਸਰਵਾਈਵ ਕਰ ਸਕਦੇ ਹੋ। ਅਦਰਵਾਈਜ਼ ਜਿਵੇਂ ਤੁਸੀਂ ਦੇਖੋ ਸਾਡੀ ਗੱਡੀਆਂ ਨੇ ਲਗਜ਼ਰੀ ਗੱਡੀਆਂ ਨੇ, ਕੋਈ ਵੀ ਪੈਸਾ ਆਪਣਾ ਤਾਂ ਲਾਉਂਦਾ ਨਹੀਂ, ਸਾਡੀ ਉਹਦੀ ਬੈਂਕ ਦੀ ਹੁੰਦੀ ਹੈ ਇੰਸਟਾਲਮੈਂਟ, ਉਹ ਤੁਸੀਂ ਰੋਕ ਨਹੀਂ ਸਕਦੇ। ਇੰਸ਼ੋਰੈਂਸ ਸਾਡੀਆਂ ਆਮ ਨਾਲੋਂ ਤਿੰਨ ਚਾਰ ਗੁਣਾ ਮਹਿੰਗੇ ਹੁੰਦੇ, ਉਹ ਵੀ ਰੋਕ ਨਹੀਂ ਸਕਦੇ, ਉਹ ਵੀ ਚੱਲ ਰਹੀਆਂ ਨੇ। ਇਸ ਤਰ੍ਹਾਂ ਦੀਆਂ ਜਿਹੜੀ ਰਨਿੰਗ ਕੋਸਟ ਨੇ ਉਹ ਤੁਸੀਂ ਨਹੀਂ ਖਰਚ ਕਰ ਸਕਦੇ, ਉਸ ਕਰਕੇ ਸਾਨੂੰ ਜ਼ਿਆਦਾ ਇਫੈਕਟ ਲੱਗ ਰਿਹਾ ਕਿ ਸਾਨੂੰ ਗੌਰਮੈਂਟ ਵੱਲੋਂ ਵੀ ਇਹ ਹਦਾਇਤਾਂ ਆਈਆਂ ਨੇ ਲਾਸਟ ਵੀਕ ਵੀ ਸਾਨੂੰ ਆਈ ਟੀ ਮੇਲ ਵਰਕਿੰਗ ਏਰੀਆ ਤੋਂ ਕਿ ਦੇ ਵੀ ਸਵਾਏ ਕਿ ਉਹ ਸ਼ਾਇਦ ਆਪਣੇ ਦਸੰਬਰ ਦੇ ਵਿੱਚ ਹੀ ਸ਼ੁਰੂ ਕਰਨ ਲੱਗੇ ਨੇ ਡੋਮੈਸਟਿਕ ਤੇ, ਪਰ ਉਹੀ ਗੱਲ ਆ ਗਈ ਨਾ ਕਿ ਸਾਡਾ ਕਸਟਮਰ ਕਿੰਨਾ ਵਾਪਸ ਆਉਂਦਾ ਉਹ ਦੇਖਣਾ ਪਏਗਾ
ਜੀ। ਸੋ ਖਦਸ਼ਾ ਜਿਹੜਾ ਉਹ ਬਣਿਆ ਰਹਿਣਾ, ਪਰ ਇਸ ਖਦਸ਼ੇ ਦੌਰਾਨ ਵੀ ਸਾਨੂੰ ਜਿਹੜੀਆਂ ਉਮੀਦਾਂ ਉਹ ਬਣਾ ਕੇ ਰੱਖਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜੇ ਆਪਣੇ ਪੈਰਾਂ ਤੇ ਰੋਣ ਦੇ ਲਈ ਜਿਹੜਾ ਸਮਾਂ ਆ ਉਹ ਲੰਮਾ ਹੋ ਸਕਦਾ, ਲੰਮੀਰਾ ਹੋ ਸਕਦਾ, ਪਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਜਿਹੜੀਆਂ ਖੁਸ਼ਹਾਲੀਆਂ ਆ ਪ੍ਰਫੁੱਲਤਾ ਇਹ ਰੌਣਕਾਂ ਦੁਬਾਰਾ ਪਰਤਣ ਸਾਰੇ ਕਾਰੋਬਾਰਾਂ ਦੇ ਵਿੱਚ, ਤੇ ਕਾਰ ਹਾਇਰ ਦੇ ਵਿੱਚ ਵੀ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਦੇ ਕੇ ਦੁਬਾਰਾ ਇਸ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਮਦਦ ਜਿਹੜੀ ਆ ਉਹ ਜ਼ਰੂਰ ਮਿਲੇ ਤੁਹਾਨੂੰ। ਤੁਸੀਂ ਆਪਣੇ ਬਾਰੇ ਔਰ ਇਸ ਕਾਰ ਹਾਇਰ ਇੰਡਸਟਰੀ ਦੇ ਬਾਰੇ ਜਿਹੜੇ ਆਪਣੇ ਤਜਰਬੇ ਆ ਸਾਡੇ ਨਾਲ ਸਾਂਝੇ ਕੀਤੇ, ਬਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਅੱਜ ਜਿਹੜੀ ਇਹ ਗੱਲਬਾਤ ਅਸੀਂ ਕਰ ਰਹੇ ਸੀਗੇ ਕਿ ਕੋਵਿਡ-19 ਦੇ ਕਾਰਨ ਜਿਹੜਾ ਟੈਕਸੀ ਉਦਯੋਗ ਆ ਉਹ ਕਿਸ ਹੱਦ ਤੱਕ ਪ੍ਰਭਾਵਿਤ ਹੋਇਆ। ਵੈਸੇ ਇਹ ਜਿਹੜੇ ਸਾਰੇ ਹੀ ਵੀਰ ਜਿਨ੍ਹਾਂ ਨੇ ਅੱਜ ਗੱਲਬਾਤ ਸਾਡੇ ਨਾਲ ਕੀਤੀ ਆ ਵੱਖੋ ਵੱਖਰੇ ਖੇਤਰਾਂ ਦੇ ਵਿੱਚੋਂ ਸੀਗੇ, ਕੁਛ ਜਿਹੜੇ ਡਿਸੇਬਿਲਿਟੀ ਕੈਬ ਦੇ ਨਾਲ ਸੰਬੰਧਿਤ ਸੀਗੇ, ਕੁਛ ਜਿਹੜੇ ਕਾਰ ਹਾਇਰ ਜਿਹੜਾ ਬਿਜ਼ਨਸ ਆ ਅਲੱਗ ਤੋਂ ਉਹਨਾਂ ਦੇ ਨਾਲ ਸੰਬੰਧਿਤ ਸੀ, ਪਰ ਸਾਰਿਆਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਲਈ ਇੱਕ ਜਿਹੜੇ ਖਦਸ਼ੇ ਆ ਜਾਂ ਫਿਰ ਉਹਨਾਂ ਦੇ ਮਨ ਦੇ ਇੱਕ ਡਰ ਨੇ ਜਿਹੜੇ ਖੌਫ ਨੇ ਕਿ ਉਹਨਾਂ ਦਾ ਜਿਹੜਾ ਇਹ ਕੰਮ ਆ ਦੁਬਾਰਾ ਪੈਰਾਂ ਸਿਰ ਆ ਸਕੇਗਾ ਜਾਂ ਨਹੀਂ, ਇਹ ਬਣੇ ਹੋਏ ਨੇ। ਸੋ ਇੱਥੇ ਬਹੁਤ ਵੱਡਾ ਜਿਹੜਾ ਰੋਲ ਹੈ ਸਰਕਾਰ ਦਾ ਹੋ ਸਕਦਾ, ਕਿਉਂਕਿ ਸਰਕਾਰਾਂ ਦੇ ਲਈ ਬਹੁਤ ਜ਼ਰੂਰੀ ਆ ਕਿ ਆਪਣੇ ਨਾਗਰਿਕਾਂ ਦੇ ਲਈ ਜਿਹੜੇ ਮੌਕੇ ਆ ਉਹ ਜ਼ਰੂਰ ਪੈਦਾ ਕੀਤੇ ਜਾਣ। ਸੋ ਇਸ ਇੰਡਸਟਰੀ ਨੂੰ ਬਚਾਉਣ ਦੇ ਲਈ ਵੀ ਮੌਕੇ ਪੈਦਾ ਕੀਤੇ ਜਾਣੇ ਬਹੁਤ ਜ਼ਰੂਰੀ ਆ, ਚਾਹੇ ਸਿਲਵਰ ਟੌਪ ਟੈਕਸੀ ਆ, ਚਾਹੇ 1-3 ਕੈਬਸ ਨੇ, ਤੇ ਚਾਹੇ ਇਹ ਕਾਰ ਹਾਇਰਸ ਦਾ ਜਿਹੜਾ ਕਾਰੋਬਾਰ ਹੈ। ਖੈਰ ਅਸੀਂ ਤਾਂ ਇਹੀ ਦੁਆ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਚੁਣੌਤੀਆਂ ਆ ਜਿਹੜੇ ਇਹ ਚੈਲੰਜਸ ਆ ਇਹਨਾਂ ਨੂੰ ਜਿੱਤ ਕੇ ਅਸੀਂ ਅੱਗੇ ਵਧੀਏ ਤੇ ਹਰ ਕਾਰੋਬਾਰ ਦੇ ਵਿੱਚ ਅਸੀਂ ਅੱਗੇ ਵੱਧ ਕੇ ਜਿਹੜੀ ਖੁਸ਼ਹਾਲੀ ਆ ਉਹਦੇ ਵੱਲ ਪਰਤੀਏ। ਸੋ ਅੱਜ ਦੀ ਇਹ ਗੱਲਬਾਤ ਜਿਹੜੀ ਆ ਉਹ ਹੁਣ ਇੱਥੇ ਰੋਕਣੀ ਪੈਣੀ ਆ ਪ੍ਰੋਗਰਾਮ ਦੇ ਵਿੱਚ, ਸਮਾਂ ਜਿਹੜਾ ਆ ਉਹ ਹੁਣ ਕਾਫੀ ਹੋ ਗਿਆ ਤੇ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਮੈਂ ਕਰਨਾ ਤੇ ਗੀਤ ਤੋਂ ਬਾਅਦ ਕੁਛ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਵੀ ਜ਼ਰੂਰ ਸ਼ਾਮਲ ਕਰਦੇ ਤੇ ਉਸ ਤੋਂ ਬਾਅਦ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਗੀਤ ਜਿਹੜਾ ਜੀ ਉਹ ਵੀ ਸਾਡੇ ਟੈਕਸੀ ਵਾਲੇ ਵੀ ਜੀ ਕੈਬ ਦੇ ਵਿੱਚ ਤਾਂ ਜ਼ਰੂਰ ਬੈਠੇ ਹੋ ਜਦੋਂ ਇਹ ਪਾਬੰਦੀਆਂ ਜਿਹੜੀਆਂ ਉਹ ਖੁੱਲਦੀਆਂ, ਪਰ ਉਸ ਤੋਂ ਪਹਿਲਾਂ ਕੁਛ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਦੇ ਸੁਨੇਹੇ ਜਿਹੜੇ ਉਹ ਜ਼ਰੂਰ ਸ਼ਾਮਲ ਕਰ ਲਵਾਂ ਤੇ ਇਹਦੇ ਨਾਲ ਹੀ ਮੈਂ ਤੁਹਾਡੇ ਲਈ ਇਹ ਵੀ ਜਾਣਕਾਰੀ ਸਾਂਝੀ ਕਰ ਦਿੰਦੀ ਹਾਂ ਕਿ ਹਰਮਨ ਰੇਡੀਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਨਵੇਂ ਜਿਹੜੇ ਪ੍ਰੋਗਰਾਮ ਆ ਉਹ ਸ਼ੁਰੂ ਕੀਤੇ ਜਾ ਰਹੇ ਆ। ਚਾਚਾ ਚੰਡੀਗੜ੍ਹੀ ਆ ਇੱਕ ਹਾਸ ਰਸੀ ਵਿਅੰਗ ਜਿਹੜਾ ਆ ਉਹ ਵੀ ਤੁਹਾਡੇ ਲਈ ਸਾਂਝਾ ਕੀਤਾ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇੱਕ ਧਾਰਮਿਕ ਸਿਲਸਿਲਾ ਜਿਹੜਾ ਆ ਉਹ ਵੀ ਅਸੀਂ ਲੈ ਕੇ ਆ ਰਹੇ ਹਾਂ ਗੁਰਪੁਰਬ ਗਾਥਾਵਾਂ, ਜਿਸ ਦੀ ਐਡੀਟਿੰਗ ਜਿਹੜੀ ਉਹ ਇਸ ਵੇਲੇ ਚੱਲ ਰਹੀ ਹੈ, ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਨਵੇਂ ਪ੍ਰੋਗਰਾਮ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਫਿਲਹਾਲ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ, ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਦੀ ਹਾਂ। ਸਾਡੇ ਨਾਲ ਨਰਿੰਦਰ ਰਠੌਰ ਹੋਰੀ ਜੁੜੇ ਨੇ, ਬਹੁਤ ਵਧੀਆ ਲੱਗਿਆ ਜੀ ਕਹਿੰਦੇ ਪ੍ਰੋਗਰਾਮ, ਐਂਡ ਲਾਸਟ ਟਿਊਜ਼ਡੇ ਵਾਲਾ ਸ਼ੋਅ ਵੀ ਕਹਿੰਦੇ ਵਧੀਆ ਸੀ। ਕੀਪ ਇਟ ਅਪ ਭੈਣ ਜੀ, ਬਹੁਤ ਬਹੁਤ ਧੰਨਵਾਦ ਨਰਿੰਦਰ ਰਠੌਰ ਸਾਹਿਬ, ਪ੍ਰੋਗਰਾਮ ਤੁਸੀਂ ਪਸੰਦ ਕੀਤਾ ਤੇ ਤੁਹਾਡੀ ਇਸ ਹੌਸਲਾ ਅਫਜ਼ਾਈ ਦੇ ਨਾਲ ਹੀ ਅਸੀਂ ਅੱਗੇ ਵਧਦੇ ਹਾਂ, ਕਿਉਂਕਿ ਹੌਸਲਾ ਜਿਹੜਾ ਆ ਉਹ ਤੁਹਾਡੇ ਵੱਲੋਂ ਮਿਲਦਾ ਰਹੇ ਤਾਂ ਫਿਰ ਸਾਡੇ ਆਪਣੇ ਹੌਸਲੇ ਵੀ ਬੁਲੰਦ ਰਹਿੰਦੇ ਆ। ਬਹੁਤ ਬਹੁਤ ਸ਼ੁਕਰੀਆ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਰਜੀਨੀਆ USA ਤੋਂ ਸਾਡੇ ਨਾਲ ਸਾਂਝ ਬਣਾਉਂਦੇ ਨੇ ਹਮੇਸ਼ਾ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਆਪ ਸਭ ਕਹਿੰਦੇ ਬਹੁਤ ਵਧੀਆ ਜਾਣਕਾਰੀ ਭਰਪੂਰ ਗੱਲਬਾਤ ਸੀ, ਡਰਾਈਵਿੰਗ ਵਾਇਲ ਲਿਸਨਿੰਗ ਟੂ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਜਾਣਕਾਰੀ ਨੂੰ ਵੀ ਤੁਸੀਂ ਸਲਾਹਿਆ ਤੇ ਆਪਣਾ ਧਿਆਨ ਰੱਖੋ, ਤੁਸੀਂ ਡਰਾਈਵ ਕਰ ਰਹੇ ਹੋ, ਪ੍ਰੋਗਰਾਮ ਸੁਣ ਰਹੇ ਹੋ ਤੇ ਆਪਣਾ ਦਿਨ ਜਿਹੜਾ ਉਹ ਇੰਜੋਏ ਕਰੋ। ਤੇ ਇਹਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਸਾਡੇ ਨਾਲ ਜੁੜੇ ਨੇ, ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਮਨਦੀਪ ਜੀ। ਕਹਿੰਦੇ ਇਟ ਇਜ਼ ਵੈਰੀ ਗੁੱਡ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਪਸੰਦ ਕੀਤਾ, ਪ੍ਰੋਗਰਾਮ ਚ ਹਮੇਸ਼ਾ ਇਸੇ ਤਰ੍ਹਾਂ ਹਾਜ਼ਰੀ ਲਗਾਉਂਦੇ ਰਿਹਾ ਕਰੋ। ਤੇ ਲਓ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਅਸੀਂ ਰੋਕਦੇ ਹਾਂ, ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਣੀ ਹੈ। ਪਰ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਉਹ ਲੈ ਕੇ ਆ ਰਹੇ ਨੇ ਸੁਖਪ੍ਰੀਤ, ਜਿਹੜੇ ਕਿ ਐਡੀਲੇਡ ਤੋਂ ਪ੍ਰੋਗਰਾਮ ਪ੍ਰਸਾਰਿਤ ਕਰਦੇ ਨੇ, ਤੇ ਉਸ ਤੋਂ ਬਾਅਦ ਜਰਮਨ ਤੋਂ ਸਾਡੀ ਭੈਣ ਅੰਜੂਜੀਤ ਸਾਡੇ ਨਾਲ, ਸਾਡੀ ਟੀਮ ਮੈਂਬਰ ਬਣੀ ਹੈ, ਜੁੜੀ ਹੈ, ਔਰ ਉਹ ਲੈ ਕੇ ਆਉਣਗੇ ਵੀਰਵਾਰ। ਸੋ ਪ੍ਰੋਗਰਾਮ ਜਿਹੜਾ ਉਹ ਵੀ ਤੁਸੀਂ ਜ਼ਰੂਰ ਸੁਣਿਓ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਵੱਖਰੀਆਂ ਵੱਖਰੀਆਂ ਵਨਗੀਆਂ ਜਿਹੜੀਆਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ, ਮਨਮੋਹਨ ਵਾਰਿਸ ਤੇ ਕਮਲਹੀਰ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦੇ ਨਾਲ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਬਹੁਤ ਪਿਆਰ ਭਰੀ।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करने लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
हर बंदे दे अंदर है कला हुंदी, जगाउण दी है उस नूं लोड़ पैंदी।
मेरा वस्ता रहे पंजाब सोना, जिथे मुठ कदीमी तो राज चले, ऐसी हिक चौपट के हिक लाउंदे।
की तुसी कलाकार हो, की तुसी अदाकार हो, की तुसी पंजाबियत लई कुछ करना चाहते हो, तो हुणे संपर्क करो हरमन रेडियो नूं।
ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਪੀਰ ਹੁਣਾਂ ਦਾ ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ।
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧੰਨ ਧੰਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਕੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਜਾਰ ਸ਼ਰਾਬੀ ਨੀ, ਮੇਰਾ ਜਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਬ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਵਾਰਨਿੰਗ,
ਇਸ ਗੀਤ ਵਿੱਚ ਅਸਭਿਅਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ।
कमरे विच जद सारे असी पींदे सी दिल दे दुखड़े मेरे यारो पैग पैग करके सींदे सी राती बैठ के रल कमरे विच जद सारे असी पींदे सी दिल दे दुखड़े मेरे यारो पैग पैग करके सींदे सी हुण नी पड़दा जख्मा नू कोई हुण नी पड़दा जख्मा नू कोई चेते आंदी है यारी नी ए टैम ओ ए टैम निकल जाना ओ ए टैम निकल जाना यारी पाली कलम किताब ना नितियों नू हुण परदाया लिख लिख गाने लक्की यार तू हाडा चेता करदाया यारी पाली कलम किताब ना नितियों नू हुण परदाया कुछ नी जगते यारी पाचो कुछ नी जगते यारी पाचो तकदी है जिंदगी बचारी नी ए टैम ओ ए टैम निकल जाना ओ ए टैम निकल जाना
पैसे बारे रूस वाले कहंदे हन जिथे सोना बोलदा है उथे बाकी सारे चुप कर जांदे हन। लेखक परमिंदर सोडी किताब संसार प्रसिद्ध मुहावरे चंगे अते सोहणे विचारां लई जुड़े रहो हरमन रेडियो दे नाल।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
Oh. जद तक तू सन वे नजर न आवे आवे जद तक तू सन नजर न आवे ते साड़ी थक थक जादी अखी गुलाम फरीद ओ कदे नहीं मुड़िया गुलाम फरीद लज़्ज़ते शक दी चखी मेरियां उदासियां दे